तुम्हारी आप देहो तुम कथा सुधारी।
सतनाम वाहिगुरु साहिब जी दोहरा उसी दिवस तै खालसे लग्यो पसारो होन पंच पचासन सैकड़ी राल नित सिंह खलोन।
वाहिगुरु जी का खालसा वाहिगुरु जी की फतेह। सतगुरु गरीब नवाज सचे पातशाह जी की गोद विच जुड़ बैठी साह संगत जी सतगुरां दी अपार बख्शिश कृपा नाल पिछले दिनां तों आपां सारे श्री गुरु पंथ प्रकाश की कथा सुन रहे हां। इस ग्रंथ विच खालसे दा इतिहास है। अंग्रेजां ने पुछिया सी भाई रतन सिंह जी कोलों भी खालसा की है ते खालसा पैदा किवें होया ते इन्हां दा राज किवें बनिया इन्हां नूं राज दित्ता किसने है। उहदे जवाब विच भाई रतन सिंह जी ने सारी भूमिका बन्नी कि गुरु नानक साहिब गुरु गोबिंद सिंह जी महाराज ने सानूं पातशाही दित्ती है। किवें दित्ती है कि पहलां गुरुआं नूं बड़े बड़े भारी तशद्दुद जुल्म सहने पए। पंजवें जामे च सतगुरु तत्तियां तवियां ते बैठे। नौवें जामे विच दिल्ली शहीदी प्राप्त कीती। जो कुछ जुल्म सितम इत्थे हो रहा सी उस नूं ठल पाउण वास्ते 1699 दी वैसाखी नूं कलगीधर जी खालसा साजिया। उस खालसे दा प्रताप जाहो जलाल इतना वधिया जिस करके दिल्ली दा तख्त भी डोल गया ते ओ खालसा वध्या किवें है उहदा पसारा किवें होया अज दे प्रकरण च इह गल भाई साहब दस रहे हैं। पिंडां विच माझा मालवा दुआबा पौठोहार धन्नी केप लम्मा देश जितने इलाके ने उन्हां इलाकियां च सिंघ पसरदे गए। इथों तक भी बिहार लखमीपुर जिले दे लखमीपुर दे पिंड हन पंज उत्थे हुक्मनामे पए है। दास पिछले साल उत्थे गया सी गुरु कलगीधर दे हाथ नाल लिखे होए हुक्मनामे उस पटने साहब तों 300 किलोमीटर अगे है कड़ा गोला स्टेशन है। उत्थे कड़ा गोला तां कहिंदे आ वी गुरु तेग बहादुर साहिब जी उत्थे कड़ा प्रसाद दे गोले वट वट के बिहारियां नूं वंडे ते उन्हां ने उस जगह दा नाम पाता कड़ा गोला। भी इत्थे कड़ा दे गोले मिलदे है। पंज पिंड गुरु तेग बहादुर जी उत्थे वसाए हुण सत पिंड बन गए है। सारे ही साबत सूरत ने एक भी बंदा केसां दी बेदबी नहीं करदा। सब गुरबाणी पढ़दे ने गुरु घर नूं मन्नदे ने। बिहार दे विच उत्थे भी हुकमनामे च पहुंचया होया लिख के भी तुसीं गुरु का खालसा हो ते शस्त्र बन के आओ किते बिहार ला लो ते किते काबल कंधार ला लो। किहड़े पासे काबल है ते किधर बिहार है। काबल विच हुकमनामा पहुंचया भी काबल की संगत मेरा खालसा है तुसीं पंजे हथियार बन के दरबार च आउणा खंडे दी पहल पंजां तों लैणा ते इदां लिखिया भी खालसे दी रहत विच कच्छ किरपान कड़ा इन्हां ककारां दा विसाह नहीं करना और जिहड़ियां जिहड़ियां महाराज दीआं रहतां ने काबल दे सिखां नूं लिख के भेजियां होईआं ने। इसे तरह कश्मीर दे सिखां नूं भी बाकी देशां विच भी महाराज दे हुक्मनामे पहुंचे। उथों लोग खंडे दा अमृत छक के गुरु वाले बने सिंघ बने। अज जिवें आपां कहिंदे ने भी अमृत छक के गुरु वाले बणो बन जाने हैं पर शस्त्रां नूं कोई नहीं अहमियत दिंदे। शस्त्रां दा नहीं पता किसे नूं ठीक है भी गुरु नाल जुड़ जाते हैं पर उस वेले जरूरी सी जिहने खंडे दा अमृत छकना वह खंडा धारी भी होवे। गात्रे च पंज शस्त्र जो महाराज भाई नंद लाल जी नूं कहे ने तीरो तुफंगो बड़ो राम जंगो तमक तान अनियन कमंद कोरड़ा पंज शस्त्र प्रवान सुनो नंद लाल जी साज प्रगट करूंगा अपना राज चार वर्ण एक वर्ण कराऊं वाहिगुरु सिंह को नाम जपाऊं चढ़े सिंह ते समुक्त कराऊं। ओ श्री गुरु गोबिंद सिंह साहब दा हुक्म सारे सिंह शस्त्र धारी हो गए। पिंडा पिंडा विच अकाल अकाल गूंजन लगा। ओ खालसे दी चढ़दी कला दा जिहड़ा सीन है ओ रतन सिंह जी अंग्रेजां नूं सुना रहे है। सुनो प्यार नाल साडे भी लाभ दीआं गल्लां ने ਸਾਰੇ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਉਸੀ ਦਿਵਸ ਤੈ ਖਾਲਸੇ ਲੱਗਿਓ ਪਸਾਰੋ ਹੋਣ।
ਉਸ ਦਿਨ ਤੋਂ ਖਾਲਸੇ ਦਾ ਵਾਧਾ ਸ਼ੁਰੂ ਹੋ ਗਿਆ। ਪੰਜ ਪਿਆਰੇ ਭਾਈ ਸਾਹਿਬ, ਭਾਈ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ ਨੂੰ ਅੰਮ੍ਰਿਤ ਛਕਾਇਆ। ਜਦੋਂ ਕਲਗੀਧਰ ਪਾਤਸ਼ਾਹ ਨੇ ਉਨ੍ਹਾਂ ਕੋਲੋਂ ਅੰਮ੍ਰਿਤ ਦੀ ਯਾਚਨਾ ਕੀਤੀ, ਆਪ ਅੰਮ੍ਰਿਤ ਛਕ ਕੇ ਸਤਿਗੁਰੂ ਪਾਤਸ਼ਾਹ ਇਹ ਸਾਬਤ ਕਰ ਦਿੱਤਾ ਵੀ ਜਿਹੜਾ ਅੰਮ੍ਰਿਤ ਮੈਨੂੰ ਛਕਣਾ ਜ਼ਰੂਰੀ ਹੈ, ਤੁਹਾਨੂੰ ਵੀ ਛਕਣਾ ਜ਼ਰੂਰੀ ਹੈ। ਐਸੀ ਦ੍ਰਿੜਤਾ ਦੇਣ ਵਾਸਤੇ ਹਜ਼ੂਰ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਪੰਜਾਂ ਤੋਂ ਮੰਗਿਆ। ਗੋਬਿੰਦ ਸਿੰਘ ਗੋਬਿੰਦ ਰਾਏ ਤੋਂ ਬਣੇ, ਉਹ ਸਤਿਗੁਰੂ ਕਲਗੀਧਰ ਪਾਤਸ਼ਾਹ ਤੋਂ ਬਾਅਦ ਪੰਜ ਮੁਕਤਿਆਂ ਨੇ ਅੰਮ੍ਰਿਤ ਛਕਿਆ। ਭਾਈ ਦੇਵਾ ਸਿੰਘ ਜੀ, ਟਹਿਲ ਸਿੰਘ ਜੀ, ਈਸ਼ਰ ਸਿੰਘ ਜੀ, ਇਹ ਜਿਹੜੇ ਪੰਜ ਸਿੰਘ ਜਿਨ੍ਹਾਂ ਦਾ ਜ਼ਿਕਰ ਆਉਂਦਾ ਹੈ ਪੰਜ ਮੁਕਤੇ ਕਰਕੇ, ਪੰਜਾਂ ਮੁਕਤਿਆਂ ਨੇ ਅੰਮ੍ਰਿਤ ਛਕਿਆ। ਪੰਜਾਂ ਮੁਕਤਿਆਂ ਤੋਂ ਬਾਅਦ 11 ਸਿੰਘਾਂ ਨੇ ਅੰਮ੍ਰਿਤ ਛਕਿਆ। ਸੂਰਜ ਪ੍ਰਕਾਸ਼ ਬੜੇ ਵਿਸਥਾਰ ਨਾਲ ਕਥਾ ਹੁੰਦੀ। ਭਾਈ ਟੇਕ ਸਿੰਘ ਜੀ, ਬਖਸ਼ੀਸ਼ ਸਿੰਘ ਜੀ, ਬਖਸ਼ ਸਿੰਘ ਜੀ, ਸ਼ੇਰ ਸਿੰਘ ਜੀ, ਨਾਰ ਸਿੰਘ ਜੀ, ਉਹ 11 ਸਿੰਘਾਂ ਤੋਂ ਬਾਅਦ 20,000 ਲੋਕਾਂ ਨੇ ਇੱਕੋ ਵਾਰੀ ਅੰਮ੍ਰਿਤ ਛਕਿਆ। ਸੋ ਇਹ ਗੱਲ ਇੱਥੇ ਹੁਣ ਭਾਈ ਸਾਹਿਬ ਰਤਨ ਸਿੰਘ ਜੀ ਕਹਿ ਰਹੇ, ਪੰਥ ਦਾ ਵਾਧਾ ਹੋਣ ਲੱਗਾ ਹੈ।
ਪੰਚ ਪਚਾਸਨ ਸੈਂਕੜੀ ਰਲ ਨਿਤ ਸਿੰਘ ਖਲੋਨ।
ਪੰਜਾਂ ਤੋਂ ਪੰਜਾਹ, ਪੰਜਾਹ ਤੋਂ ਸੈਂਕੜੇ, ਸੈਂਕੜਿਆਂ ਤੋਂ ਹਜ਼ਾਰਾਂ, ਏਦਾਂ ਰਲ ਮਿਲ ਕੇ ਸਿੰਘ ਖਲੋਂਦੇ ਅੰਮ੍ਰਿਤ ਛਕਣ ਵਾਸਤੇ।
ਕਿਉ ਪਈ ਯਉ ਸਤਿਗੁਰ ਕੰਮ ਸਭ ਖਾਲਸਾ ਦੀਓ।
ਇਸ ਤਰ੍ਹਾਂ ਮਹਾਰਾਜ ਨੇ ਜ਼ਿੰਮੇਵਾਰੀ ਵੀ ਸਾਰੀ ਖਾਲਸੇ ਨੂੰ ਦੇ ਦਿੱਤੀ। ਪਹਿਲਾਂ ਜ਼ਿੰਮੇਵਾਰੀ ਮਸੰਦਾਂ ਕੋਲ ਹੁੰਦੀ ਸੀ। ਹੁਕਮਨਾਮਾ ਜਾਰੀ ਕੀਤਾ ਵੀ ਮਸੰਦਾਂ ਨੂੰ ਨਹੀਂ ਮੰਨਣਾ, ਤੁਸੀਂ ਮੇਰਾ ਖਾਲਸਾ ਹੋ, ਸੰਗਤ ਮੇਰਾ ਖਾਲਸਾ ਹੈ। ਖਾਲਸਾ ਦਾ ਮਤਲਬ ਹੁੰਦਾ ਉਹ ਜ਼ਮੀਨ, ਉਹ ਪ੍ਰਾਪਰਟੀ ਜਿਹੜੀ ਬਾਦਸ਼ਾਹ ਦੀ ਆਪਣੀ ਹੁੰਦੀ ਹੈ, ਉਸ ਪ੍ਰਾਪਰਟੀ ਦੇ ਵਿੱਚ ਟੈਕਸ ਨਹੀਂ ਹੁੰਦਾ, ਟੈਕਸ ਨਹੀਂ ਲੱਗਦਾ ਉੱਤੇ, ਉਹਦੀ ਸਾਰੀ ਆਮਦਨ ਬਾਦਸ਼ਾਹ ਕੋਲ ਜਾਂਦੀ ਹੈ, ਵਿਚੋਲਾ ਕੋਈ ਨਹੀਂ ਹੁੰਦਾ। ਕੋਈ ਜਿਹੜੀ ਖਾਲਸਾ ਜ਼ਮੀਨ ਹੁੰਦੀ ਹੈ, ਅਰਬੀ ਫਾਰਸੀ ਦੇ ਵਿੱਚ ਖਾਲਸਾ ਉਸ ਜ਼ਮੀਨ ਨੂੰ ਕਹਿੰਦੇ ਹੈ ਜਿਹੜੀ ਬਾਦਸ਼ਾਹ ਦੀ ਪ੍ਰਾਪਰਟੀ, ਨਿੱਜੀ ਪ੍ਰਾਪਰਟੀ ਹੋਵੇ। ਭਾਵੇਂ ਸਾਰਾ ਮੁਲਕ ਹੀ ਉਹਦਾ ਹੁੰਦਾ, ਵੈਸੇ ਤਾਂ ਸਾਰਾ ਮੁਲਕ ਹੀ ਬਾਦਸ਼ਾਹ ਦਾ ਹੁੰਦਾ, ਜਿਵੇਂ ਔਰੰਗਜ਼ੇਬ ਸੀ ਤਾਂ ਉਹਦਾ ਸਾਰਾ ਮੁਲਕ ਉਹਦਾ ਹੀ ਸੀ, ਪਰ ਕੁਝ ਪ੍ਰਾਪਰਟੀ ਉਹਦੀ ਆਪਣੀ ਵੀ ਸੀ। ਕੁਝ ਹਜ਼ਾਰ, ਦੋ ਹਜ਼ਾਰ, ਪੰਜ ਹਜ਼ਾਰ ਕਿੱਲੇ ਜ਼ਮੀਨ ਹੁੰਦੀ ਹੈ ਜਿਹੜੀ, ਜਿਹਦੇ ਉੱਤੇ ਬਾਦਸ਼ਾਹ ਦਾ ਪੂਰਾ ਆਪਣਾ ਅਧਿਕਾਰ ਹੁੰਦਾ, ਉਹਦੇ ਨਾਮ ਹੁੰਦੀ ਹੈ। ਉਹ ਜਿਹੜੀ ਨਿੱਜੀ ਪ੍ਰਾਪਰਟੀ ਹੁੰਦੀ ਹੈ ਉਹਦੇ ਉੱਤੇ ਟੈਕਸ ਨਹੀਂ ਲੱਗਦਾ, ਉਹਨੂੰ ਟੈਕਸ ਤੋਂ ਛੂਟ ਹੁੰਦੀ ਹੈ। ਬਾਦਸ਼ਾਹ ਦੀ ਰਿਸਪੈਕਟ ਵਜੋਂ ਲਾ ਲਓ, ਬਾਦਸ਼ਾਹ ਦਾ ਸਤਿਕਾਰ ਲਾ ਲਓ। ਇਹ ਜਿਹੜੀ ਸੰਗਤ ਹੈ ਇਹਦੇ ਵਿੱਚ ਪਹਿਲਾਂ ਵਿਚੋਲੇ ਸੀ ਗੁਰੂ ਦੇ ਤੇ ਸੰਗਤ ਦੇ ਵਿੱਚ ਮਸੰਦ, ਉਹਨਾਂ ਨੂੰ ਪਰੇ ਕਰਕੇ ਮਹਾਰਾਜ ਕਹਿੰਦੇ ਸੰਗਤ ਮੇਰਾ ਖਾਲਸਾ। ਸਿੱਧਾ ਹੀ ਗੁਰ ਸੰਗਤ ਕੀਨੀ ਖਾਲਸਾ, ਮਨ ਮੁਖੀ ਦੁਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਹਾਂਜੀ,
ਮੁਖਤਿਆਰ ਖਾਲਸਾ ਸਭ ਥਾਂ ਕੀਓ।
ਸਾਰੀਆਂ ਥਾਵਾਂ ਤੇ ਖਾਲਸੇ ਨੂੰ ਮੁਖਤਿਆਰੀ ਇੰਤਜ਼ਾਮੀਆਂ ਪ੍ਰਬੰਧ ਦੇ ਦਿੱਤੇ ਗਏ। ਇਸ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦਾ ਜਿਹੜਾ ਪ੍ਰਬੰਧ ਸੀਗਾ ਉਹ ਮੀਣਿਆਂ ਕੋਲ ਸੀਗਾ। ਬਾਬਾ ਪਿਰਸੀ ਚੰਦ ਜੀ ਦਾ ਪਰਿਵਾਰ, ਉਹਨਾਂ ਦੇ ਪੁੱਤਰ ਬਾਬਾ ਮਿਹਰਵਾਨ ਜੀ, ਬਾਬਾ ਮਿਹਰਵਾਨ ਜੀ ਦੇ ਪੁੱਤਰ ਬਾਬਾ ਚਤਰਭੁਜ ਜੀ, ਬਾਬਾ ਹਰ ਜੀ, ਉਹਨਾਂ ਦੇ ਅੱਗੋਂ ਜਿਹੜੇ ਸਨ ਉਹ ਸਾਰੇ ਦਰਬਾਰ ਸਾਹਿਬ ਤੇ ਕਬਜ਼ਾ ਕਰਕੇ 150 ਸਾਲ ਤੋਂ ਉਹੀ ਅੰਦਰ ਖਾਂਦੇ ਸੀ, ਪੂਜਾ ਕਰਦੇ ਸੀ ਦਰਬਾਰ ਸਾਹਿਬ ਦੀ। ਗੁਰੂ ਤੇਗ ਬਹਾਦਰ ਜੀ ਮੱਥਾ ਟੇਕਣ ਗਏ ਤੇ ਮੀਣਿਆਂ ਨੇ ਦਰਵਾਜ਼ੇ ਬੰਦ ਕਰ ਲਏ ਸੀ, ਪਰ ਜਦੋਂ 10ਵੇਂ ਪਾਤਸ਼ਾਹ ਦਾ ਸਮਾਂ ਆਇਆ ਤੇ ਇਹਨਾਂ ਦਾ ਪ੍ਰਬੰਧ ਢਿੱਲਾ ਪੈ ਗਿਆ ਤੇ ਪ੍ਰਬੰਧ ਛੱਡ ਕੇ ਸ੍ਰੀ ਹਰਿਮੰਦਰ ਸਾਹਿਬ ਦਾ ਦੌੜ ਗਏ ਤੇ ਖਾਲਸੇ ਨੂੰ ਮਹਾਰਾਜ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਦਰਬਾਰ ਸਾਹਿਬ ਦਾ ਗ੍ਰੰਥੀ ਥਾਪ ਕੇ ਪ੍ਰਬੰਧ ਸਿੰਘਾਂ ਨੂੰ ਦਿੱਤਾ। ਉਦੋਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਖੰਡੇ ਦਾ ਅੰਮ੍ਰਿਤ ਛਕਾਉਣ ਦੀ ਮਰਿਆਦਾ ਸ਼ੁਰੂ ਹੋਈ। ਹਾਂਜੀ,
ਦੱਖਣ ਪੂਰਬ ਉੱਤਰ ਵਾਈ।
ਦੱਖਣ ਦੇ ਵਿੱਚ ਬੁਰਹਾਨਪੁਰ ਹੈ, ਉਧਰ ਮਹਾਰਾਜ 10ਵੇਂ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਪ੍ਰਬੰਧ ਕਰਨ ਲਈ ਭੇਜਿਆ ਵੀ ਦੱਖਣ ਦੇਸ਼ ਵਿੱਚ। ਹਜ਼ੂਰ ਸਾਹਿਬ ਤਾਂ ਬਾਅਦ ਚ ਬਣਿਆ, ਪਹਿਲਾਂ ਬੁਰਹਾਨਪੁਰ ਕੇਂਦਰ ਸੀਗਾ ਦੱਖਣ ਚ, ਉਜੈਨ ਤੇ ਬੁਰਹਾਨਪੁਰ ਇੰਦੌਰ ਦੇ ਇਲਾਕੇ ਵਿੱਚ। ਉਜੈਨ ਇਹ ਤੀਰਥ ਹੈ ਹਿੰਦੂਆਂ ਦਾ ਬਹੁਤ ਵੱਡਾ, ਉੱਥੇ ਵੀ ਸਿੱਖੀ ਦਾ ਕੇਂਦਰ ਸਥਾਪਿਤ ਕੀਤਾ, ਨਿਰਮਲੇ ਸਾਧੂਆਂ ਨੂੰ ਉੱਥੇ ਭੇਜਿਆ। ਇਸੇ ਤਰ੍ਹਾਂ ਮਹਾਰਾਜ ਜੀ ਨੇ ਬੁਰਹਾਨਪੁਰ ਚ ਸਿੱਖੀ ਦਾ ਕੇਂਦਰ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਪੁਰਾਣੀ ਹੱਥ ਲਿਖਤ ਬੀੜ, ਅੱਜ ਵੀ ਸੁਨਹਿਰੀ ਬੀੜ ਹੈ, ਉਹਦੇ ਚ ਪਤਾ ਨੀ ਕਿੰਨਾ ਪਾਈਆ, ਡੇਢ ਪਾਈਆ ਦਾ ਸੋਨਾ ਹੀ ਉਹਦੇ ਚ ਲੱਗਾ ਹੋਇਆ, ਇੰਨੀ ਸੁੰਦਰ ਬੀੜ ਹੈ। ਉਹ ਵੀ ਉੱਥੇ ਮੌਜੂਦ ਹੈ 10ਵੇਂ ਪਾਤਸ਼ਾਹ ਦੇ ਸਮੇਂ ਤੋਂ। ਸੋ ਇਸੇ ਤਰ੍ਹਾਂ ਪੂਰਬ ਦੇ ਵਿੱਚ ਪਟਨਾ ਸਾਹਿਬ, ਇਹ ਮਹਾਰਾਜ ਨੇ ਕੇਂਦਰ ਬਣਾਇਆ ਵੀ ਸਾਡਾ ਕੇਂਦਰ ਪਟਨਾ ਹੈ ਪੂਰਬ ਦੇ ਵਿੱਚ, ਜਿੱਥੇ ਮਹਾਰਾਜ ਦਾ ਜਨਮ ਵੀ ਹੋਇਆ। ਤੇ ਦੱਖਣ ਦੇ ਵਿੱਚ ਹੋ ਗਿਆ ਬੁਰਹਾਨਪੁਰ, ਪੱਛਮ ਦੇ ਵਿੱਚ ਮਹਾਰਾਜ ਨੇ ਕਾਬਲ ਨੂੰ ਤੇ ਪਿਸ਼ੌਰ ਨੂੰ, ਇਹਨਾਂ ਸ਼ਹਿਰਾਂ ਨੂੰ ਸਿੱਖੀ ਦਾ ਕੇਂਦਰ ਬਣਾਇਆ। ਥਾਂ ਥਾਂ ਤੇ ਜਿਥੇ ਜਿਥੇ ਗੁਰਦੁਆਰੇ ਸੀਗੇ ਉਥੇ ਸਿੰਘ ਭੇਜੇ ਅੰਮ੍ਰਿਤ ਛਕਾਉਣ ਵਾਸਤੇ।
ਪੱਛਮ ਮੱਧ ਭੀ ਦਏ ਕਲਾਏ,
ਪੱਛਮ ਦੇ ਵਿਚ ਕਾਬਲ, ਗਜਨੀ, ਬਲਖ, ਬੁਖਾਰਾ ਈਰਾਨ ਦੇ ਸ਼ਹਿਰ ਹਨ, ਕਾਬਲ ਤੇ ਅਫਗਾਨਿਸਤਾਨ ਦਾ ਹੈ। ਉਨ੍ਹਾਂ ਸਾਰਿਆਂ ਸ਼ਹਿਰਾਂ ਵਿਚ ਸਿੰਘ ਭੇਜੇ ਅੰਮ੍ਰਿਤ ਛਕਾਉਣ ਲਈ।
ਦੋਹਰਾ ਅੰਮ੍ਰਿਤਸਰ ਪਟਨਾ ਵਿਖੇ ਜਹ ਜਹ ਗੁਰ ਨਿਜ ਠਾਉਰ,
ਸ੍ਰੀ ਅੰਮ੍ਰਿਤਸਰ ਅਕਾਲ ਬੁੰਗੇ ਤੇ ਪਟਨਾ ਸਾਹਿਬ ਸ੍ਰੀ ਹਰਿਮੰਦਰ ਤਖ਼ਤ ਜਿਥੇ ਮਹਾਰਾਜ ਦਾ ਜਨਮ ਹੋਇਆ ਉਥੇ ਉਥੇ
ਭੁਚੰਗੀ ਭੇਜੇ ਮੁਖ ਤਿਆਰ ਕਰ, ਦਿਲਾਸਨ ਸਿਉ ਕਰ ਗੌਰ।
ਮਹਾਰਾਜ ਨੇ ਭੁਜੰਗੀਆਂ ਨੂੰ ਭੇਜਿਆ, ਭੁਜੰਗੀ ਨਾਮ ਸਿੰਘਾਂ ਦਾ ਸੂਰਬੀਰ ਯੋਧੇ ਸ਼ਸਤਰ ਧਾਰੀ ਜੋ ਨਿਹੰਗ ਸਿੰਘਾਂ ਦਾ ਬਾਣਾ ਪਹਿੰਦੇ ਹਰ ਵੇਲੇ ਤਿਆਰ ਬਰ ਤਿਆਰ, ਉਹਨੂੰ ਭੁਚੰਗੀ ਕਹਿੰਦੇ। ਉਹ ਭੁਚੰਗੀ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਪਟਨੇ ਸਾਹਿਬ, ਕਾਬਲ, ਬੁਰਹਾਨਪੁਰ ਸਾਰੇ ਵੱਡੇ ਵੱਡੇ ਕੇਂਦਰਾਂ ਚ ਭੇਜ ਦਿੱਤੇ।
ਚਾਉ ਪਈ ਦਈ ਪ੍ਰਵਾਨਗੀ ਸਭ ਗੁਰ ਠੌਰ,
ਤੇ ਸਿੰਘਾਂ ਨੂੰ ਪ੍ਰਵਾਨਗੀ ਦਿੱਤੀ, ਮੋਹਰਾਂ ਲਾ ਕੇ ਹੁਕਮਨਾਮੇ ਲਿਖ ਕੇ ਦਿੱਤੇ ਵੀ ਖਾਲਸੇ ਨੂੰ ਮੰਨਣਾ ਹੈ, ਕਿਸੇ ਮਸੰਦ ਨੂੰ ਨੀ ਮੰਨਣਾ। ਹੁਣ
ਖੰਡਾ ਪਾਹੁਲ ਮਿਲੇ ਖੁਦ ਤੌਰ,
ਔਰ ਇਹ ਕਹਿ ਦਿੱਤਾ ਵੀ ਭਾਈ ਤੁਸੀਂ ਜਿਹੜੇ ਗੁਰੂ ਘਰ ਨੂੰ ਮੰਨਣ ਵਾਲੇ ਹੋ, ਖੰਡੇ ਦੀ ਪੌਲ ਲੈ ਕੇ ਸਿੰਘ ਸਜੋ ਤੇ ਹਥਿਆਰ ਬੰਨੋ, ਸ਼ਸਤਰ ਸਜਾਓ।
ਜਹ ਜਹ ਪੰਜ ਭੁਚੰਗੀ ਹੋਏ,
ਜਿਥੇ ਜਿਥੇ ਪੰਜ ਸਿੰਘ ਹੋਣ ਉਨ੍ਹਾਂ ਕੋਲ ਜਾ ਕੇ ਪੰਜਾਂ ਸਿੰਘਾਂ ਕੋਲੋਂ ਅੰਮ੍ਰਿਤ ਛਕਿਆ ਕਰੋ।
ਗੁਰਦੁਆਰਾ ਤੁਲ ਮੰਨ ਲਿਓ ਸੋਏ,
ਜਿਥੇ ਪੰਜ ਸਿੰਘ ਨੇ ਉਹ ਸਮਝੋ ਗੁਰਦੁਆਰਾ ਹੀ ਹੈ। ਇਹ ਮੰਨ ਲੈਣਾ ਵੀ ਗੁਰਦੁਆਰੇ ਖਾਸ ਤੌਰ ਤੇ ਅਨੰਦਪੁਰ ਸਾਹਿਬ ਜਾਂ ਅੰਮ੍ਰਿਤਸਰ ਜਾਣਾ ਨਹੀਂ ਜਾ ਸਕਦੇ, ਜਿਥੇ ਵੀ ਕਿਸੇ ਪਿੰਡ ਚ ਪੰਜ ਸਿੰਘ ਪਹੁੰਚ ਗਏ ਸਮਝੋ ਉਹੀ ਗੁਰਦੁਆਰਾ, ਉਹ ਪੰਜ ਸਿੰਘ ਹੀ ਅੰਮ੍ਰਿਤ ਛਕਾ ਦੇਣਗੇ, ਸਮਝੋ ਗੁਰੂ ਹੀ ਛਕਾ ਰਿਹਾ। ਹਾਂਜੀ,
ਪੰਜ ਭੁਚੰਗੀ ਜਹ ਇਕੱਤਰ ਹੋਏ,
ਜਿੱਥੇ ਪੰਜ ਭੁਚੰਗੀ ਹੋਣਗੇ ਤਿਆਰ ਪਰ ਤਿਆਰ, ਸਿੰਘ ਸ਼ਸਤਰ ਧਾਰੀ, ਬਾਣੀ ਬਾਣੇ ਦੇ ਧਾਰਨੀ,
ਬੇਸ਼ੱਕ ਪਾਹੁਲ ਕਰ ਪਿਆਵੇ ਸੋਏ,
ਉਹਨਾਂ ਨੂੰ ਅਧਿਕਾਰ ਹੈ ਬਿਨਾਂ ਸ਼ੱਕ ਉਹ ਅੰਮ੍ਰਿਤ ਛਕਾ ਸਕਦੇ ਨੇ।
ਪੰਜ ਭੁਚੰਗੀਆਂ ਤੇ ਅਰਦਾਸ ਕਰਾਓ,
ਭਾਈ ਜੇ ਤੁਹਾਡਾ ਕੋਈ ਕੰਮ ਅੜਿਆ ਤੇ ਹੁਣ ਤੁਸੀਂ ਗੁਰੂ ਸਾਹਿਬ ਦਾ ਰੂਪ ਸਮਝ ਕੇ ਪੰਜਾਂ ਕੋਲ ਅਰਦਾਸ ਕਰਾਇਆ ਕਰੋ।
ਜੋ ਮੰਗੋ ਸੋਈ ਫਲ ਪਾਓ,
ਜੋ ਮੰਗੋਗੇ ਉਹ ਫਲ ਮਿਲੇਗਾ।
ਗੁਰਦੁਆਰਨ ਚੜਾਵੇ ਸਿੰਘ ਹੀ ਖਾਏ,
ਗੁਰਦੁਆਰਿਆਂ ਦੇ ਚੜਾਵੇ ਜਿਹੜੇ ਨੇ ਹੁਣ ਮਸੰਦਾਂ ਨੂੰ ਨੀ ਮਿਲਣਗੇ, ਸਿੰਘ ਹੀ ਛਕਿਆ ਕਰਨਗੇ।
ਜੋ ਬਚ ਰਹਾ ਤਾਂ ਮੈਂ ਪਹੁੰਚਾਏ,
ਜਿਹੜਾ ਉਥੋਂ ਬਚ ਜਾਵੇ ਉਹ ਸਾਡੇ ਕੋਲ ਅਨੰਦਪੁਰ ਸਾਹਿਬ ਭੇਜਿਆ ਕਰੋ, ਨਹੀਂ ਤਾਂ ਪਟਨੇ ਸਾਹਿਬ ਦਾ ਖਜ਼ਾਨਾ ਉਹ ਪਟਨੇ ਸਾਹਿਬ ਉਥੇ ਲੰਗਰ ਲਾ ਦਿਓ, ਜਿਹੜਾ ਬੁਰਹਾਨਪੁਰ ਦੇ ਇਲਾਕੇ ਵਿਚ ਹੈ ਉਥੇ ਬੁਰਹਾਨਪੁਰ ਵੱਲ ਲਾ ਦਿਓ, ਜਿੱਥੇ ਜਿੱਥੇ ਗੁਰੂ ਕੇ ਸਿੱਖ ਰਹਿੰਦੇ ਉਥੇ ਲੰਗਰ ਛਕਾਈ ਜਾਓ, ਅੰਮ੍ਰਿਤ ਛਕਾਈ ਜਾਓ, ਸਾਨੂੰ ਮਾਇਆ ਦਾ ਲਾਲਚ ਨਹੀਂ ਹੈ। ਜੇ ਕੋਈ ਬਚ ਜਾਵੇ ਕੌਡੀ ਦਮੜੀ ਗੁਰੂ ਦੀ ਅਨੰਦਪੁਰ ਸਾਹਿਬ ਭੇਜ ਦਿਆ ਕਰੋ, ਨਹੀਂ ਤਾਂ ਭਾਈ ਸੰਗਤ ਵਿਚ ਹੀ ਅੰਮ੍ਰਿਤ ਸੰਚਾਰ ਤੇ ਹੀ ਸਾਰਾ ਖਰਚਾ ਕਰੋ।
ਗਏ ਚਿੱਠੇ ਵੱਲ ਸੰਗਤ ਘੱਲ,
ਮਹਾਰਾਜ ਦੇ ਚਿੱਠੇ, ਆਮ ਲੋਕਾਂ ਦੀ ਬੋਲੀ ਚਿੱਠੀ ਹੁੰਦੀ ਹੈ, ਖਾਲਸਾ ਚਿੱਠਾ ਕਹਿੰਦਾ, ਇਹ ਬੋਲੀ ਹੈ ਪੁਰਾਤਨ ਸਿੰਘਾਂ ਦੀ, ਪੁਲਿੰਗ ਸ਼ਬਦ ਵਰਤਦੇ ਆ, ਇਸਤਰੀ ਲਿੰਗ ਸ਼ਬਦ ਘੱਟ ਯੂਜ ਕਰਦੇ। ਕਹਿੰਦੇ ਚਿੱਠੇ ਭੇਜ ਦਿੱਤੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ, ਹੁਕਮਨਾਮੇ ਭੇਜ ਦਿੱਤੇ,
ਖੰਡਾ ਪਾਹੁਲ ਲਓ ਆਏ ਚੱਲ,
ਬਈ ਆਓ ਭਾਈ ਖੰਡੇ ਦੀ ਪੌਲ ਛਕੋ, ਅੰਮ੍ਰਿਤ ਛਕੋ ਸਿੰਘ ਸਾਰੇ।
ਖੰਡਾ ਪਾਹੁਲ ਪੀ ਹੋਵੋ ਤੇਜ ਧਾਰੀ,
ਖੰਡੇ ਦਾ ਅੰਮ੍ਰਿਤ ਛਕ ਕੇ ਤੇਜ ਧਾਰੀ ਹੋ ਜਾਓ, ਤਿਆਰ ਬਰ ਤਿਆਰ ਹੋ ਜਾਓ ਦੇਸ਼ ਦੀ, ਕੌਮ ਦੀ, ਮਰਿਆਦਾ ਦੀ, ਸਭਿਅਤਾ ਦੀ ਰਾਖੀ ਵਾਸਤੇ।
ਲਓ ਤੁਰਕਣ ਕੋ ਅਬ ਤੁਮ ਮਾਰੀ,
ਹੁਣ ਸਮਾਂ ਹੈ ਤੁਰਕਾਂ ਦਾ ਰਾਜ ਖਤਮ ਕਰਕੇ ਆਪਣਾ ਖਾਲਸੇ ਦਾ ਰਾਜ ਕਾਇਮ ਕਰ ਦਈਏ।
ਖੰਡਾ ਪਾਹੁਲ ਮੈਂ ਭਈ ਅਬ ਕਲਾ,
ਹੁਣ ਖੰਡੇ ਦੇ ਅੰਮ੍ਰਿਤ ਵੇ ਸ਼ਕਤੀ ਪਾਈ ਅਸੀਂ,
ਤੁਰਕ ਜਾਊਗਾ ਨੱਠ ਪੰਥ ਅਟੱਲਾ,
ਹੁਣੇ ਔਰੰਗਜ਼ੇਬ ਦਾ ਰਾਜ ਖਤਮ ਹੋ ਜਾਏਗਾ, ਇਹ ਜ਼ਾਲਮ ਨੱਠ ਜਾਣਗੇ ਤੇ ਸਿੰਘਾਂ ਦਾ ਰਾਜ ਹੋਏਗਾ।
ਦੋਹਰਾ ਸਤਿਗੁਰ ਕਿਨੇ ਬਚਨ ਜੋ ਸੋ ਲਏ ਮਝੈਲਣ ਮਨ,
ਉਹ ਬਚਨ ਜਿਹੜੇ ਮਾਰੇ ਕਲਗੀਧਰ ਪਾਤਸ਼ਾਹ ਨੇ ਕੀਤੇ, ਸਭ ਤੋਂ ਪਹਿਲਾਂ ਮਾਝੇ ਦੇ ਸਿੰਘਾਂ ਨੇ ਅੰਗੀਕਾਰ ਕੀਤੇ।
ਔਰਨ ਭੇਜਨ ਕਿਨ ਮੰਨੇ ਭਏ ਭਾਗ ਉਨ ਧਨ,
ਮਾਲਵੇ ਦੇ ਸਿੰਘਾਂ ਨੇ, ਦੁਆਬੇ ਦੇ ਸਿੰਘਾਂ ਨੇ, ਪਠੋਹਾਰ ਦੇ ਸਿੰਘਾਂ ਨੇ, ਲੰਮੇ ਦੇਸ਼ ਦੇ ਸਿੰਘਾਂ ਨੇ, ਨੱਕੇ ਦੇਸ਼ ਦੇ ਸਿੰਘਾਂ ਨੇ, ਕਾਬਲ ਤੱਕ ਜਿੰਨੇ ਸਿੰਘਾਂ ਨੇ ਬਚਨ ਮੰਨੇ ਉਹ ਧਨ ਹੋ ਗਏ। ਇਥੋਂ ਤੱਕ ਵੀ ਜਿਹੜੇ ਬਿਹਾਰ ਦੇ ਸਿੰਘ ਸਨ ਅੰਮ੍ਰਿਤ ਛਕ ਕੇ, ਉਹ ਵੀ ਸਿੰਘ ਸਜੇ, ਉੜੀਸਾ ਵਿਚੋਂ ਦੇਖੋ ਸਿੰਘ ਆਏ, ਦੁਆਰਕਾ ਤੋਂ ਸਿੰਘ ਆਏ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ।
ਚਾਉ ਪਈ ਇਮ ਖਾਲਸੇ ਪੰਥ ਭਇਓ ਉਤਪੰਨ,
ਇਸ ਤਰ੍ਹਾਂ ਖਾਲਸਾ ਪੰਥ ਉਤਪੰਨ ਹੋਇਆ, ਪੈਦਾ ਹੋਇਆ। ਕੈਪਟਨ ਮਰੀ ਨੂੰ ਅੰਗਰੇਜ਼ਾਂ ਨੂੰ ਸਿੰਘ ਦੱਸ ਰਹੇ ਭਾਈ ਰਤਨ ਸਿੰਘ ਜੀ,
ਦੇਖ ਸਤਿਗੁਰ ਬਹੁ ਹੋਏ ਪ੍ਰਸੰਨ,
ਤੇ ਫਿਰ ਮਹਾਰਾਜ ਪੰਥ ਵੱਲ ਵੇਖ ਕੇ ਖੁਸ਼ੀਆਂ ਕਰਦੇ ਆ, ਉਹਨਾਂ ਦੀ ਖੁਸ਼ੀ ਹੈ ਵੀ ਖਾਲਸਾ ਪੰਥ ਸੱਜ ਗਿਆ ਹੈ।
ਸਤਿਗੁਰ ਖਾਲਸਾ ਸ਼ਸਤਰ ਫੜਾਵੇ,
ਮਹਾਰਾਜ ਸਿੰਘਾਂ ਨੂੰ ਸ਼ਸਤਰ ਫੜਾ ਦਿੱਤੇ ਕਲਗੀਧਰ ਪਿਤਾ ਜੀ ਨੇ,
ਭਾਂਤਾ ਭਾਂਤ ਪੁਸ਼ਾਕ ਪਹਿਰਾਵੇ,
ਭਾਂਤ ਭਾਂਤ ਦੇ ਸੁੰਦਰ ਪੁਸ਼ਾਕੇ ਵੀ ਸਿੰਘਾਂ ਨੂੰ, ਰਾਜਿਆਂ ਵਾਲੇ ਮਹਾਰਾਜਿਆਂ ਵਾਲੇ ਜਿਹੜੇ ਪੁਸ਼ਾਕੇ ਸੀਗੇ ਨਾ ਉਸ ਵੇਲੇ ਜਿਹੜੇ ਬਾਦਸ਼ਾਹ ਲੋਕ ਪਾਇਆ ਕਰਦੇ ਸੀ, ਉਹ ਮਹਾਰਾਜ ਨੇ ਖਾਲਸੇ ਨੂੰ ਪੁਸ਼ਾਕੇ ਪਵਾਏ।
ਮਦ ਸਤਗੁਰ ਬਹਿ ਮੰਜੀ ਡਹਾਏ।
ਤੇ ਮਹਾਰਾਜ ਵਿੱਚ ਤਖਤ ਡਾਹ ਕੇ ਬੈਠਿਆ ਕਰਦੇ ਸੀ, ਖਾਲਸੇ ਦੇ ਵਿਚਕਾਰ ਬੈਠਿਆ ਕਰਦੇ ਸੀ ਸਿੰਘਾਂ ਦੇ।
ਚੁਫੇਰੇ ਖੜਾ ਸਿੰਘ ਸ਼ਸਤਰ ਲਗਾਏ।
ਮਹਾਰਾਜ ਮੰਜੇ ਤੇ ਬੈਠਦੇ ਸੀ ਤੇ ਆਲੇ ਦੁਆਲੇ ਸਿੰਘ ਸ਼ਸਤਰ ਬੰਦੂਕਾਂ ਤੀਰ ਕਮਾਨ ਬਰਛੇ ਫੜ ਕੇ ਖਲੋਂਦੇ ਸੀ। ਉਹ ਦਰਬਾਰ ਦਾ ਨਜ਼ਾਰਾ ਹੀ ਅਲੌਕਿਕ ਹੁੰਦਾ ਸੀ।
ਜਿਮ ਗੋਪਨ ਮਦ ਕਾਨ ਬਿਰਾਜਾ।
ਏਦਾਂ ਜਿਵੇਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਗਵਾਲਿਆਂ ਦੀ ਫੌਜ ਜਾਦੂਆਂ ਦੇ ਵਿੱਚ ਸੋਭਿਆ ਕਰਦੇ ਸੀਗੇ।
ਜਿਮ ਸਤਗੁਰ ਸਿੰਘਨ ਮਦ ਛਾਜਾ।
ਏਦਾਂ ਸਤਗੁਰੂ ਆਪਣੇ ਖਾਲਸੇ ਚ ਸੋਭਦੇ ਸੀਗੇ।
ਕਵੈਦ ਕਰਾਵੇ ਸਿੰਘਨ ਦੁੜਾਈ।
ਰੋਜ ਮਹਾਰਾਜ ਢਲੇ ਦੁਪਹਿਰੇ ਚਰਨ ਗੰਗਾ ਨਦੀ ਆਇਆ ਸੀ ਅਨੰਦਪੁਰ ਸਾਹਿਬ, ਜਿੱਥੇ ਅੱਜ ਕੱਲ ਸਟੇਡੀਅਮ ਚਰਨ ਗੰਗਾ ਬਣਿਆ, ਘੋੜ ਦੌੜ ਹੁੰਦੀ ਹੈ ਹਰ ਸਾਲ, ਹੋਲਾ ਮਹੱਲਾ ਖੇਡਿਆ ਜਾਂਦਾ। ਉਸ ਚਰਨ ਗੰਗਾ ਨਦੀ ਚਰਨ ਪਾਉਂਦੇ ਸਤਿਗੁਰੂ ਤੇ ਬਾਦਸ਼ਾਹ ਮੰਜੇ ਤੇ ਬੈਠ ਜਾਣਾ ਤੇ ਸਿੰਘਾਂ ਨੇ ਕੋਲ ਖਲੋ ਕੇ ਫਿਰ ਕਵਾਇਦਾਂ ਕਰਨੀਆਂ, ਘੋੜੇ ਦੌੜਾਣੇ, ਤੀਰ ਅੰਦਾਜ਼ੀ ਕਰਨੀ, ਬਰਛਾ ਸੁੱਟਣਾ, ਨੇਜਾ ਤੇ ਏਦਾਂ ਦੇ ਸਾਰੇ ਸ਼ਸਤਰਾਂ ਦਾ ਅਭਿਆਸ ਕਰਾਂਦੇ ਸਤਿਗੁਰੂ।
ਕਿਤੇ ਚ ਫੇਰ ਦੇਖਾ ਖੜਵਾਏ।
ਕਿਤੇ ਮਹਾਰਾਜ ਸਿੰਘਾਂ ਨੂੰ ਏਦਾਂ ਖੜੇ ਕਰਕੇ ਜਿਵੇਂ ਪਰੇਡ ਲੈਣੀ ਹੁੰਦੀ ਹੈ ਨਾ, ਏਦਾਂ ਮਹਾਰਾਜ ਸਿੰਘਾਂ ਦੀ ਪਰੇਡ ਲੈਂਦੇ, ਉਹਨਾਂ ਦੇਖਦੇ ਸਿੰਘਾਂ ਦੇ ਸਰੀਰ ਨੂੰ, ਸਿੰਘਾਂ ਦੇ ਤੰਦਰੁਸਤੀ, ਉਹਨਾਂ ਦਾ ਸਾਰਾ ਜਿਵੇਂ ਮੈਡੀਕਲ ਚੈੱਕਅਪ ਹੁੰਦਾ ਨਾ, ਏਦਾਂ ਮਹਾਰਾਜ ਕਰਿਆ ਕਰਦੇ ਸੀ। ਹੁਣ ਤਾਂ ਇਹ ਮਰਿਆਦਾ ਭੁੱਲ ਗਈ, ਪੁਰਾਤਨ ਸਮੇਂ ਵਿੱਚ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਪੁੱਛਿਆ ਕਰਦੇ ਸੀ ਵੀ ਤੇਰਾ ਬਈ ਨਾਂ ਕੀ ਹੈ, ਪਿੰਡ ਕਿਹੜਾ, ਜਾਤੀ ਕੀ ਹੈ, ਉਹ ਸਾਰਾ ਕੁਝ ਪੁੱਛ ਕੇ ਉਹਨੂੰ ਅੰਮ੍ਰਿਤ ਛਕਾ ਕੇ ਫੇਰ ਕਹਿੰਦੇ ਸੀ। ਉਹ ਕਿਉਂ ਪੁੱਛਦੇ ਸੀਗੇ? ਉਹਦਾ ਮਤਲਬ ਸੀ ਵੀ ਜਿਵੇਂ ਫੌਜ ਚ ਭਰਤੀ ਹੁੰਦੀ ਨਾ, ਉਹਦਾ ਪਿੰਡ ਪਤਾ ਟਿਕਾਣਾ ਨੋਟ ਹੋ ਜਾਗਿਆ। ਉਹ ਬੰਦਾ ਸਿਪਾਹੀ ਜੇ ਜੰਗ ਜੋ ਭੱਜੇਗਾ ਵੀ ਤਾਂ ਉਹਨੂੰ ਪਿੰਡੋਂ ਦੇ ਫੜ ਕੇ ਲੈ ਆਵਾਂਗੇ ਨਾ, ਜਿਵੇਂ ਫੌਜ ਵਾਲੇ ਭੱਜਣ ਵਾਲੇ ਦਾ ਕੋਰਟ ਮਾਰਸ਼ਲ ਕਰਦੇ। ਉਸ ਵੇਲੇ ਖਾਲਸਾ ਉਹਦਾ ਸਾਰਾ ਪਤਾ ਲੈ ਕੇ ਫੇਰ ਉਹਨੂੰ ਅੰਮ੍ਰਿਤ ਛਕਾ ਕੇ ਕਹਿੰਦੇ ਸੀ, ਅੱਜ ਤੋਂ ਬਾਅਦ ਤੇਰੀ ਜਾਤ ਗੋਤ ਖਾਲਸਾ ਹੋ ਗਈ, ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਦੇਵਾਂ ਵਾਸੀ ਅਨੰਦਪੁਰ ਸਾਹਿਬ ਦੇ ਹੋ ਗਏ। ਸੋ ਇਹ ਮਰਿਆਦਾ ਸੀਗੀ ਅੰਮ੍ਰਿਤ ਸੰਚਾਰ ਦੀ ਪੁਰਾਤਨ ਸਮੇਂ ਚ। ਸੋ ਉਹ ਉਸ ਤਰੀਕੇ ਨਾਲ ਮਹਾਰਾਜ ਸਿੰਘਾਂ ਦੀ ਪਰੇਡ ਲੈਂਦੇ ਆ, ਉਹਨਾਂ ਨੂੰ ਤਿਆਰ ਬਰ ਤਿਆਰ ਹੋ ਕੇ ਦੇਖਦੇ ਆ। ਹਾਂਜੀ,
ਕਿਸੇ ਬਹਾਲੇ ਦੇ ਉਠਾਈ,
ਕਿਸੇ ਨੂੰ ਬਹਿ ਕੇ ਵਾਰ ਕਰਨਾ ਸਿਖਾਉਂਦੇ ਆ, ਕਿਸੇ ਨੂੰ ਦੌੜ ਕੇ ਵਾਰ ਕਰਨਾ ਸਿਖਾਉਂਦੇ ਆ,
ਕਿਸੇ ਉਠਾਵੇ ਕਿਸ ਦੇ ਨਸਾਈ,
ਕਿਸੇ ਨੂੰ ਨਸਾ ਕੇ ਦੇਖਦੇ, ਦੌੜਾਂ ਲਵਾਉਂਦੇ ਸਿੰਘਾਂ ਦੀਆਂ ਵੀ ਦੇਖਦੇ, ਸਾਹ ਤਾਂ ਨੀ ਚੜਦਾ। ਜੰਗ ਦੇ ਮੈਦਾਨ ਚ 50-50 ਮੀਲ ਦੌੜਨਾ ਪੈਂਦਾ ਜੰਗ ਦੇ ਵਿੱਚ, ਇਹ ਨੀ ਵੀ ਇੱਥੇ ਹੀ ਲੜਾਈ ਹੋਣੀ ਹੈ, ਜਾਂ ਦੌੜਨਾ ਪੈ ਜਾਵੇ 50 ਮੀਲ 100 ਮੀਲ ਦੌੜਨਾ ਪੈਂਦਾ ਫੌਜੀਆਂ ਨੂੰ। ਤੇ ਮਹਾਰਾਜ ਸਿੰਘਾਂ ਨੂੰ ਦੌੜਾ ਦੌੜਾ ਕੇ ਉਹਨਾਂ ਦਾ ਸਟੈਮਿਨਾ ਬਣਾਉਂਦੇ, ਉਹਨਾਂ ਦਾ ਸਰੀਰਕ ਬਲ, ਉਹਨਾਂ ਦੀ ਕਸਰਤ ਪੂਰੀ ਕਰਾਂਦੇ ਰੋਜ਼।
ਕਿਸੇ ਫੜਾਵੇ ਮੋਟੇ ਸੋਟੇ,
ਬੜੇ ਬੜੇ ਮੋਟੇ ਸੋਟੇ ਪਹਿਲਾਂ ਸਭ ਤੋਂ ਉਹਨਾਂ ਨੂੰ ਫੜਾਉਂਦੇ, ਕਿਉਂਕਿ ਜਦੋਂ ਮੋਟਾ ਸੋਟਾ ਘੁਮਾ ਲਏਗਾ ਨਾ, ਉਹ ਫਿਰ ਛੋਟੇ ਸ਼ਸਤਰ ਵੀ ਹੌਲੇ ਸਮਝ ਕੇ ਚਲਾ ਲਏਗਾ। ਭਾਰੇ ਭਾਰੇ ਮੁਦਗਰ ਘੁਮਾ ਘੁਮਾ ਕੇ ਸਿੰਘ ਤੇ ਫਿਰ ਆਪਣੇ ਡੋਲਿਆਂ ਦੀ ਕਸਰਤ ਕਰਦੇ ਨੇ।
ਕਰਾਂ ਕੁਵਾਇਦ ਦੋਏ ਦੋਏ ਜੋਟੇ,
ਦੋ ਦੋ ਸਿੰਘਾਂ ਦੇ ਜੋਟੇ ਬਣਾ ਦਿੰਦੇ ਆ ਤੇ ਉਹ ਸੋਟਿਆਂ ਨਾਲ ਲੜਦੇ ਆਪਸ ਵਿਚ ਕੁਵਾਇਦ ਕਰਦੇ।
ਵਾਹਨ ਮਦ ਸਤਗੁਰ ਜਾ ਖੜਾ,
ਫਿਰ ਮਹਾਰਾਜ ਵਾਹਨਾਂ ਵਿਚ ਜਾ ਖਲੋਂਦੇ। ਵਾਹਨ ਕਿਹੜੇ ਹੁੰਦੇ ਆ? ਜਿੱਥੇ ਪਹਿਲੀ ਪਹਿਲ ਲਾਈ ਹੋਵੇ ਨਾ ਹਲ ਦੇ ਨਾਲ, ਤੇ ਮੋਟੇ ਮੋਟੇ ਡਲੇ ਹੁੰਦੇ ਆ, ਤੇ ਉਹ ਜਿਹੜਾ ਵਾਹਨ ਹੁੰਦਾ ਉਹਦੇ ਵਿਚ ਦੌੜਨਾ ਔਖਾ ਹੁੰਦਾ ਥੋੜਾ, ਉਹਦੇ ਚ ਦੌੜਾਂਦੇ ਆ ਵੀ ਕੱਲ ਨੂੰ ਕਿਤੇ ਖੇਤਾਂ ਦੇ ਵਿਚ ਦੌੜਨਾ ਪੈ ਜਾਏ, ਕਿਤੇ ਪਾਣੀ ਲੱਗਾ ਹੋਵੇ ਖੇਤਾਂ ਚ, ਉੱਥੇ ਦੌੜਨਾ ਪੈ ਜਾਏ, ਕੀ ਕਰੋਗੇ? ਸਾਰੀ ਟ੍ਰੇਨਿੰਗ ਦਸਵੇਂ ਪਾਤਸ਼ਾਹ ਆਪ ਦਿੰਦੇ ਆ।
ਚੱਕ ਚੱਕ ਢੀਮਨ ਸੋ ਸਿੰਘ ਲੜਾ,
ਤੇ ਵੱਡੇ ਵੱਡੇ ਮਿੱਟੀ ਦੇ ਡਲੇ ਚੁੱਕੇ ਉਹਨਾਂ ਨਾਲ ਸਿੰਘ ਲੜਦੇ ਆ ਵੀ ਏਦਾਂ ਦੂਰ ਤੋਂ ਵੱਧ ਤੋਂ ਵੱਧ ਦੂਰ ਡਲਾ ਮਾਰਨਾ, ਤੇ ਕੱਲ ਨੂੰ ਜੇ ਕੋਈ ਹੱਥ ਗੋਲਾ ਸੁੱਟਣਾ ਪੈ ਗਿਆ ਦੂਰ, ਤੇ ਉਹਦੇ ਚ ਉਹਨੂੰ ਅਭਿਆਸ ਹੋਣਾ ਚਾਹੀਦਾ। ਹਾਂਜੀ,
ਦੋਹਰਾ ਸੌਚੀ ਖੇਡ ਹੈ ਸਿੰਘ ਜਿਮ ਜੜੈ ਅੜੈ ਸੋ ਕੁਲਾਹੀ।
ਸਿੰਘ ਸੌਚੀ ਖੇਡਦੇ ਹਨ, ਸਿੰਘ ਕਬੱਡੀ ਖੇਡਦੇ ਹਨ, ਸਿੰਘ ਘੁਲਦੇ ਹਨ, ਕਈ ਸਿੰਘ ਢਾ ਰਹਿੰਦੇ ਆ, ਕਈ ਟਹਿ ਜਾਂਦੇ, ਏਦਾਂ ਰੋਜ਼ ਅਭਿਆਸ ਹੁੰਦਾ ਸ੍ਰੀ ਅਨੰਦਪੁਰ ਸਾਹਿਬ। ਹਾਂਜੀ,
ਸਤਗੁਰ ਦੇਖ ਖੁਸ਼ੀਆਂ ਕਰੈ ਦੇ ਮੁਲਕ ਜਗੀਰੈ ਲਾਈ।
ਮਹਾਰਾਜ ਦੇਖ ਦੇਖ ਕੇ ਸਿੰਘਾਂ ਨੂੰ ਖੁਸ਼ੀਆਂ ਕਰਦੇ, ਉਹਨਾਂ ਨੂੰ ਕਹਿ ਦਿੰਦੇ, ਕਹਿੰਦੇ ਜਾ ਤੂੰ ਤੇ ਇਰਾਨ ਦਾ ਬਾਦਸ਼ਾਹ ਬਣਨਾ, ਤੂੰ ਤੇ ਹਿੰਦੁਸਤਾਨ ਦਾ ਬਾਦਸ਼ਾਹ ਬਣਨਾ, ਤੈਨੂੰ ਫਲਾਣੇ ਮੁਲਕ ਦੀਆਂ ਜਗੀਰਾਂ ਬਚਨ ਛੱਡੀ ਜਾਂਦੇ, ਆਉਣ ਵਾਲੇ ਸਮੇਂ ਜਿਹੜਾ ਖਾਲਸੇ ਦਾ ਰਾਜ ਬਣਨਾ ਉਹਦਾ ਵਚਨ ਸਤਿਗੁਰੂ ਪਹਿਲਾਂ ਹੀ ਕਰੀ ਜਾਂਦੇ ਹਨ।
ਜਾਓ ਭਾਈ ਸਤਿਗੁਰ ਕਹਿਓ ਮੁਖੋ ਮੰਗੋ ਜਗੀਰਾਂ,
ਤੇ ਨਾਲੇ ਸਿੰਘਾਂ ਨੂੰ ਕਹਿੰਦੇ ਮੰਗੋ ਸਿੰਘੋ ਜਗੀਰਾਂ, ਕਿੰਨੀਆਂ ਕੀ ਚਾਹੀਦੀ ਤੁਹਾਨੂੰ ਦੇ ਦਈਏ।
ਮਿਲਕ ਮੁਲਕ ਤੂੰ ਮੋਕ ਸੋ ਵੀਰਾਂ,
ਤੁਹਾਡੇ ਵਰਗੇ ਸੂਰਮਿਆਂ ਨੂੰ ਮੁਲਕਾਂ ਦਾ ਰਾਜ ਦਵਾਵਾਂਗੇ, ਬਾਦਸ਼ਾਹੀਆਂ ਦਵਾਵਾਂਗੇ ਸੂਰਮਿਓ।
ਜਹ ਜਹ ਤੁਮਰੋ ਮਨ ਪਤੀ ਆਏ,
ਜਿੱਥੇ ਜਿੱਥੇ ਤੁਹਾਡਾ ਮਨ ਕਰਦਾ ਉੱਥੋਂ ਉੱਥੋਂ ਦਾ ਰਾਜ ਮੰਗ ਲੋ, ਅਸੀਂ ਦੇਣ ਨੂੰ ਤਿਆਰ ਹਾਂ।
ਸੋ ਸੋ ਤੁਮ ਦਇਆ ਗਲਾਏ,
ਉਹ ਇਲਾਕੇ ਤੁਹਾਨੂੰ ਲਾ ਦਿਆਂਗੇ, ਮੁਲਕਾਂ ਦਾ ਰਾਜ ਦੇ ਦਿਆਂਗੇ।
ਸੁਣਤ ਬਚਨ ਗਿਰ ਨੇਰੇ ਪਏ,
ਸਿੰਘ ਵਿਚਾਰੇ ਪੰਜਾਬੀ ਭਰਾ ਉਹਨਾਂ ਨੇ ਕਿਹੜਾ ਰਾਜ ਦੀ ਕਦੀ ਗੱਲ ਸੁਣੀ। ਗਰੀਬਾਂ ਘਰਾਂ ਚੋਂ ਆਏ, ਕੋਈ ਨਾਈ, ਕੋਈ ਝਿਉਰ, ਕੋਈ ਛੀਂਬੇ, ਕੋਈ ਤਰਖਾਣ, ਤੇ ਉਹ ਗਰੀਬ ਸਿੱਖ ਵਿਚਾਰੇ ਉਹਨਾਂ ਨੂੰ ਨੇੜੇ ਪਹਾੜੀਏ ਨਜ਼ਰ ਆ ਜਾਂਦੇ ਆ। ਉਹਨਾਂ ਨੂੰ ਦੂਰ ਦਾ ਤੇ ਪਤਾ ਨੀ ਵੀ ਈਰਾਨ ਕਿੱਥੇ ਆ, ਇਰਾਕ ਕਿੱਥੇ ਆ, ਤੇ ਚੀਨ ਕਿੱਥੇ ਆ, ਤੇ ਹੋਰ ਮੁਲਕ ਉਧਰ ਤਾਂ ਨੀ ਜਾਂਦੇ। ਉਹ ਕਹਿੰਦੇ ਆ ਮਹਾਰਾਜ ਜਿਹੜਾ ਪਹਾੜ ਦਾ ਨੇੜੇ ਨੇੜੇ ਦਾ ਰਾਜ ਆ, ਇਹ ਹੀ ਲੈ ਦਿਓ ਸਾਨੂੰ, ਬੜਾ ਹੈ।
ਜਹਾਂ ਪੰਜਾਬ ਅਬ ਹਮ ਮਲ ਲਏ,
ਮਹਾਰਾਜ ਸਾਨੂੰ ਤੇ ਪੰਜਾਬ ਦਾ ਰਾਜ ਲੈ ਦਿਓ, ਅਸੀਂ ਤੇ ਪੰਜਾਬ ਚ ਬੜਾ ਸਾਨੂੰ ਰਾਜ, ਅਸੀਂ ਪੰਜਾਬ ਦੀ ਰਾਜ ਕਰਾਂਗੇ। ਮਹਾਰਾਜ ਦੂਰ ਦੀ ਗੱਲ ਕਰਦੇ ਆ, ਵੱਡੇ ਵੱਡੇ ਮੁਲਕਾਂ ਦਾ ਨਾਂ ਲੈਂਦੇ ਆ, ਸਿੰਘ ਮੁੜ ਮੁੜ ਮੰਗਿਆ ਪੰਜਾਬ, ਸਿੰਘ ਪੰਜਾਬ ਹੀ ਮੰਗਦੇ ਆ।
ਸਤਿਗੁਰ ਕਹਿਓ ਮੰਗੋ ਦੇਸ ਭਲ ਦੱਖਣ,
ਮਹਾਰਾਜ ਕਹਿੰਦੇ ਕਿੱਥੇ ਪੰਜਾਬ ਤੇ ਆਪਣਾ ਘਰ ਦੀ ਮੁਰਗੀ ਹੈ, ਤਾਂ ਜਦੋਂ ਮਰਜ਼ੀ ਆਪਾਂ ਦੱਬ ਲੈਣਾ। ਉਹ ਬਾਹਰ ਦੀ ਗੱਲ ਕਰੋ, ਕੋਈ ਦੱਖਣ ਦੀ ਗੱਲ ਕਰੋ, ਕੋਈ ਉੱਤਰ ਦੀ ਕਰੋ, ਕੋਈ ਪੂਰਬ ਦੀ ਕਰੋ, ਲੰਮਾ ਦਾਇਆ ਰੱਖੋ ਖਾਲਸਾ ਜੀ।
ਮੰਗੋ ਪਹਾੜ ਔ ਪੂਰਬ ਪੱਛਮ,
ਪਹਾੜ ਦਾ ਇਲਾਕਾ ਮੰਗੋ, ਪੂਰਬ ਦਾ ਮੰਗੋ, ਪੱਛਮ ਦਾ ਮੰਗੋ, ਤੁਸੀਂ ਛੋਟੇ ਛੋਟੇ ਮੁਲਕਾਂ ਦੀ, ਪੰਜਾਬ ਦੀ ਗੱਲ ਕਰਦੇ, ਪੰਜਾਬ ਤੇ ਤੁਹਾਡਾ ਹੀ ਹੈ। ਹਾਂਜੀ,
ਸਿੰਘ ਕਹੇ ਹਮ ਦੂਰ ਕਿਮ ਜਾਵੇ,
ਸਿੰਘ ਵਿਚਾਰੇ ਉਹ ਕਹਿੰਦੇ ਮਹਾਰਾਜ ਦੂਰ ਕਿੱਥੇ ਜਾਵਾਂਗੇ, ਉਹ ਕਿੱਥੇ ਪੂਰਬ ਚ ਰਾਜ ਕਰਨ ਜਾਵਾਂਗੇ ਅਸੀਂ, ਮਹਾਰਾਜ ਦੱਖਣ ਕੀ ਕਰਨਾ, ਅਸੀਂ ਤੇ ਨੇੜੇ ਹੀ ਘਰਾਂ ਦੇ ਕੋਲ ਹੀ ਰਵਾਂਗੇ।
ਮੱਧ ਪੰਜਾਬ ਹੈ ਰਾਜ ਕਮਾਵੇ,
ਸਾਰੇ ਪੰਜਾਬ ਚ ਰਾਜ ਕਰਾਂਗੇ, ਮਹਾਰਾਜ ਦੂਰ ਕਿੱਥੇ ਰਾਜ ਕਰਨ ਭੇਜੋਗੇ ਸਾਨੂੰ।
ਮੁੜ ਮੁੜ ਸਿੰਘ ਬਹੁ ਮੰਗਾ ਪੰਜਾਬ,
ਮਹਾਰਾਜ ਦੂਰ ਦੀਆਂ ਗੱਲਾਂ ਕਰਦੇ ਵਿਚਾਰੇ, ਸਿੰਘ ਭੋਲੇ ਭਾਲੇ ਪੰਜਾਬ ਦੀ ਗੱਲ ਕਰਦੇ, ਮੁੜ ਮੁੜ ਪੰਜਾਬ ਹੀ ਮੰਗਦੇ ਹੈ।
ਆਪਸ ਮੈਂ ਲੜ ਹੋਣ ਖਰਾਬ,
ਹਾਂ ਮਹਾਰਾਜ ਕਹਿੰਦੇ ਫਿਰ ਆਪਸ ਲੜ ਕੇ ਮਰਨਾ ਤੁਸੀਂ, ਉਹੀ ਗੱਲ ਹੋ ਰਹੀ ਹੈ ਨਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਜੇ ਆਪਸ ਚ ਇੱਥੇ ਪੰਜਾਬ ਚ ਲੜੋਗੇ ਵੀ ਮੈਂ ਵੀ ਪੰਜਾਬ ਚ ਦੂਜਾ, ਮੈਂ ਵੀ ਪੰਜਾਬ ਚ, ਤੇ ਉੱਥੇ ਆਪਸ ਚ ਗੁੱਥਮ ਗੁੱਥਾ ਹੋਵੋਗੇ, ਤੇ ਵੱਡਾ ਦਾਈਆ ਹੋਏਗਾ ਤੇ ਆਪੋ ਆਪਣੇ ਇਲਾਕੇ ਮੱਲ ਕੇ ਦੂਰ ਚਲੇ ਜਾਓਗੇ। ਪਰ ਸਿੰਘ ਮੁੜ ਮੁੜ ਮੰਗਿਆ ਪੰਜਾਬ, ਉਹ ਮੁੜ ਮੁੜ ਪੰਜਾਬ ਹੀ ਮੰਗਦੇ ਆ।
ਸਤਿਗੁਰ ਕਹੇ ਮੰਗੋ ਜਗੀਰ ਕਨੇਰੀ,
ਮਹਾਰਾਜ ਕਹਿੰਦੇ ਵੱਡੀਆਂ ਜਗੀਰਾਂ ਮੰਗੋ, ਵੱਡੇ ਰਾਜ ਮੰਗੋ। ਸਿੰਘ ਫੇਰ ਕਹਿ ਦਿੰਦੇ ਨਹੀਂ ਮਹਾਰਾਜ, ਮੈਨੂੰ ਤੇ ਅੰਮ੍ਰਿਤਸਰ ਦਾ ਇਲਾਕਾ ਉਹ ਹੀ ਠੀਕ ਹੈ। ਮਾਝੇ ਵਾਲੇ ਕਹਿੰਦੇ ਸਾਨੂੰ ਤੇ ਲਾਹੌਰ ਦਾ ਹੀ ਬੜਾ, ਮਾਲਵੇ ਵਾਲੇ ਨੂੰ ਕਹਿੰਦੇ ਸਾਨੂੰ ਤੇ ਬਠਿੰਡਾ ਹੀ ਦੇ ਦਿਓ ਮਹਾਰਾਜ। ਏਦਾਂ ਮਹਾਰਾਜ ਸਿੰਘਾਂ ਨੂੰ ਵੱਡੀ ਗੱਲ ਕਹਿੰਦੇ, ਸਿੰਘ ਛੋਟੀ ਗੱਲ ਕਰਦੇ। ਹਾਂਜੀ,
ਜਿਤਨੀ ਚਾਹੋ ਸੋਉ ਲਿਹੋ ਘੇਰੀ,
ਮਹਾਰਾਜ ਕਹਿੰਦੇ ਜਿੰਨੀ ਮਰਜ਼ੀ ਘੇਰ ਲੋ ਰਾਜ, ਤੁਹਾਨੂੰ ਧਰਤੀ ਸਾਰੀ ਦਾ ਦੇਣਾ।
ਸਿੰਘ ਸ਼ਰੀਕੇ ਮੈਂ ਬਹੁ ਪਚੈ,
ਤੇ ਸਿੰਘ ਇਹ ਨੀ ਸੋਚਦੇ ਵੀ ਮਹਾਰਾਜ ਦੀ ਸੋਚ ਕਿੱਥੇ ਹੈ, ਸਿੰਘ ਸ਼ਰੀਕੇ ਚ ਪੈ ਕੇ ਇਹ ਸੋਚਦੇ ਆ ਵੀ ਘੋੜੇ ਤੇ ਚੜ ਕੇ ਮੁੱਛਾਂ ਨੂੰ ਵੱਟ ਦੇ ਕੇ ਸ਼ਰੀਕਾਂ ਨੂੰ ਵਿਖਾਇਆ ਕਰਾਂਗੇ ਵੀ ਅਸੀਂ ਸਰਦਾਰ ਬਣ ਗਏ ਆ, ਉਹ ਇੰਨੇ ਕੇ ਦਾਇਰੇ ਚ ਸੋਚਦੇ। ਹਾਂਜੀ,
ਕਹੇ ਲਵੇ ਬਦਲੇ ਹਮ ਸੱਚਾ,
ਉਹ ਇਹ ਸੋਚਦੇ ਆ ਵੀ ਆਪਾਂ ਬਦਲੇ ਲਵਾਂਗੇ ਉਹ ਸ਼ਰੀਕਾਂ ਕੋਲ, ਉਹਨਾਂ ਨੂੰ ਦਿਖਾਇਆ ਕਰਾਂਗੇ ਅਸੀਂ ਹੁਣ ਸਿੰਘ ਬਣ ਗਏ ਆ, ਸਰਦਾਰ ਬਣ ਗਏ। ਮਹਾਰਾਜ ਤਾਂ ਦੂਰ ਦੀ ਖੇਡ ਸੋਚਦੇ ਆ, ਸਿੰਘ ਵਿਚਾਰੇ ਉਹ ਆਪਣੇ ਸ਼ਰੀਕੇ ਦੇ ਚੱਕਰ ਵਿੱਚ ਹੀ ਸੋਚੀ ਜਾਂਦੇ। ਹਾਂਜੀ,
ਆਪਣੇ ਆਪਣੇ ਘਰ ਕੇ ਨੇੜੇ,
ਆਪਣੇ ਆਪਣੇ ਪਿੰਡਾਂ ਦੇ ਨੇੜੇ ਰਾਜ ਮੰਗਦੇ, ਆਪਣੇ ਘਰਾਂ ਚ ਰਾਜ ਮੰਗਦੇ ਆ ਸਿੰਘ।
ਚਾਹੇ ਮੁਲਕ ਹਮ ਸੋ ਲੈ ਘੇਰੇ,
ਹਾਂ ਮਹਾਰਾਜ ਸਾਨੂੰ ਤੇ ਉਹ ਬਸ ਜੀ ਸਾਡੇ ਪਿੰਡਾਂ ਦਾ, ਪੰਜ ਦਸ ਪਿੰਡਾਂ ਦਾ ਰਾਜ ਦਵਾ ਦਿਓ, ਮਹਾਰਾਜ ਫਲਾਣੇ ਚੌਧਰੀ ਨੂੰ ਮਾਰ ਕੇ ਸਾਨੂੰ ਰਾਜ ਦਵਾ ਦਿਓ। ਏਦਾਂ ਸਿੰਘ ਛੋਟੇ ਛੋਟੇ ਦਾਈਏ ਰੱਖਦੇ ਆ।
ਉਤੇ ਗਰੀਬਨ ਕੇ ਵਹੁ ਜਾਏ,
ਰਤਨ ਸਿੰਘ ਜੀ ਕਹਿੰਦੇ ਉਹ ਗਰੀਬਾਂ ਦੇ ਬੱਚੇ ਸਨ, ਉਹਨਾਂ ਦੇ ਘਰਾਂ ਵਿਚ ਕਦੀ ਸਰਦਾਰੀ ਆਈ ਨਹੀਂ ਸੀ, ਜਿਨ ਕੀ ਜਾਤ ਗੋਤ ਕੁਲ ਮਾਹੀ, ਸਰਦਾਰੀ ਵੀ ਨਹੀਂ ਕਦਾਈ, ਉਨਹੀ ਕੋ ਸਰਦਾਰ ਬਣਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ। ਉਹ ਗਰੀਬਾਂ ਦੇ ਘਰਾਂ ਵਿਚ ਪੈਦਾ ਹੋਏ ਸਨ,
ਜਾਂ ਤੇ ਕਰਨ ਨਾ ਲੰਬੀ ਦਾਈ,
ਉਹ ਲੰਬਾ ਦਾਈਆ ਕਰ ਹੀ ਨਹੀਂ ਸੀ ਸਕਦੇ, ਉਹ ਸੋਚ ਹੀ ਨਹੀਂ ਸੀ ਸਕਦੇ ਕਿ ਅਸੀਂ ਬਾਹਰਲੇ ਮੁਲਕਾਂ ਦੇ ਮਾਲਕ ਬਣਾਂਗੇ।
ਦੋਹਰਾ ਸ਼ਰੀਕ ਸ਼ਰੀਕੀ ਢਿੱਗ ਢਿੱਗਾ ਮੰਗੇ ਪੰਜਾਬ ਪਾਸ,
ਬਸ ਇਹ ਕਿਉਂ ਮੰਗਦੇ ਸੀ ਵੀ ਸ਼ਰੀਕਾਂ ਨੂੰ ਮੁੱਛਾਂ ਨੂੰ ਵੱਟ ਦੇ ਕੇ ਦਿਖਾਣਾ, ਪੱਗ ਬੰਨ ਕੇ ਘੋੜੇ ਤੇ ਚੜ ਕੇ ਸ਼ਬੇ, ਅਸੀਂ ਵੀ ਘੋੜੇ ਤੇ ਚੜੇ ਹੋਏ ਆ। ਉਹ ਸ਼ਰੀਕੀ ਵਾਲੀ ਜਿਹੜੀ ਸ਼ਰੀਕੇ ਵਾਲੀ ਗੱਲ ਸੀ ਤਾਂ ਉਹ ਨੀ ਸੀ ਜਾਂਦੀ ਸਿੰਘਾਂ ਵਿਚੋਂ।
ਸਤਿਗੁਰ ਦੇਵ ਲਾਏ ਤਾਂ ਵਹ ਕਰੇ ਨਾ ਉਨਕੀ ਖਾਹਿਸ਼,
ਮਹਾਰਾਜ ਤੇ ਮੁਲਕਾਂ ਦਾ ਰਾਜ ਦਿੰਦੇ ਦੂਰ ਦੂਰ, ਪਰ ਉਹ ਵਿਚਾਰੇ ਤੇ ਉਹਨਾਂ ਦੀ ਖਾਹਿਸ਼ ਹੀ ਨਹੀਂ ਰੱਖਦੇ, ਉਹਨਾਂ ਦਾ ਇੰਨਾ ਹੀ ਆ ਵੀ ਆਪਣੇ ਪਿੰਡ ਦੇ ਚੌਧਰੀ ਬਣ ਗਏ, ਬੜੀ ਵੱਡੀ ਗੱਲ ਹੈ, ਬਹੁਤ ਵੱਡੀ ਮਾਰ ਹੈ। ਉਹ ਇਸੇ ਚੱਕਰ ਚ ਫਿਰਦੇ ਸਿੰਘ,
ਜਾਓ ਪਈ ਸ੍ਰੀ ਸਤਿਗੁਰ ਉਨਕੋ ਕਹਿ ਦਇਓ,
ਮਹਾਰਾਜ ਨੇ ਬਹਾ ਕੇ ਸਮਝਾਇਆ ਖਾਲਸਾ ਜੀ
ਤੁਮ ਝਗੜ ਝਗੜ ਪੰਜਾਬ ਰਹੇ ਹੋ,
ਤੁਸੀਂ ਝਗੜਾ ਪੰਜਾਬ ਵਾਸਤੇ ਹੀ ਕਰਦੇ ਹੋ, ਪੰਜਾਬ ਚ ਹੀ ਰਹਿਣਾ, ਅਸੀਂ ਤੁਹਾਨੂੰ ਦੂਰ ਪਜਾਣਾ ਚਾਹੁੰਦੇ ਆ, ਵੱਡਾ ਦੇਣਾ ਚਾਹੁੰਦੇ ਆ, ਤੇ ਤੁਸੀਂ ਮੁੜ ਮੁੜ ਪੰਜਾਬ ਚ ਘੁਸੜਦੇ ਹੋ, ਇੱਥੇ ਕੀ ਕਰੋਗੇ।
ਤੈ ਜੈ ਸਿੰਘ ਗੈਲੋ ਭਈ ਆਈ,
ਹਾਂਜੀ
ਤੈ ਜੈ ਸਿੰਘ ਗੈਲੋ ਭਈ ਆਈ,
ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਿੱਛੋਂ ਫਿਰ ਕੀ ਹੋਇਆ?
ਜੈ ਸਿੰਘ ਗੈਲੋ ਭਈ ਆਈ।
ਜੈ ਸਿੰਘ ਜਿਹੜਾ ਰਾਜਾ ਸੀਗਾ ਨਾ, ਉਹ ਸੀਗਾ ਰਾਜਸਥਾਨ ਦਾ, ਤੇ ਉਹ ਰਾਜਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਲੈ ਕੇ ਗਿਆ ਹੈ ਦਿੱਲੀ ਦੇ ਵਿਚ, ਤੇ ਉਧਰੋਂ ਫਿਰ ਇਹ ਖਬਰ ਆਈ ਬਈ ਉਹ ਰਾਜਾ ਅਕਾਲ ਚਲਾਣਾ ਕਰ ਗਿਆ ਹੈ।
ਇਸ ਕੋ ਔਰ ਵਲਾਇਤ ਬਤਾਈ।
ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਉਹ ਜਿਹੜਾ ਰਾਜਾ ਚੜਾਈ ਕਰ ਗਿਆ ਉਹ ਸਾਡਾ ਸੇਵਕ ਸੀ, ਤੁਹਾਨੂੰ ਉਹਦਾ ਹੀ ਰਾਜ ਲੈ ਦਈਏ। ਸਿੰਘ ਕਹਿੰਦੇ ਨਾ ਜੀ, ਰਾਜਸਥਾਨ ਵੀ ਬੜੀ ਦੂਰ ਹੈ, ਅਸੀਂ ਤਾਂ ਇੱਥੇ ਪੰਜਾਬ ਚ ਹੀ ਰਹਿਣਾ।
ਦੋਹਰਾ ਗੁਰ ਬਿਲਾਸ ਮਦ ਬਹੁ ਲਿਖੀ ਸੋ ਹਮ ਸੂਚ ਲਿਖਾਏ।
ਉਹ ਕਹਿੰਦੇ ਆ ਵੀ ਗੁਰ ਬਿਲਾਸ ਵਿਚ ਕਥਾ ਸੁਖਾ ਸਿੰਘ ਜੀ ਨੇ ਲਿਖੀ ਹੈ, ਉਥੋਂ ਪੜ ਲੋ ਬਾਈ। ਅਸੀਂ ਬਹੁਤਾ ਹੁਣ ਦਸਵੇਂ ਪਾਤਸ਼ਾਹ ਦਾ ਇਤਿਹਾਸ ਨਹੀਂ ਸੁਣਾ ਸਕਦੇ। ਰਤਨ ਸਿੰਘ ਜੀ ਕਹਿੰਦੇ ਆ,
ਜੋ ਸੋਚੇ ਸੀ ਸੁਖ ਸਿੰਘ ਸੋ ਮੈਂ ਕਹੂੰ ਪ੍ਰਗਟਾਏ।
ਜੋ ਉਸ ਵੇਲੇ ਸਿੰਘਾਂ ਨੂੰ ਮਹਾਰਾਜ ਨੇ ਬਚਨ ਕਹੇ ਉਹ ਸਾਰੇ ਗੁਰਬਿਲਾਸ ਵਿਚ ਜਾਂ ਹੋਰ ਪੁਰਾਣੀਆਂ ਪੋਥੀਆਂ ਚ ਲਿਖੇ ਹੈ।
ਕਿਉ ਭਾਈ ਜਿਸ ਕਹ ਹੋਏ ਸਭ ਸੁਣਨਾ ਲੋਰ।
ਜੇ ਬਈ ਹੋਰ ਕਥਾ ਸੁਣਨੀ ਹੋਵੇ ਸਾਰੀ,
ਸੋ ਲੇਵੈ ਗੁਰਬਿਲਾਸ ਹੈ ਟੋਰ।
ਗੁਰਬਿਲਾਸ ਗ੍ਰੰਥ ਹੈ ਕਿ ਦਸੂਰ ਭਾਈ ਸੁਖਾ ਸਿੰਘ ਦਾ ਲਿਖਿਆ ਹੋਇਆ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਹੋਏ ਨੇ, ਉਨ੍ਹਾਂ ਨੇ 1797 ਦੇ ਵਿਚ ਗ੍ਰੰਥ ਪੂਰਾ ਕੀਤਾ ਹੈ। ਰਤਨ ਸਿੰਘ ਜੀ ਤੋਂ ਲਗਭਗ 40-50 ਸਾਲ ਪਹਿਲਾਂ ਗ੍ਰੰਥ ਪੂਰਾ ਹੋਇਆ। ਉਹ ਕਹਿੰਦੇ ਆ ਵੀ ਉਸ ਗ੍ਰੰਥ ਚੋਂ ਪੜ ਲਓ ਤੁਸੀਂ।
ਜਿਮ ਜਿਮ ਪਹਾੜੀਆਂ ਕਰੀ ਲੜਾਈ।
ਜੋ ਜੋ ਪਹਾੜੀਆਂ ਨਾਲ ਗੁਰੂ ਸਾਹਿਬ ਕਲਗੀਧਰ ਜੀ ਦੇ ਜੰਗ ਯੁੱਧ ਹੋਏ ਸਾਰੇ ਉੱਥੇ ਲਿਖੇ, ਜਾਂ ਫਿਰ ਸੂਰਜ ਪ੍ਰਕਾਸ਼ ਚ ਭਾਈ ਸੰਤੋਖ ਸਿੰਘ ਨੇ ਲਿਖੇ, ਜਾਂ ਮਹਿਮਾ ਪ੍ਰਕਾਸ਼ ਬਾਬਾ ਸਰੂਪ ਦਾਸ ਜੀ ਨੇ ਲਿਖੇ ਆ। ਸੋ ਉਹਨਾਂ ਗ੍ਰੰਥਾਂ ਦਾ ਉੱਥੋਂ ਤੁਸੀਂ ਪਾਠ ਕਰਕੇ ਪਤਾ ਲਾ ਸਕਦੇ ਹੋ ਵੀ ਕਿੱਡੇ ਕਿੱਡੇ ਜੰਗ, ਭੰਗਾਣੀ ਦਾ ਜੰਗ ਹੋਇਆ, ਫਿਰ ਖਾਲਸਾ ਜੀ ਨਦੌਣ ਦਾ ਜੰਗ ਹੋਇਆ, ਫਿਰ ਗੁਲੇਰੀਆਂ ਨਾਲ ਜੰਗ ਹੋਇਆ, ਉਸ ਤੋਂ ਬਾਅਦ ਫਿਰ ਵੱਡਾ ਜੰਗ ਆਨੰਦਪੁਰ ਸਾਹਿਬ ਬਹੁਤ ਲੰਮਾ ਸਮਾਂ ਚੱਲਿਆ। ਉਹ ਸਾਰੀਆਂ ਲੜਾਈਆਂ ਦਾ ਇੱਥੇ ਕਵੀ ਜੀ ਕਹਿੰਦੇ ਮੈਂ ਵੇਰਵਾ ਨਹੀਂ ਦੇ ਸਕਦਾ ਕਿਉਂਕਿ ਮੈਂ ਤਾਂ ਪੰਥ ਦੀ ਕਥਾ ਲਿਖ ਰਿਹਾ, ਪਰ ਜੇ ਪੜ੍ਹਨੀ ਹੈ ਨਾ ਤਾਂ ਸੂਰਜ ਪ੍ਰਕਾਸ਼, ਗੁਰਬਿਲਾਸ, ਹੋਰ ਜਿਹੜੇ ਵੱਡੇ ਗ੍ਰੰਥ ਨੇ ਉਹਨਾਂ ਚੋਂ ਪੜ੍ਹ ਲਓ।
ਇਮ ਸਿਰ ਉਹਨੇ ਬੁਰਿਆਈ ਆਈ।
ਤੋ ਉਹਨਾਂ ਦੇ ਉਹ ਜਿਹੜੇ ਪਹਾੜੀਏ ਰਾਜੇ ਸੀ ਨਾ, ਵੈਰੀ ਬਣ ਗਏ ਗੁਰੂ ਘਰ ਦੇ ਬਿਨਾਂ ਮਤਲਬ ਦੇ, ਬਿਨਾਂ ਕਾਰਨ ਦੇ। ਉਹ ਬਿਨਾਂ ਕਾਰਨ ਦੇ ਮੂੰਹ ਤੇ ਕਾਲਖ ਮਲ ਬੈਠੇ, ਬੁਰਿਆਈ ਲੈ ਗਏ। ਉਹਨਾਂ ਦਾ ਗੁਰੂ ਸਾਹਿਬ ਨੇ ਕੁਝ ਵਿਗਾੜਿਆ ਨਹੀਂ ਸੀਗਾ, ਪਰ ਉਹ ਐਵੇਂ ਹੀ ਗੁਰੂ ਪੰਥ ਦੇ ਦੋਖੀ ਬਣ ਗਏ, ਪਹਾੜੀ ਰਾਜੇ ਭੀਮ ਚੰਦ ਵਰਗੇ।
ਗੁਰਬਿਲਾਸ ਮਦ ਉਨ ਬਹੁ ਕਹੀ।
ਉਹ ਕਥਾ ਸਾਰੀ ਗੁਰਬਿਲਾਸ ਵਿਚ ਕਹੀ ਹੈ।
ਸੋਏ ਕਹੂੰ ਮੈਂ ਜੋ ਉਸ ਤੈ ਰਹੀ।
ਜਿਹੜੀ ਉਥੇ ਨਹੀਂ ਕਹੀ ਉਹ ਮੈਂ ਸੰਖੇਪ ਚ ਇੱਥੇ ਕਹਿ ਦਿੰਨਾ।
ਹੈ ਜਹ ਕਥਾ ਬੜ ਅਪਰ ਅਪਾਰ।
ਇਹ ਬੜੀ ਵੱਡੀ ਲੰਮੀ ਚੌੜੀ ਕਥਾ, ਪਰ ਮੈਂ ਸੰਖੇਪ ਦੇ ਸ਼ਬਦਾਂ ਚ ਕਹਿੰਦਾ। ਰਤਨ ਸਿੰਘ ਜੀ ਕਹਿੰਦੇ ਆ,
ਕਬ ਹਮ ਪਾਏ ਸਕੇ ਹੈ ਪਾਰ।
ਨਾਲੇ ਪਰਮੇਸ਼ਰ ਦੇ ਅਵਤਾਰਾਂ ਦੀ ਕਥਾ ਦਾ ਅੰਤ ਪੈਂਦਾ ਹੀ ਨਹੀਂ।
ਸੋਏ ਵਧਾਏ ਕਹੇ ਹਮ ਕਥਾ।
ਸੋ ਅਸੀਂ ਉਹ ਕਥਾ ਵਰਣਨ ਕਰਦੇ ਹਾਂ।
ਅਬ ਬੁੱਧ ਹਮਰੀ ਆਵੇ ਜਥਾ।
ਸਾਨੂੰ ਚੇਤੇ ਆ ਰਿਹਾ ਹੈ ਉਹ ਸੁਣਾਉਂਦੇ ਆ।
ਸੋ ਅਬ ਕਥਾ ਸਿੰਘਣ ਪਰ ਆਈ।
ਹੁਣ ਸਿੰਘਾਂ ਦੀ ਕਥਾ ਸੁਣਾਉਂਦੇ ਆ ਤੁਹਾਨੂੰ, ਖਾਲਸਾ ਜਿਵੇਂ ਵਧਿਆ ਹੈ।
ਸੁਣੋ ਪਿਆਰੇ ਗੁਰਮੁਖ ਭਾਈ।
ਇਹ ਗੁਰਮੁਖੋ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਪੰਥ ਕਿਵੇਂ ਵਧਿਆ, ਪੰਥ ਕੀ ਹੈ, ਪੰਥ ਬਣਿਆ ਕਿਵੇਂ ਹੈ, ਪੰਥ ਦਾ ਵਾਧਾ ਕੀ ਹੋਇਆ। ਸੁਣੋ ਭਾਈ,
ਦੋਹਰਾ ਤਾਂ ਸਤਿਗੁਰ ਆਗਿਆ ਦਈ ਮਝੈਲਣ ਕੋ ਸਮਝਾਏ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਸਾਜ ਕੇ ਮਾਝੇ ਦੇ ਸਿੰਘਾਂ ਨੂੰ ਹੁਕਮ ਦਿੱਤਾ,
ਪ੍ਰਥਮ ਵਧਾਇਓ ਖਾਲਸੇ ਫਿਰ ਦਈਓ ਦੰਗੋ ਮਚਾਏ।
ਮਾਝੇ ਦੇ ਸਿੰਘ ਲੜਾਕੇ ਮੁੱਢ ਤੋਂ ਹੀ ਰਹੇ ਹਨ, ਸੂਰਬੀਰ ਰਹੇ ਹਨ, ਕਿਉਂਕਿ ਮਾਝਾ ਜਿਹੜਾ ਹੈ ਨਾ ਉਹ ਪਹਿਲੇ ਸਮਿਆਂ ਤੋਂ ਹੀ ਰਾਜੇ ਪੌਰਸ ਦੇ ਸਮੇਂ ਤੋਂ ਹੀ ਜੰਗ ਦਾ ਮੈਦਾਨ ਰਿਹਾ। ਔਰ ਮਾਝੇ ਦੇ ਵਿਚ ਤੁਸੀਂ ਦੇਖ ਲਓ ਅਜੇ ਤੱਕ ਵੀ ਕਦੀ ਵੀ 10-20 ਸਾਲ ਲੰਘਦੇ ਕੋਈ ਨਾ ਕੋਈ ਕਲੇਸ਼ ਪੈ ਜਾਂਦਾ, ਉਹ ਦੇਸ਼ ਦਾ ਤਰੱਕੀ ਵਾਲਾ ਹਾਲਾਤ ਨਹੀਂ ਬਣਦਾ। ਸੰਨ 1947 ਦਾ ਵੀ ਉਹਦੇ ਤੇ ਅਸਰ ਹੋਇਆ, ਉਸ ਤੋਂ ਬਾਅਦ ਵੀ ਹੁੰਦਾ ਰਿਹਾ, 84 ਦਾ ਵੀ ਉੱਥੇ ਜ਼ਿਆਦਾ ਅਸਰ ਪਿਆ। ਬਾਕੀ ਮਾਲਵੇ ਦੇ ਸਿੰਘਾਂ ਨੇ ਵੀ ਬੜਾ ਸਹਿਯੋਗ ਦਿੱਤਾ ਜੰਗਾਂ ਯੁੱਧਾਂ ਦੇ ਸਮੇਂ। ਸੋ ਇੱਥੇ ਗੱਲ ਇਹ ਆਈ ਹੈ ਵੀ ਮਾਝੇ ਦੇ ਸਿੰਘਾਂ ਨੂੰ ਮਹਾਰਾਜ ਕਹਿੰਦੇ ਵੀ ਤੁਸੀਂ ਪਹਿਲਾਂ ਦਾ ਪੰਥ ਵਧਾਓ, ਫੌਜ ਬਣਾਓ, ਤੇ ਫਿਰ ਦੰਗਾ ਮਚਾਵਾਂਗੇ, ਯੁੱਧ ਫਿਰ ਹੋਵੇਗਾ।
ਜਾਓ ਭਾਈ ਪ੍ਰਥਮ ਭੁਚੰਗੀ ਵੱਲ ਮਾਝੇ ਕਲਾਏ।
ਸੋ ਪਹਿਲਾਂ ਮਹਾਰਾਜ ਨੇ ਭਾਈ ਮਨੀ ਸਿੰਘ ਸਾਹਿਬ ਜੀ ਵਰਗੇ ਸੂਰਬੀਰ ਯੋਧੇ, ਗਿਆਨੀ ਸਿੰਘ, ਵਿਦਵਾਨ, ਪੰਜ ਪਿਆਰੇ ਸ੍ਰੀ ਅਕਾਲ ਤਖ਼ਤ ਸਾਹਿਬ ਭੇਜੇ।
ਦੈ ਦੈ ਪਾਹੁਲ ਗੁਰ ਚੱਕ ਬਹਾਏ।
ਉਹ ਅੰਮ੍ਰਿਤ ਛਕਾਉਣ ਲਈ ਸ੍ਰੀ ਅਕਾਲ ਤਖ਼ਤ ਬੈਠ ਗਏ।
ਜੋ ਭੁਚੰਗ ਨਿਹੰਗਣ ਕਉ ਪੰਥ ਬਹੁ ਭਇਓ।
ਇਸ ਤਰ੍ਹਾਂ ਨਿਹੰਗ ਸਿੰਘਾਂ ਦਾ ਪੰਥ, ਜਿਹੜੇ ਸੂਰਬੀਰ, ਨਿਹੰਗ ਦਾ ਮਤਲਬ ਹੁੰਦਾ ਮਗਰਮੱਛ, ਇਹ ਭਾਈ ਨੰਦ ਲਾਲ ਜੀ ਨੇ ਆਪਣੀ ਬਾਣੀ ਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਰੇ ਨਿਹੰਗ ਸ਼ਬਦ ਵਰਤਿਆ ਹੈ। ਭਾਈ ਨੰਦ ਲਾਲ ਜੀ ਲਿਖਦੇ ਆ, ਬਹਿਰੇ ਤਹਾਰ ਬਦਮਿੰਦਾ ਨਿਹੰਗ। ਬਹਿਰੇ ਕਹਿੰਦੇ ਸਮੁੰਦਰ ਨੂੰ, ਤੇ ਤਹਾਰ ਜੰਗ ਦਾ। ਕਹਿੰਦੇ ਜਿਵੇਂ ਪਾਣੀ ਦੇ ਵਿੱਚ ਸਮੁੰਦਰ ਚ ਮਗਰਮੱਛ ਰਹਿੰਦਾ, ਮਗਰਮੱਛ ਨੂੰ ਨਿਹੰਗ ਕਹਿੰਦੇ ਫਾਰਸੀ ਵਿੱਚ, ਜਿਵੇਂ ਪਾਣੀ ਦੇ ਵਿੱਚ ਮਗਰਮੱਛ ਰਹਿੰਦਾ ਉਹ ਸਭ ਤੋਂ ਤਾਕਤਵਰ ਹੁੰਦਾ। ਪਾਣੀ ਸਭ ਤੋਂ ਤਾਕਤ ਕਿਹਦੇ ਚ ਹੁੰਦੀ ਹੈ? ਪਾਣੀ ਦੇ ਜੀਵ ਤਾਂ ਬੜੇ ਨੇ, ਪਰ ਕਹਿੰਦੇ ਮਗਰਮੱਛ ਦਾ ਬਰਾਬਰੀ ਨਹੀਂ ਹੁੰਦੀ। ਤੇ ਇਹ ਵੀ ਬਚਨ ਆਉਂਦਾ ਵੀ ਆਪਾਂ ਕਹਾਵਤ ਸੁਣੀ ਹੈ ਵੀ ਪਾਣੀ ਚ ਰਹਿਣਾ ਤੇ ਮਗਰਮੱਛ ਨਾਲ ਦੁਸ਼ਮਣੀ ਕਰਨੀ, ਇਹ ਦੋਵੇਂ ਗੱਲਾਂ ਨਹੀਂ ਚੱਲਦੀਆਂ, ਕਿਉਂਕਿ ਉਹ ਡਾਢਾ। ਤੇ ਭਾਈ ਸਾਹਿਬ ਨੰਦ ਲਾਲ ਜੀ ਦਸਵੇਂ ਪਾਤਸ਼ਾਹ ਬਾਰੇ ਕਹਿੰਦੇ ਆ, ਬਹਿਰੇ ਤਹਾਰ ਦਮਿੰਦਾ ਨਿਹੰਗ। ਇਹ ਗੁਰੂ ਗੋਬਿੰਦ ਸਿੰਘ ਜੀ, ਤੁਸੀਂ ਜੰਗ ਦੇ ਸਮੁੰਦਰ ਦੇ ਮਗਰਮੱਛ ਹੋ। ਜੰਗ ਦਾ ਸਮੁੰਦਰ, ਜਿਹਦੀ ਲੜਾਈ ਹੋਈ ਹੋ, ਗਹਿਰ ਗਹਿਗਾ ਚ ਲੜਾਈ ਹੋ ਰਹੀ ਹੋਵੇ, ਤੇ ਉਹਦੇ ਵਿੱਚ ਤੁਸੀਂ ਆ ਕੇ ਵੜ ਜਾਓ, ਤੇ ਜਿੱਧਰ ਤੁਸੀਂ ਮੂੰਹ ਕਰੋਗੇ ਨਾ ਉਧਰ ਸਫਾਈ ਹੋ ਜਾਏਗੀ। ਇਹ ਤਾਂ ਤੁਸੀਂ ਜਾਣਦੇ ਹੀ ਹੋ, ਕਲਗੀਧਰ ਇੱਕ ਤੀਰ ਮਾਰਦੇ ਸੀ ਦਸਾਂ ਚੋਂ ਪਾਰ ਲੰਘਾ ਦਿੰਦੇ ਸੀਗੇ। ਜਿੱਧਰ ਪਾਤਸ਼ਾਹ ਦੀ ਨਿਗਾਹ ਪੈਂਦੀ ਸੀ ਦੁਸ਼ਮਣ ਉੱਥੇ ਛਹਿ ਜਾਂਦੇ ਸੀਗੇ। ਚਮਕੌਰ ਦੇ ਜੰਗ ਵਿੱਚ ਜਦੋਂ ਨਾਹਰ ਖਾਨ ਨੂੰ ਮਹਾਰਾਜ ਨੇ ਤੀਰ ਮਾਰਿਆ ਤੇ ਗਨੀ ਖਾਨ ਨੇ ਵੇਖਿਆ ਵੀ ਇਹ ਹੁਣ ਮੇਰੇ ਲੱਗੇ, ਉਹਨੂੰ ਮਾਰਿਆ, ਦੋਵੇਂ ਮਾਰਤੇ ਤੇ ਤੀਜਾ ਸੀਗਾ ਖਵਾਜ਼ਾ ਮਹਿਮੂਦ ਅਲੀ। ਉਹ ਕਹਿੰਦੇ ਚਮਕੌਰ ਸਾਹਿਬ ਦੀ ਜਿਹੜੀ ਕੰਧ ਸੀ ਨਾ, ਉਹਦੇ ਲਾਗੇ ਨਾਲੀ ਦੇ ਵਿੱਚ ਸਿਰ ਲੁਕਾ ਕੇ ਛਹਿ ਗਿਆ ਵੀ ਹੁਣ ਮੇਰਾ ਕੰਮ ਕਰ ਦੇਣਗੇ। ਸੋ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਨਿਹੰਗ ਲਿਖਿਆ ਭਾਈ ਨੰਦ ਲਾਲ ਜੀ ਨੇ ਆਪਣੀ ਬਾਣੀ ਵਿੱਚ। ਅੱਜ ਕੱਲ ਕਈ ਕਹਿੰਦੇ ਨਿਹੰਗ ਤਾਂ ਐਵੇਂ ਤੁਰੇ ਫਿਰਦੇ ਆ, ਪਰ ਜੇ ਸਾਧ ਸੰਗਤ ਜੀ ਨਿਹੰਗਾਂ ਸਿੰਘਾਂ ਦਾ ਇਤਿਹਾਸ ਵੇਖੋਗੇ ਫਿਰ ਪਤਾ ਲੱਗੇਗਾ ਵੀ ਨਿਹੰਗ ਸਿੰਘਾਂ ਦਾ ਇਤਿਹਾਸ ਕੀ ਹੈ, ਨਿਹੰਗ ਸਿੰਘ ਦੇ ਅਰਥ ਕੀ ਹਨ। ਸਿੰਘ ਨਾਮ ਸ਼ੇਰ ਦਾ ਹੈ, ਨਿਹੰਗ ਨਾਮ ਮਗਰਮੱਛ ਦਾ ਹੈ। ਜਿਵੇਂ ਪਾਣੀ ਦੇ ਵਿੱਚ ਮਗਰਮੱਛ ਬਲਵਾਨ ਹੈ, ਧਰਤੀ ਦੇ ਸ਼ੇਰ ਬਲਵਾਨ ਹੈ, ਨਿਹੰਗ ਸਿੰਘ ਪਾਣੀ ਚ ਵੀ ਬਲਵਾਨ ਹੈ ਤੇ ਧਰਤੀ ਦੇ ਵੀ ਬਲਵਾਨ ਹੈ। ਸੋ ਏਦਾਂ ਨਿਹੰਗ ਭੁਝੰਗਨ ਕਾ ਪੰਥ ਬਹੁ ਥਿਓ। ਨਿਹੰਗਾਂ ਸਿੰਘਾਂ ਦਾ ਪੰਥ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਸਾਜ ਦਿੱਤਾ। ਉਹ ਪਿੰਡਾਂ ਚ ਜਾ ਕੇ ਅੰਮ੍ਰਿਤ ਛਕਾਉਂਦੇ ਤੇ ਨੌਜਵਾਨਾਂ ਨੂੰ ਤਿਆਰ ਕਰਦੇ।
ਹੱਥ ਸੋਟਾ ਗਲ ਖੰਡੇ ਪਯੋ,
ਹੱਥ ਵਿਚ ਸੋਟੇ ਫੜ ਲਏ, ਗਾਤਰੇ ਖੰਡੇ ਤਲਵਾਰਾਂ ਤੇ ਸਿਰ ਤੇ ਚੱਕਰ ਪਾ ਲਏ।
ਕਈ ਫਿਰੈ ਕਈ ਰਹੇ ਗੁਰਦੁਆਰੇ,
ਕਈ ਨਿਹੰਗ ਸਿੰਘ ਘੋੜਿਆਂ ਦੇ ਚੜ ਕੇ ਪਿੰਡਾਂ ਚ ਫਿਰਦੇ ਚੱਕਰਵਰਤੀ ਪਮਰ ਸੰਚਾਰ ਕਰਨ ਵਾਸਤੇ, ਤੇ ਕਈ ਗੁਰਦੁਆਰਿਆਂ ਚ ਰਹਿੰਦੇ ਹੈ।
ਕਿਨ ਧਰਮਸਾਲਾ ਕਿਨ ਬੁੰਗੇ ਉਸਾਰੇ,
ਕਈਆਂ ਨੇ ਆਪਣੇ ਪਿੰਡਾਂ ਚ ਧਰਮਸਾਲਾਂ ਪਾ ਲਈਆਂ ਤੇ ਬੁੰਗੇ ਉਸਾਰ ਲਏ ਵੀ ਤਾਂ ਕਿ ਉੱਥੇ 10-20 ਸਿੰਘ ਰਹਿ ਸਕਣ।
ਭੁਚੰਗੀਆਂ ਨਿਉਤੇ ਭੁਚੰਗੀ ਖੁਲਾਹੇ,
ਉਹਨਾਂ ਨਿਹੰਗ ਸਿੰਘਾਂ ਭੁਚੰਗੀਆਂ ਦੀ ਮਰਜ਼ਾਦਾ ਸੀ ਵੀ ਰੋਟੀ ਉਹਨਾਂ ਨੂੰ ਸਿੰਘ ਹੀ ਖਵਾਉਂਦੇ ਸੀ ਲਿਆਉਂਦਾ, ਵੀ ਆਓ ਭਾਈ ਅੱਜ ਮੇਰੇ ਪਿੰਡ ਆ ਕੇ ਲੰਗਰ ਛਕਿਆ ਜੀ। ਉਹ 10-20 ਸਿੰਘ ਉੱਥੇ ਚਲੇ ਜਾਣੇ, ਉਹਨੇ ਲੰਗਰ ਛਕਾ ਦੇਣਾ, ਦੂਜੇ ਪਿੰਡ ਵਾਲਿਆਂ ਨੇ ਫਿਰ ਸੱਦਾ ਦੇਣਾ। ਏਦਾਂ ਸਿੰਘਾਂ ਨੂੰ ਸਿੰਘ ਹੀ ਰੋਟੀ ਖਵਾਉਂਦੇ ਨਿਉਂਦੇ ਦਿੰਦੇ, ਜਿਵੇਂ ਆਪਾਂ ਅੱਜ ਕੱਲ੍ਹ ਪਾਰਟੀਆਂ ਕਰਦੇ ਹਾਂ ਨਾ ਆਪਸ ਦੋਸਤਾਂ ਮਿੱਤਰਾਂ ਨੂੰ, ਤਾਂ ਸਿੰਘਾਂ ਨੂੰ ਸਿੰਘ ਹੀ ਪ੍ਰਸ਼ਾਦਾ ਛਕਾਉਂਦੇ ਹੈ।
ਔਰਨ ਸੋ ਨਹਿ ਮੇਲ ਮਿਲਾਹੇ,
ਹੋਰਾਂ ਨਾਲ ਨੀ ਮੇਲ ਰੱਖਦੇ, ਕੱਚਿਆਂ ਪਿੱਲਿਆਂ ਨਾਲ। ਬਾਕੀ ਤੋਂ ਕਹਿੰਦੇ ਇਹਦੇ 84 ਵਾਲੇ ਆ, ਇਹਨਾਂ ਤੋਂ ਆਪਾਂ ਕੀ ਲੈਣਾ। ਕਹਿਤ 84 ਤਤ ਖਾਲਸਾ ਗੁਰ ਕਾ ਜਾਹਰ, ਕਹਿਤ 84 ਤੇ ਹੈ ਬਾਹਰ। ਹਾਂਜੀ,
ਜੋ ਕਿਸੇ ਭੁਚੰਗੀ ਹੋਏ ਲੋੜ ਜਰੂਰ,
ਜੇ ਕਿਸੇ ਸਿੰਘ ਨੂੰ ਕਿਸੇ ਚੀਜ਼ ਦੀ ਲੋੜ ਪੈ ਗਈ, ਕੋਈ ਮਾਇਆ ਦੀ ਲੋੜ ਪੈ ਗਈ, ਬਸਤਰ ਦੀ ਲੋੜ ਪੈ ਗਈ, ਕਸ਼ਹਿਰਿਆਂ ਦੀ ਲੋੜ ਪੈ ਗਈ,
ਦੇਖ ਸਿੰਘਣ ਘਰ ਸੋ ਲਏ ਘੂਰ,
ਉਹ ਸਿੰਘਾਂ ਦੇ ਘਰੋਂ ਆਪੇ ਹੀ ਚੁੱਕ ਲੈਂਦਾ ਸੀਗਾ। ਇਹ ਪੁੱਛਣ ਦੀ ਲੋੜ ਕੋਈ ਨੀ, ਕਹਿੰਦੇ ਅਕਾਲ ਪੁਰਖ ਦਾ ਹੀ। ਇਹ ਬੇਪਰਵਾਹ ਫੌਜ ਸੀਗੀ, ਪਰਵਾਹ ਨੀ ਕਰਨੀ ਕਿਸੇ ਦੀ, ਘੂਰ ਕੇ ਵੀ ਚੁੱਕ ਲੈਣਾ। ਲਿਆ ਇਹ ਤੂੰ ਵੀ ਕਰਨਾ, ਤੇਰੇ ਕੋਲ ਦੋ ਨੇ, ਮੈਂ ਇੱਕੋ ਕਸ਼ਹਿਰਾ, ਤੇ ਉਹ ਵੀ ਜੇ ਨਿਚੋੜ ਕੇ ਪਾ ਕੇ, ਤੇ ਉਦਾਂ ਹੀ ਸਿੰਘਾਂ ਨੇ ਮਸਤਾਨੇ ਸਮੇਂ ਕੱਟੇ। ਖਾਲਸਾ ਜੀ ਬੜਾ ਔਖਾ ਸਮਾਂ ਸੀਗਾ ਉਹ ਸਮੇਂ, ਕਹਿੰਦੇ ਆ ਵੀ ਇਹੋ ਜਿਹੇ ਸਮੇਂ ਸੀਗੇ ਵੀ ਕਦੀ ਪ੍ਰਸ਼ਾਦਾ ਛਕਣ ਨੂੰ ਮਿਲਦਾ, ਕਦੀ ਨਹੀਂ ਮਿਲਦਾ। ਜੇ ਲੋੜ ਪੈ ਗਈ ਤਾਂ ਸਿੰਘਾਂ ਦੇ ਘਰੋਂ ਹੀ ਘੂਰ ਕੱਪ ਕੇ ਚੁੱਕ ਲੈਂਦੇ ਸੀਗੇ।
ਇਤਨੀ ਕੋ ਬਸਤ ਸੋ ਲਏ ਉਠਾਏ,
ਪਰ ਲਾਲਚ ਨਹੀਂ ਸੀ ਕਰਦੇ, ਚੀਜ਼ ਉਨੀ ਚੁੱਕਦੇ ਸੀਗੇ ਜਿੰਨੀ ਲੋੜ ਹੁੰਦੀ ਸੀ। ਇਹ ਨਹੀਂ ਵੀ ਲਾਲਚ ਕਰਕੇ ਸਾਰਾ ਕੁਝ ਚੁੱਕ ਕੇ ਆਪਣੇ ਘਰ ਲੈ ਜਾਣਾ, ਚੁੱਕਣੀ ਦਬਕੇ ਨਾਲ ਹੀ ਹੈ। ਉਹ ਕਹਿੰਦੇ ਇੱਕ ਨਿਹੰਗ ਸਿੰਘ ਸਵੇਰ ਦਾ ਬਾਣੀ ਪੜੀ ਜਾਵੇ, ਜਿਉਂ ਲੱਗਾ ਨਿਤਨੇਮ ਕਰਨ ਸੁਖਮਣੀ ਸਾਹਿਬ ਜਾਪ ਸਾਹਿਬ, ਸਾਰੀਆਂ ਬਾਣੀਆਂ ਪੜ੍ਹਤੀਆਂ ਉਹਨੇ। ਤੇ ਇੱਕ ਨਾ ਫਕੀਰ ਵਿਚਾਰਾ ਮੁਸਲਮਾਨ, ਉਹਨੇ ਮਨ ਚ ਬੜੀ ਦਇਆ ਆਈ ਵੀ ਬਾਬਾ ਸਵੇਰ ਦਾ ਹੀ ਨਮਾਜ਼ ਪੜ੍ਹੀ ਜਾਂਦਾ, ਇਹਨੂੰ ਕੁਝ ਦਈਏ। ਉਹ ਆ ਕੇ ਨਾ ਬਾਬੇ ਨੂੰ ਕਹਿੰਦਾ, ਲਓ ਜੀ ਬਾਬਾ ਜੀ ਆ ਰੁਪਈਆ। ਉਹਨੇ ਏਦਾਂ ਰੁਪਈਆ ਕੀਤਾ, ਤੇ ਨਿਹੰਗ ਸਿੰਘ ਨੇ ਥੱਲਿਓ ਮਾਰਿਆ ਡੰਡਾ ਹਿੰਜ ਕਰਕੇ, ਉਹਦਾ ਹੱਥ ਵਿਚਾਰੇ ਦਾ ਭੰਨ ਕੇ, ਤੇ ਰੁਪਈਆ ਉਹਦਾ ਨੂੰ ਗਿਆ। ਤੇ ਉਹ ਚੁੱਕ ਕੇ ਰੁਪਈਆ ਝੱਪ, ਕਹਿੰਦਾ ਖਾਲਸਾ ਮੰਗਦਾ ਨੀ ਹੁੰਦਾ, ਖਾਲਸਾ ਲੁੱਟਦਾ ਹੁੰਦਾ। ਇਹ ਸਿੰਘਾਂ ਦੀ ਮਰਜ਼ਾ ਦਾ ਹੈ, ਇਹ ਮੰਗ ਕੇ ਨਹੀਂ ਲੈਂਦੇ, ਖੋ ਕੇ ਲੈਂਦੇ ਹੈ। ਸੋ ਉਹ ਗੱਲ ਇੱਥੇ ਲਿਖੀ ਜਾ ਰਹੀ ਹੈ ਵੀ ਉਹ ਸਿੰਘ ਇਹੋ ਜਿਹੇ ਸੀਗੇ ਬੇਪਰਵਾਹ, ਵੀ ਲਾਲਚ ਤੇ ਕਰਦੇ ਨਹੀਂ ਸੀਗੇ, ਵੀ ਜਿਆਦਾ ਘਰ ਭਰਨ ਵਾਲੀ ਕੋਈ ਗੱਲ ਨਹੀਂ ਸੀ। ਕਛਹਿਰੇ ਦੀ ਲੋੜ ਹੁੰਦੀ ਸੀ, ਦਸਤਾਰ ਦੀ ਲੋੜ ਹੁੰਦੀ ਸੀ ਤੇ ਸ਼ਸਤਰਾਂ ਦੀ ਲੋੜ ਹੁੰਦੀ ਸੀ। ਉਹ ਸਿੰਘਾਂ ਦੇ ਘਰੋਂ ਹੀ ਚੁੱਕ ਚੱਕ ਲੈਂਦੇ ਸੀਗੇ।
ਘਿਓ ਆਟਾ ਲੂਣ ਜੋ ਲਏ ਖਾਏ,
ਉਹਨਾਂ ਦੇ ਚੁੱਕਦੇ ਸੀ ਘਿਓ ਆਟਾ ਲੂਣ ਜਿੰਨਾ ਲੰਗਰ ਲਈ ਲੋੜ ਹੋਵੇ। ਇਹ ਨਹੀਂ ਵੀ ਘਰ ਭਰਨ ਵਾਲੀ ਕੋਈ ਗੱਲ ਨਹੀਂ ਸੀ, ਕੱਲ ਨੂੰ ਪਰਮੇਸ਼ਰ ਦੇ ਦੇਗਾ ਕਿਤੇ ਹੋਰ ਲੁੱਟਮਾਰ ਕਰ ਲਾਂਗੇ, ਅੱਜ ਜਿੰਨਾ ਮਿਲਿਆ ਚੁੱਕ ਕੇ ਖਾ ਲੈਂਦੇ ਸੀਗੇ।
ਮੁਖੋ ਉਚਾਰੇ ਆਏ ਨਿਹੰਗ,
ਉਸ ਵੇਲੇ ਸਿੰਘ ਲੋਕ ਜਿਹੜੇ ਸੀ ਉਹਨਾਂ ਦਾ ਸਤਿਕਾਰ ਕਰਦੇ ਸੀ, ਉਹ ਕੀ ਕਹਿੰਦੇ ਸੀ, ਕਹਿੰਦੇ ਨਿਹੰਗ ਸਿੰਘ ਆਏ ਨੇ
ਖੋਲ ਸਿੱਖਣੀ ਬੂਹੇ ਨਿਸੰਗ।
ਸਿੰਘ ਕਹਿੰਦੇ ਸੀ ਆਪਣੇ ਭਰਾ ਆਏ ਨੇ, ਗੁਰੂ ਕੇ ਸਿੰਘ ਆਏ ਨੇ, ਸਿੱਖਣੀ ਬੂਹੇ ਖੋਲਦੇ ਨਿਸੰਗ ਹੋ ਕੇ, ਇਹਨਾਂ ਦੇ ਆਉਂਦਿਆਂ ਸਾਨੂੰ ਕੋਈ ਖਤਰਾ ਨਹੀਂ ਹੈ, ਇਹ ਇੱਜ਼ਤ ਭਾਈਵਾਲ ਨੇ, ਇਹ ਗੁਰੂ ਕੀ ਫੌਜ ਹੈ। ਏਦਾਂ ਕਹਿ ਕੇ ਸਤਿਕਾਰ ਨਾਲ ਉਹਨਾਂ ਨੂੰ ਆਪੇ ਰਸਤਾ ਬਸਤਾ ਲੋਕ ਚੁਕਾ ਦਿੰਦੇ ਸੀਗੇ।
ਹੋਏ ਸਿੱਖਣੀ ਮੰਨੈ ਸੋ ਬਾਤ,
ਸਿੱਖਣੀਆਂ ਵੀ ਗੱਲ ਮੰਨਦੀਆਂ ਸੀ ਆਪਣੇ ਪਤੀਆਂ ਦੀਆਂ। ਉਹ ਸਿੰਘਾਂ ਨੂੰ ਵੇਖ ਕੇ ਅੱਜ ਤਰ੍ਹਾਂ ਨੱਕ ਨਹੀਂ ਸੀ ਚੜਾਉਂਦੀਆਂ, ਉਹ ਕਹਿੰਦੀਆਂ ਸੀ ਜੇ ਗੁਰੂ ਕੇ ਸਿੰਘ ਆਏ ਤਾਂ ਭਾਈ ਸਾਡਾ ਘਰ ਬਾਰ ਸਭ ਖਾਲਸੇ ਦਾ ਹੀ ਹੈ।
ਹਾਜ਼ਰ ਕਰਦਾ ਵਹੁ ਜਿਤਕ ਚਹਾਤ,
ਜਿੰਨਾ ਵੀ ਖਾਲਸੇ ਨੂੰ ਚਾਹੀਦਾ ਹੁੰਦਾ ਸੀ ਸਿੰਘਾਂ ਨੂੰ ਹਾਜ਼ਰ ਕਰ ਦਿੰਦੇ ਸੀ। 5-10 ਕਿਲੋ ਆਟਾ ਲੋੜ ਪਏ, ਉਹ ਆਪੇ ਹੀ ਲਓ ਬਾਬਾ ਜੀ, ਅੱਜ ਸਭ ਘਰ ਬਾਰ ਤੁਹਾਡਾ ਹੀ ਹੈ, ਏਦਾਂ ਹਾਜ਼ਰ ਕਰਦੇ ਸੀ। ਸਿੰਘ ਲਾਲਚ ਨਹੀਂ ਸੀ ਕਰਦੇ, ਵੱਧ ਤੋਂ ਵੱਧ ਲੂਣ ਆਟੇ ਦੀ ਲੋੜ ਪੈਂਦੀ ਸੀ ਜਾਂ ਮਾੜਾ ਮੋਟਾ ਘਿਓ ਦੁੱਧ ਦੀ ਲੋੜ ਪੈਂਦੀ ਸੀ, ਬਾਕੀ ਸਿੰਘ ਕੁਛ ਲਾਲਚ ਨਹੀਂ ਸੀ ਕਰਦੇ।
ਦੋਹਰਾ ਇਮ ਹੀ ਸਿੱਖ ਨਿਤ ਜਾ ਖੜੈ, ਸਿੰਘਣ ਘਰ ਪੁੱਛ ਟੋਲ,
ਇਹ ਤਾਂ ਮਾਝੇ ਦੇ ਸਿੰਘਾਂ ਦੇ ਦਲ ਫਿਰਨ ਲੱਗ ਪਏ, 25-25-30-30 ਘੋੜ ਸਵਾਰ ਸਿੰਘ, ਉਹ ਜਾਣਾ ਤੇ ਸਿੰਘਾਂ ਦੇ ਘਰ ਲੱਭ ਲੈਣੇ ਗਾਂ, ਉਹਨਾਂ ਨੇ ਅੱਗੋਂ ਕਹਿਣਾ ਆਓ ਜੀ ਕੋਈ ਗੱਲ ਨੀ ਗੁਰੂ ਖਾਲਸਾ ਆਇਆ। ਜੋ ਕੁਝ ਘਰ ਹੁੰਦਾ ਸੀ ਉਹ ਸਿੰਘਾਂ ਨੂੰ ਪਕਾ ਕੇ ਖਵਾ ਦਿੰਦੇ ਸੀ।
ਦੌੜ ਦੌੜ ਸਿੱਖਣੀ ਦਿਵੈ ਸਿੰਘਣ ਕੋ ਕਰ ਬੋਲ,
ਔਰ ਬੜੇ ਪਿਆਰ ਨਾਲ ਸਿੱਖਣੀਆਂ ਵੀ ਸੇਵਾ ਕਰਦੀਆਂ ਸੀ ਲੰਗਰ ਪ੍ਰਸ਼ਾਦੇ ਦੀਆਂ।
ਜਾਓ ਪਈ ਬਹੁਤ ਪੰਥ ਕਾ ਵਾਧਾ ਭਇਓ,
ਇਸ ਤਰ੍ਹਾਂ ਮਾਝੇ ਵਿਚ ਮਾਲਵੇ ਵਿਚ ਵਾਧਾ ਹੁੰਦਾ ਗਿਆ ਖਾਲਸੇ ਦਾ।
ਬਹੁਤ ਖਰਚ ਤਬ ਉਨ ਕੋ ਚਾਹੇ,
ਹੁਣ ਸਿੰਘਾਂ ਨੂੰ ਖਰਚਾ ਘੱਟ ਹੋ ਗਿਆ, ਫੌਜ ਵੱਧ ਗਈ, ਖਰਚੇ ਘੋੜੇ ਨੂੰ ਵੀ ਪੱਠੇ ਪਾਣੇ ਹੈ, ਦਾਣਾ ਵੀ ਚਾਹੀਦਾ, ਆਪ ਵੀ ਪ੍ਰਸ਼ਾਦਾ ਛਕਣਾ, ਸ਼ਸਤਰ ਵੀ ਖਰੀਦਣੇ ਹੈ। ਉਹ ਫਿਰ ਜਦੋਂ ਖਰਚੇ ਦੀ ਤੰਗੀ ਹੋਣ ਲੱਗ ਪਈ,
ਜੋ ਸਿੰਘਣ ਗਰੀਬਨ ਹੋਏ ਘਰ ਨਾਹੀ,
ਜੇ ਗਰੀਬ ਸਿੱਖਾਂ ਦੇ ਘਰ ਹੁੰਦਾ ਨੀ, ਹੁਣ ਇੰਨਾ ਦਾ ਨਹੀਂ ਹੁੰਦਾ ਵੀ 100-200 ਸਿੰਘ ਆ ਜਾਣ ਤੇ ਗਰੀਬ ਸਿੱਖ ਸਾਰਿਆਂ ਨੂੰ ਕਿੱਥੋਂ ਖਵਾਏਗਾ।
ਸੋ ਔਰਨ ਲੈ ਘਰੋਂ ਉਠਾਹੀ,
ਸੋ ਫਿਰ ਹੁਣ ਖਾਲਸੇ ਨੂੰ ਸਲੋਤਰ ਚਲਾਣੇ ਪੈ ਗਏ। ਉਹ ਜਿਹੜੇ ਵੱਡੇ ਵੱਡੇ ਚੌਧਰੀ ਜਗੀਰਦਾਰ ਲੋਕਾਂ ਦਾ ਲਹੂ ਚੂਸਦੇ ਸੀਗੇ ਨਾ ਸਰਕਾਰੀ ਬੰਦੇ, ਉਹਨਾਂ ਦੇ ਘਰੋਂ ਫਿਰ ਲੁੱਟਮਾਰ ਸ਼ੁਰੂ ਹੋਈ ਖਾਲਸੇ ਦੀ। ਹਾਂਜੀ,
ਖਾਣੇ ਬਸਤਰ ਸੋ ਲੈ ਉਠਾਏ,
ਸਿਰਫ ਉਹਨਾਂ ਚੁੱਕਣਾ ਜਿੰਨਾ ਖਾਣਾ ਹੋਵੇ ਜਾਂ ਪਹਿਨਣਾ ਹੋਵੇ, ਲਾਲਚ ਨਹੀਂ ਕਰਨਾ, ਉਥੋਂ ਵੀ ਉਹਨਾਂ ਕੀ, ਕਿਉਂਕਿ ਉਹਨਾਂ ਦੇ ਘਰ ਜਿਹੜੇ ਹੈ ਸਰਕਾਰੀ ਲੋਕਾਂ ਦੇ, ਉਹ ਲੋਕਾਂ ਦਾ ਖੂਨ ਚੂਸ ਕੇ ਟੈਕਸ ਲੈ ਕੇ ਲੋਕਾਂ ਤੋਂ ਉਹਨਾਂ ਨੇ ਭਰੇ ਹੁੰਦੇ ਸੀ ਘਰ, ਉਥੋਂ ਫਿਰ ਸਿੰਘ ਚੁੱਕਣ ਲੱਗ ਪਏ ਲੁੱਟਮਾਰ ਕਰਕੇ, ਘੂਰ ਘੱਪ ਕਰਕੇ।
ਚਾਂਦੀ ਸੋਨੇ ਦੇ ਹਟਾਏ,
ਸੋਨੇ ਚਾਂਦੀ ਨੂੰ ਹੱਥ ਨਹੀਂ ਲਾਣਾ ਭਾਈ, ਇਹ ਲੈ ਜੋ ਸਾਡੇ ਕਿਸੇ ਕੰਮ ਦਾ ਨਹੀਂ, ਨਾ ਸੋਨਾ ਚੁੱਕਣਾ ਨਾ ਕਿਸੇ ਬੀਬੀ ਦੇ ਗਹਿਣੇ ਚੁੱਕਣੇ, ਕੁਛ ਨਹੀਂ, ਬਸ ਜਿੰਨਾ ਕੱਪੜਾ ਤਨ ਤੇ ਚਾਹੀਦਾ, ਚਾਦਰਾ ਵਗੈਰਾ ਚਾਹੀਦਾ ਹੁੰਦਾ ਸੀ ਉਹ ਲੈ ਲੈਣਾ, ਪ੍ਰਸ਼ਾਦੇ ਵਾਸਤੇ ਜਿੰਨਾ ਆਟਾ ਦਾਲ ਚਾਹੀਦੀ ਉਹ ਲੁੱਟਮਾਰ ਕਰ ਲੈਣੀ, ਤੇ ਬਾਕੀ ਲੰਗਰ ਆਪ ਪਕਾ ਕੇ ਖਾਂਦੇ ਸੀ, ਕਿਸੇ ਦਾ ਪੱਕਿਆ ਨਹੀਂ ਸੀ ਖਾਂਦੇ। ਉਹਦਾ ਕਾਰਨ ਇਹ ਸੀ ਵੀ ਤੁਰਕਾਂ ਦੇ ਹੱਥ ਦਾ ਲੰਗਰ ਖਾਣ ਨਾਲ ਜਿਹੜੀ ਮੱਤ ਵਿਪਰੀਤ ਹੁੰਦੀ, ਦੂਸਰਾ ਕੋਈ ਕੁਝ ਪਾ ਕੇ ਦੇ ਦੇਵੇ, ਫੌਜ ਦੇ ਸਾਰੇ ਦੁਸ਼ਮਣ ਹੁੰਦੇ ਆ, ਤੇ ਵਿਵੇਕ ਦਾ ਲੰਗਰ ਸਿੰਘ ਆਪ ਬਣਾਉਂਦੇ ਸੀ, ਰਾਸ਼ਨ ਪਾਣੀ ਲੈ ਲੈਂਦੇ ਸੀ, ਬਣਾਉਂਦੇ ਆਪ ਸੀਗੇ। ਹਾਂਜੀ,
ਲਾਂਬ ਚਾਂਬ ਜਬ ਘੂਰਨ ਡਹੇ,
ਜਦੋਂ ਮਾਝੇ ਮਾਲਵੇ ਦੁਆਬੇ ਦੇ ਸਿੰਘ ਨਾ ਇਹਦਾ ਲਾਂਬ ਚਾਂਬ ਘੂਰ ਘੱਪ ਕਰਨ ਲੱਗ ਪਏ,
ਬਹੁ ਥਾਏ ਇਮ ਦੰਗੇ ਭਏ,
ਕਈ ਥਾਵਾਂ ਤੇ ਲੜਾਈਆਂ ਹੋ ਗਈਆਂ। ਹੁਣ ਉਹ ਵੀ ਕਿਹੜਾ ਘੱਟ ਸੀਗੇ, ਜਿਹੜੇ ਚੌਧਰੀ ਸੀਗੇ ਉਹਨਾਂ ਕੋਲ ਵੀ 100-150 ਬੰਦਾ ਰਹਿੰਦਾ ਸੀ, ਉਹ ਕਹਿੰਦੇ ਇਹ ਕੌਣ ਆ ਗਏ, ਅਸੀਂ ਤੇ ਸਾਰਿਆਂ ਨੂੰ ਲੁੱਟਣ ਵਾਲੇ ਆ, ਸਾਨੂੰ ਲੁੱਟਣ ਵਾਲੇ ਕਿਹੜੇ ਆ ਗਏ। ਉਹ ਫਿਰ ਸਿੰਘਾਂ ਨਾਲ ਡਾਂਗ ਸੋਟਾ ਕਰਨ ਲੱਗ ਪਏ।
ਬਹੁਤ ਹੋਤੇ ਤਬ ਲੋਕ ਸੁਲਤਾਨੀ,
ਜਿਆਦਾਤਰ ਉਦੋਂ ਸੁਲਤਾਨੀਏ ਲੋਕ ਸੀਗੇ ਪੰਜਾਬ ਚ, ਸੁਲਤਾਨੀਏ ਕਿਹੜੇ, ਜਿਹੜੇ ਸਖੀ ਸਰਵਰ ਨੂੰ ਲਾਲਾਂ ਵਾਲੇ ਨੂੰ ਮੰਨਦੇ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕਰਾਉਣ ਵਿਚ ਇਹਨਾਂ ਦਾ ਵੀ ਬੜਾ ਹੱਥ ਸੀਗਾ। ਲਾਲਾਂ ਵਾਲੇ ਦੇ ਚੇਲਿਆਂ ਨੇ ਗੁਰੂ ਸਾਹਿਬ ਜੀ ਦੇ ਖਿਲਾਫ਼ ਬੜੀਆਂ ਊਜਾਂ ਲਾਈਆਂ ਜਹਾਂਗੀਰ ਕੋਲ, ਵੀ ਇਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਪੜ ਪੜ ਕੇ ਲੋਕ ਜਿਹੜੇ ਨੇ ਸਾਨੂੰ ਪੁੱਜਣਾ ਮੰਨਣਾ ਛੱਡ ਗਏ ਆ, ਤੇ ਭਾਈ ਬਹਿਲੋ ਜੀ ਵੀ ਤਾਂ ਲਾਲਾਂ ਵਾਲੇ ਦੇ ਮੁਰੀਦ ਸੀਗੇ ਨਾ, ਪਹਿਲਾਂ ਲਾਲਾਂ ਵਾਲੇ ਨੂੰ ਮੰਨਦੇ ਸੀ ਭਾਈ ਬਹਿਲੋ ਜੀ, ਉਥੋਂ ਗੁਰੂ ਘਰ ਚ ਆਏ ਭਾਈ ਮੰਝ ਜੀ, ਜਿਨ੍ਹਾਂ ਨੇ ਆਪਾਂ ਕਹਿੰਦੇ ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਜਿਨ੍ਹਾਂ ਨੇ ਸਿੱਖੀ ਰੱਖੀ ਹੈ, ਉਹ ਵੀ ਪਹਿਲਾਂ ਲਾਲਾਂ ਵਾਲੇ ਦੇ ਪੁਜਾਰੀ ਸੀਗੇ। ਹੋਰ ਬੜੇ ਬੜੇ ਸਿੱਖਾਂ ਦਾ ਜ਼ਿਕਰ ਆਉਂਦਾ, ਲਾਲਾਂ ਵਾਲੇ ਨੂੰ ਮੰਨਦੇ ਸੀ ਲੋਕ, ਉਹ ਜਦੋਂ ਛੱਡ ਕੇ ਸਿੱਖ ਬਣ ਗਏ ਤੇ ਜਿਹੜੇ ਲਾਲਾਂ ਵਾਲੇ ਦੇ ਕੱਟੜ ਪੁਜਾਰੀ ਸੀ ਉਹ ਪੰਥ ਦੇ ਬੈਰੀ ਬਣ ਗਏ। ਬਹੁਤ ਹੋਤੇ ਤਬ ਲੋਕ ਸੁਲਤਾਨੀ, ਜਦੋਂ ਅੰਮ੍ਰਿਤ ਛਕਾਇਆ ਮਹਾਰਾਜ ਨੇ, ਮਾਝੇ ਮਾਲਜ ਸਿੰਘ ਗਏ ਨੇ, ਉਦੋਂ ਲਾਲਾਂ ਵਾਲੇ ਦੇ ਪੁਜਾਰੀਆਂ ਦਾ ਤੇ ਗੁੱਗੇ ਵਾਲਿਆਂ ਦਾ ਬਾਹਲਾ ਜ਼ੋਰ ਸੀਗਾ।
ਰਖਤ ਸਿੰਘਾਂ ਸੋ ਬਹੁ ਦੰਗ ਖਾਨੀ,
ਉਹ ਸਿੰਘਾਂ ਨਾਲ ਦੰਗੇ ਖਾਨੀ ਰੱਖਦੇ ਸੀ। ਕਈ ਪਿੰਡਾਂ ਜ਼ਿਕਰ ਆਇਆ ਬਈ ਪਿੰਡ ਸਿੰਘਾਂ ਨੇ ਜਾਣਾ, 10-20 ਸਿੰਘਾਂ ਦਾ ਜਥਾ ਉਤਰਨਾ ਘੋੜਿਆਂ ਤੋਂ, ਉਹਨਾਂ ਨੇ ਡਾਂਗਾਂ ਦਾ ਖਲੋ ਜਾਣਾ ਸੀ, ਪਾਣੀ ਨਹੀਂ ਭਰਨ ਦੇਣਾ ਤੁਹਾਨੂੰ, ਖੂਹਾਂ ਦੇ ਪਾਣੀ ਨਹੀਂ ਸੀ ਪੀਣ ਦਿੰਦੇ, ਉੱਥੇ ਡਾਂਗ ਸੋਟਾ ਹੋ ਜਾਂਦੇ, ਸਿੰਘ ਕੁੱਟਕਾ ਕੇ ਆ ਜਾਂਦੇ ਸੀ ਪਾਣੀ ਪੂਣੀ ਪੀ ਕੇ, ਕਿਤੇ ਰਾਸ਼ਨ ਪਾਣੀ ਫਿਰ ਖੋਹ ਲੈਂਦੇ ਸੀ ਉਹਨਾਂ ਕੋਲੋਂ। ਇਸ ਤਰ੍ਹਾਂ ਖਾਲਸਾ ਜੀ ਸਨ 1700 ਦੇ ਨੇੜੇ ਤੇੜੇ ਇਹ ਅੰਮ੍ਰਿਤ ਛਕਾਉਣ ਤੋਂ ਸਾਲ ਡੇਢ ਸਾਲ ਬਾਅਦ ਹਾਲਾਤ ਬਣ ਗਏ ਪੰਜਾਬ ਦੇ। ਹਾਂਜੀ,
ਹੁਣ ਮਧ ਹੋਤੇ ਸਿੰਘ ਘਰ ਕੋਈ,
ਉਹਨਾਂ ਵਿਚ ਪਿੰਡਾਂ ਚ ਸਿੰਘਾਂ ਦੇ ਘਰ ਥੋੜੇ ਹੁੰਦੇ ਸੀਗੇ ਤੇ ਸੁਲਤਾਨੀਆਂ ਦੇ ਜ਼ਿਆਦਾ ਹੁੰਦੇ ਸੀਗੇ।
ਚਾਹੇ ਸਿੰਘਾਂ ਕੋ ਕੱਢਿਓ ਸੋਈ,
ਉਹ ਸੁਲਤਾਨੀਏ 20-25 ਘਰ ਹੋਣ ਤੇ 1-2 ਸਿੱਖਾਂ ਦਾ ਘਰ ਹੋਵੇ ਪਿੰਡ ਵਿਚ, ਜਾਂ 100-200 ਸੁਲਤਾਨੀਏ ਹੋਣ, 5-7 ਸਿੱਖਾਂ ਦੇ ਹੋਣ, ਉਹਨਾਂ 5-7 ਦੀ 100-50 ਦੇ ਅੱਗੇ ਕੀ ਪੇਸ਼ ਜਾਂਦੀ ਹੈ। ਉਹ ਚਾਹੁੰਦੇ ਸੀ ਵੀ ਸਿੱਖ ਨਿਕਲ ਹੀ ਜਾਣ ਸਾਡੇ ਪਿੰਡੋਂ, ਇਹਨਾਂ ਕਰਕੇ ਇਹਨਾਂ ਦੇ ਘਰ ਸਿੰਘ ਆਉਂਦੇ ਆ, ਉਹ ਸਾਡਾ ਮਾਲ ਚੁੱਕ ਕੇ ਖਾ ਜਾਂਦੇ ਆ। ਸੁਲਤਾਨੀਏ ਸਿੰਘਾਂ ਨੂੰ ਵੇਖ ਵੇਖ ਕੇ ਬੜੇ ਸੜਨ ਲੱਗੇ।
ਤੁਮ ਖਾਤਰ ਹਮ ਘਰ ਸਿੰਘ ਆਵੇ,
ਉਹ ਸਿੰਘਾਂ ਨੂੰ ਘਰਾਂ ਦੇ ਪਿੰਡੂ ਸਿੰਘਾਂ ਨੂੰ ਕਹਿੰਦੇ ਆ, ਤੁਹਾਡੇ ਕਰਕੇ ਸਾਡੇ ਪਿੰਡਾਂ ਚ ਸਿੰਘ ਆਉਂਦੇ ਆ।
ਇਮ ਕਰ ਹਮ ਕੋ ਬਹੁ ਸੰਤ ਆਵੇ,
ਔਰ ਇਹ ਸਾਡੇ ਘਾਹ ਪੱਠੇ ਵੱਢ ਕੇ ਲੈ ਜਾਂਦੇ ਆ, ਘੋੜੇ ਬੰਨ ਦਿੰਦੇ ਸਾਡੇ ਬੂਹਿਆਂ ਅੱਗੇ, ਅਸੀਂ ਨੀ ਚੰਗਾ ਸਮਝਦੇ, ਇਹ ਨੀ ਆਉਣੇ ਚਾਹੀਦੇ, ਜੇ ਤੁਸੀਂ ਇਹਨਾਂ ਨੂੰ ਬੁਲਾਉਣਾ ਤੇ ਇਥੋਂ ਨਿਕਲ ਜਾਓ। ਏਦਾਂ ਸਿੰਘਾਂ ਨੂੰ ਸੁਲਤਾਨੀਆਂ ਨੇ ਪਿੰਡਾਂ ਚ ਰਹਿਣਾ ਦੁਖੀ ਕਰ ਦਿੱਤਾ, ਮੁਹਾਲ ਕਰ ਦਿੱਤਾ।
ਸੁਲਤਾਨੀਆਂ ਸਿੰਘਾਂ ਨਾਲ ਵੈਰ ਵੱਧ ਗਇਓ,
ਉਹ ਸੁਲਤਾਨੀਆਂ ਦਾ ਤੇ ਸਿੰਘਾਂ ਦਾ ਵੈਰ ਵੱਧ ਗਿਆ, ਬਹੁਤ ਦੁਸ਼ਮਣੀ ਪੈ ਗਈ।
ਸਿੰਘਾਂ ਨਾਲ ਸੁਲਤਾਨੀਆਂ ਨਾਲ ਦੰਗ ਭਇਓ,
ਸਿੰਘਾਂ ਦੇ ਸੁਲਤਾਨੀਆਂ ਦੇ ਦੰਗੇ ਵੀ ਹੋਏ, ਕਈ ਪਿੰਡਾਂ ਚ ਡਾਂਗਾਂ ਸੋਟੇ ਹੋਏ, ਕਿਤੇ ਸਿੰਘ ਸ਼ਹੀਦ ਹੋ ਜਾਂਦੇ ਸੀ, ਕਿਤੇ ਸੁਲਤਾਨੀਏ ਮਾਰੇ ਜਾਂਦੇ ਸੀ।
ਦੋਹਰਾ ਗੁਰ ਸਿੰਘਾਂ ਘਰ ਥੀ ਕਮੀ, ਆਓ ਸੁਲਤਾਨੀਆਂ ਢੇਰ,
ਕਿਉਂਕਿ ਸੁਲਤਾਨੀਏ ਜਿਹੜੇ ਸੀਗੇ ਉਹ ਅਮੀਰ ਲੋਕ ਸੀਗੇ, ਉਹਨਾਂ ਦੇ ਘਰ ਵੀ ਜ਼ਿਆਦੇ ਸੀਗੇ, ਉਹਨਾਂ ਕੋਲ ਜ਼ਮੀਨਾਂ ਵੀ ਜ਼ਿਆਦੀਆਂ ਸੀ, ਸਿੰਘਾਂ ਕੋਲ ਤੰਗੀ ਤੁਰਸੀ ਸੀ, ਕਮੀ ਸੀ, ਕੜਾਕਾ ਸੀਗਾ, ਤੇ ਇਸ ਕਰਕੇ ਗਰੀਬ ਸਿੱਖਾਂ ਨੂੰ ਉਹ ਸੁਲਤਾਨੀਏ ਹਰ ਦਮ ਤੰਗ ਕਰਦੇ ਸੀਗੇ।
ਵੜਨਾ ਦੇਵੇ ਖਾਲਸਾ ਕਿਤ ਵੜੇ ਅਵੇਰ ਸਵੇਰ,
ਉਹ ਖਾਲਸੇ ਨੂੰ ਪਿੰਡਾਂ ਚ ਨਹੀਂ ਸੀ ਵੜਨ ਦਿੰਦੇ, ਵਿਚਾਰੇ ਸਿੰਘ ਸਵੇਰ ਹਨੇਰੇ ਸਵੇਰੇ ਕਿਤੇ ਆ ਕੇ ਰਾਸ਼ਨ ਪਾਣੀ ਛਕਦੇ ਸੀਗੇ।
ਜਾਓ ਪਈ ਥੋੜਨ ਸਿੰਘਣ ਵੜਨ ਨਾ ਦੇ,
ਥੋੜੇ ਸਿੰਘਾਂ ਨੂੰ ਵੜਨ ਨਹੀਂ ਸੀ ਦਿੰਦੇ, ਕਿਉਂਕਿ ਉਹ ਪਿੰਡਾਂ ਚ ਉਹਨਾਂ ਦੇ 100-100, 200-200 ਬੰਦੇ ਦੇ ਹਰ ਪਿੰਡ ਚ ਹੁੰਦੇ ਹੀ ਆ ਲੱਠਮਾਰ, ਜੇ 10-20 ਸਿੰਘ ਆ ਜਾਣ ਤੇ 100-50 ਨਾਲ ਕੀ ਜ਼ੋਰ ਚੱਲਦਾ। ਉਹ ਵਿਚਾਰੇ ਸਿੰਘ ਜਿਹੜੇ ਸੀਗੇ ਉਹ ਹਨੇਰੇ ਸਵੇਰੇ ਪਿੰਡਾਂ ਚ ਆਉਂਦੇ ਤੇ ਗੱਫਾ ਪਾਣੀ ਛੱਕ ਕੇ ਚਲੇ ਜਾਂਦੇ।
ਸਿੰਘਣ ਬਾਹਰ ਕਲੇ,
ਤੇ ਉਹ ਫਿਰ ਕੀ ਕਰਦੇ, ਪਿੰਡ ਵਾਲੇ ਕਹਿੰਦੇ ਬਾਬਾ ਜੀ ਤੁਸੀਂ ਬਾਹਰ ਜੰਗਲ ਚ ਰਿਹਾ ਕਰੋ, ਉੱਥੇ ਤੁਹਾਨੂੰ ਪ੍ਰਸ਼ਾਦਾ ਪਹੁੰਚਾ ਦਿਆਂਗੇ। ਮਾਈਆਂ ਰਾਤ ਨੂੰ ਪ੍ਰਸ਼ਾਦੇ ਬਣਾਉਂਦੀਆਂ, ਸਿੰਘ ਸਵੇਰੇ ਸਵੇਰੇ ਜਾ ਕੇ ਉਹਨਾਂ ਸਿੰਘਾਂ ਨੂੰ ਪਹੁੰਚਾ ਆਉਂਦੇ, ਤੇ ਉਹ ਵਿਚਾਰੇ ਸਿੰਘ ਜੰਗਲਾਂ ਦੀ ਪ੍ਰਸ਼ਾਦੇ ਛਕਦੇ ਸੀਗੇ।
ਜਬ ਵੱਡ ਜਥ ਪੁਚੰਗੀਆਂ ਕੀਓ,
ਜਦੋਂ ਏਦਾਂ ਵੱਡੇ ਜਥੇ ਹੋ ਗਏ ਫਿਰ ਸਿੰਘਾਂ ਨੇ ਸੋਚਿਆ ਵੀ ਏਦਾਂ ਦਾ ਗੁਜ਼ਾਰਾ ਨਹੀਂ ਹੋਣਾ, 10-20 ਸਿੰਘਾਂ ਨੂੰ ਤੇ ਪਿੰਡਾਂ ਇੱਕ ਪਿੰਡ ਨਹੀਂ ਕਾਬੂ ਕਰ ਲੈਂਦਾ। ਉਹ ਫਿਰ ਸਿੰਘਾਂ ਨੇ 2-2, 4-400 ਸਿੰਘਾਂ ਦੇ ਜਥੇ ਬਣਾ ਲਏ।
10 ਬੇਸਣ ਰਲ ਡੇਰਾ ਥੀਓ,
ਫਿਰ ਉਹ ਸਿੰਘਾਂ ਦੇ 10-10, 20-20 ਸਿੰਘਾਂ ਦੇ, 50-50 ਸਿੰਘਾਂ ਦੇ ਡੇਰੇ ਪੈ ਗਏ।
ਜਾਏ ਡੇਰਾ ਢਿੱਗ ਗ੍ਰਾਮੀ ਲਾਵੇ,
ਫਿਰ ਜਦੋਂ ਸਿੰਘ ਸ਼ਸਤਰਧਾਰੀ ਹੋ ਕੇ ਪੂਰਾ ਤਿਆਰਾ ਕਰਕੇ ਜਾਂਦੇ ਪਿੰਡ ਦੇ ਕੋਲ, ਡੇਰਾ ਲਾ ਲੈਂਦੇ ਪਿੰਡ ਤੋਂ ਬਾਹਰ।
ਜੋ ਉਨ ਕੋ ਕੋਈ ਘਣਾ ਸਤਾਵੇ,
ਜੇ ਕੋਈ ਆ ਕੇ ਤੰਗ ਕਰੇ ਤੇ ਫਿਰ ਉਹਨੂੰ ਕਹਿੰਦੇ ਤਗੜਾ ਹੋ ਜਾ, ਹੁਣ ਫਿਰ ਤੈਨੂੰ ਸੋਧਾ ਲਾਵਾਂਗੇ।
ਦੇਵੇ ਨਹੀਂ ਤਿਸ ਬਹੁ ਸੰਤਾਹੇ,
ਜਿਹੜਾ ਫਿਰ ਨਹੀਂ ਸੀ ਨਾ ਰਾਸ਼ਨ ਪਾਣੀ ਦਿੰਦਾ, ਖਾਸ ਕਰਕੇ ਘੋੜਿਆਂ ਨੂੰ ਪੱਠਿਆਂ ਦੀ ਲੋੜ ਹੁੰਦੀ ਸੀ, ਤੇ ਹੋਰ ਤਾਂ ਪ੍ਰਸ਼ਾਦਾ ਪਾਣੀ ਸੰਗਤ ਬਣਾ ਹੀ ਦਿੰਦੀ ਸੀ ਰੁੱਖਾਂ ਮੇਸਾ, ਪੱਠੇ ਜਿਹੜੇ ਉਹ ਖੇਤਾਂ ਚੋਂ ਵੱਢਣੇ ਪੈਂਦੇ ਆ, ਤੇ ਉਹ ਪੱਠੇ ਨਹੀਂ ਸੀ ਵੱਢਣ ਦਿੰਦੇ ਸੁਲਤਾਨੀਏ।
ਖੂਹਣ ਖੇਤਰ ਉਜਾੜ ਸੋ ਜਾਹੇ,
ਫਿਰ ਸਿੰਘ ਖੇਤਾਂ ਚ ਘੋੜੇ ਵਾੜ ਦਿੰਦੇ ਸੀਗੇ, ਫਿਰ ਉੱਥੇ ਡਾਂਗ ਸੋਟਾ ਵੀ ਹੁੰਦਾ ਸੀ, ਮਾਰਾ ਬਕਾਰਾ ਹੁੰਦਾ ਸੀ।
ਇਸੇ ਤੌਰ ਖਾਲਸਾ ਫੜ ਲਈ,
ਇਸ ਤਰ੍ਹਾਂ ਫਿਰ ਖਾਲਸੇ ਦਾ ਵਾਧਾ ਹੋਣ ਲੱਗਾ, ਤੇ ਫਿਰ ਤੰਗੀ ਤੁਰਸੀ ਦੋਹਾਂ ਪਾਸਿਆਂ ਨੂੰ ਆਈ, ਬੰਦੇ ਵੀ ਮਰਨ ਲੱਗੇ।
ਕਈ ਕੁ ਦਿਨ ਇਮ ਗੁਜਰੇ ਭਈ,
ਕਈ ਦਿਨ ਪੰਜਾਬ ਚ ਹਲਚਲ ਮਚ ਗਈ ਵੀ ਗੁਰੂ ਗੋਬਿੰਦ ਸਿੰਘ ਨੇ ਐਸਾ ਪੰਥ ਸਾਜ ਦਿੱਤਾ ਹੈ, ਪਿੰਡਾਂ ਚ ਆਉਂਦੇ ਆ ਤੇ ਸਾਰਿਆਂ ਦੀ ਨੱਕ ਦਮ ਕਰ ਜਾਂਦੇ। ਹਾਂਜੀ,
ਔਰ ਪੰਥ ਬਹੁ ਵਧਾ ਭਈ,
ਥਾਂ ਥਾਂ ਦੇ ਪੰਥ ਵਧਣ ਲੱਗਾ।
ਸਿੰਘਾਂ ਲੈਣ ਨਜ਼ਰਾਨੇ ਠਾਏ,
ਸਿੰਘਾਂ ਨੇ ਆਖਿਆ ਵੀ ਏਦਾਂ ਹੁਣ ਸਾਡਾ ਗੁਜ਼ਾਰਾ ਨੀ ਚੱਲਣਾ, ਜੇ 100-100, 50-50 ਘੋੜਾ ਨਾਲ ਹੋਵੇ ਤੇ ਸਿੰਘ ਵੀ ਹੋਣ, ਪਿੱਛੇ ਪਰਿਵਾਰ ਵੀ ਨੇ। ਫਿਰ ਉਹਨਾਂ ਨੇ ਨਾ ਸਰਕਾਰ ਦੇ ਖਜ਼ਾਨਿਆਂ ਚੋਂ ਨਜ਼ਰਾਨੇ ਲੈਣੇ ਸ਼ੁਰੂ ਕਰਤੇ, ਨਜ਼ਰਾਨੇ ਦਾ ਮਤਲਬ ਡਾਂਗ ਨਾਲ ਕਹਿਣਾ ਇੱਥੇ ਰੱਖ ਦੇ, ਤੂੰ ਚੌਧਰੀ ਬਣਿਆ ਫਿਰਦਾ, ਤੂੰ ਸਰਕਾਰ ਨੂੰ ਸਾਰੇ ਪੈਸੇ ਨੀ ਭੇਜਣੇ, ਅੱਧੇ ਸਾਨੂੰ ਦੇ ਦੇ। ਉਹ ਜਿਹੜੇ ਚੌਧਰੀ ਸੀਗੇ ਸਮਝਦਾਰ, ਡਰਦੇ ਮਾਰੇ ਦੇ ਦਿੰਦੇ ਸੀ, ਕਈ ਅੜ ਜਾਂਦੇ ਸੀ ਖਾਲਸੇ ਨਾਲ।
ਦਿਨੋ ਦਿਨ ਪੰਥ ਵਧਤੋ ਜਾਏ,
ਇਹਦਾ ਦਿਨੋ ਦਿਨ ਖਾਲਸਾ ਪੰਥ ਵਧਦਾ ਹੀ ਗਿਆ, ਵਾਧਾ ਹੀ ਹੋ ਗਿਆ ਪੰਥ ਦਾ।
ਖਾਣ ਪਹਿਰਨ ਕੀ ਥੋੜ ਪਈ ਆਏ,
ਖਾਣ ਪੀਣ ਦੀ ਥੋੜ ਹੋ ਗਈ, ਕਮਜ਼ੋਰੀ ਆ ਗਈ, ਬੜੀ ਕੜਾਕੇ ਆ ਗਏ।
ਸੋ ਪੰਥ ਨੇ ਇਮ ਮਤੋ ਮਤਾਇਓ,
ਤਾਂ ਖਾਲਸੇ ਪੰਥ ਨੇ ਸਿਆਣੇ ਸਿੰਘਾਂ ਨੇ ਇਹਦਾ ਮਤਾ ਕੀਤਾ।
ਕਹੀਏ ਪਿੰਡਨ ਪਰ ਨਜ਼ਰਾਨੋ ਲਾਇਓ,
ਪਿੰਡਾਂ ਦੇ ਉਗਰਾਹੀ ਲਾ ਦਿਓ, ਨਜ਼ਰਾਨਾ ਲਾ ਦਿਓ ਵੀ ਇਸ ਪਿੰਡ ਤੋਂ ਇੰਨਾ ਲੈਣਾ, ਇੱਕ ਪਿੰਡ ਨੂੰ ਸਾਰੇ ਨੂੰ ਨਹੀਂ ਲੁੱਟਣਾ, ਵੀ ਜਿੰਨਾ ਕੁ ਹਿੱਸਾ ਬਣਦਾ ਖਾਲਸੇ ਦਾ ਉਸ ਖਾਲਸੇ ਨੂੰ ਦੇ ਦਿਆ ਕਰਨ, ਇਹ ਵੀ ਆਪਣਾ ਗੁਜ਼ਾਰਾ ਕਰੀ ਜਾਣ ਦੇ ਸਿੰਘਾਂ ਦਾ ਵੀ ਚੱਲੀ ਜਾਵੇ।
ਦੋਹਰਾ ਲੋਕ ਨਜ਼ਰਾਨੋ ਨਹਿ ਦੇਹੈ, ਸਿੰਘ ਲੇਵੈ ਦੰਗੋ ਮਚਾਈ।
ਪਰ ਲੋਕ ਕਿੱਥੇ ਨਜ਼ਰਾਨਾ ਦੇਣ, ਉਹ ਕਹਿੰਦੇ ਸਰਕਾਰ ਨੂੰ ਦਈਏ ਕਿ ਤੁਹਾਨੂੰ ਦਈਏ, ਉਹ ਦਿੰਦੇ ਨਹੀਂ। ਚੌਧਰੀ ਕਈ ਮੁਸਲਮਾਨ ਚੌਧਰੀ ਸੀ ਜ਼ਿਆਦਾ ਉਦੋਂ, ਮੁਸਲਮਾਨ ਚੌਧਰੀ ਕਹਿੰਦੇ ਜਾਓ ਤੁਸੀਂ ਕੌਣ ਹੋ ਆ ਗਏ ਸਾਨੂੰ ਸਾਡੇ ਤੋਂ ਨਜ਼ਰਾਨੇ ਲੈਣ ਵਾਲੇ, ਤੇ ਫਿਰ ਸਿੰਘ ਦੰਗਾ ਮਚਾ ਦਿੰਦੇ ਉੱਥੇ।
ਤੁਰਕਨ ਢਿੱਗ ਤਿੰਨ ਜਾਏ ਕੈ ਦਈ ਫਰਿਆਦ ਸੁਣਾਏ,
ਤੁਰਕਾਂ ਕੋਲ ਜਾ ਕੇ ਉਹਨਾਂ ਨੇ ਫਰਿਆਦਾਂ ਕਰਨੀਆਂ, ਚੌਧਰੀਆਂ ਨੇ ਸ਼ੁਰੂ ਕਰਤੀਆਂ, ਕਦੀ ਲਾਹੌਰ, ਕਦੀ ਸਰਹੰਦ, ਕਦੀ ਜਲੰਧਰ ਦੇ ਸੂਬੇ ਕੋਲ, ਥਾਂ ਥਾਂ ਜਿਹੜੇ ਨੇੜੇ ਸੀ ਸੂਬੇ, ਵੀ ਇਹ ਸਿੰਘ ਪਤਾ ਨੀ ਕਿੱਥੋਂ ਆ ਗਏ, ਸਾਨੂੰ ਤਾਂ ਇਹਨਾਂ ਨੇ ਨੱਕ ਦਮ ਕੀਤਾ ਹੋਇਆ, ਇਹ ਸਾਡੇ ਤੋਂ ਨਜ਼ਰਾਨੇ ਮੰਗਣ ਲੱਗ ਪਏ ਨੇ।
ਜਾਓ ਪਈ ਤਾਓ ਚੜ ਫੌਜ ਤੁਰਕਣ ਕੀ ਆਈ,
ਫਿਰ ਤੁਰਕਾਂ ਦੀਆਂ ਫੌਜਾਂ ਚੜ੍ਹ ਕੇ ਆਉਣ ਲੱਗ ਪਈਆਂ।
ਹੁਣ ਸਿੰਘਣ ਬਹੁ ਲਿਓ ਫੜਾਈ,
ਬਹੁਤ ਸਾਰੇ ਸਿੰਘ ਫੜ ਲੈ ਗਏ,
ਫੜ ਫੜ ਦੀਨ ਲਾਹੌਰ ਕਲਾਏ,
ਉਹਨਾਂ ਨੂੰ ਲਾਹੌਰ ਕੱਲਿਆ ਗਿਆ।
ਤੁਰਕ ਨਵਾਬ ਸੂ ਦਏ ਮਰਵਾਏ,
ਅਬਦੁਲ ਸ਼ਮੰਦ ਖਾਨ ਸੂਬੇ ਨੇ, ਜਬਰਦਸਤ ਖਾਨ ਨੇ ਉਹਨਾਂ ਸਿੰਘਾਂ ਨੂੰ ਤਸੀਹੇ ਦੇ ਦੇ ਕੇ ਮਾਰਿਆ।
ਐਸੀ ਬਾਤ ਸਿੰਘਣ ਸੰਗ ਭਈ,
ਏਦਾਂ ਗੁਰੂ ਗੋਬਿੰਦ ਸਿੰਘ ਦੇ ਹੁੰਦਿਆਂ ਹੀ ਇਹ ਕੰਮ ਸ਼ੁਰੂ ਹੋ ਗਿਆ ਸੀ ਖਾਲਸਾ ਜੀ ਸ਼ਹੀਦੀਆਂ ਦਾ।
ਸਿੰਘਣ ਭੀ ਦਇਓ ਰੌਲੋ ਮਚਾਈ,
ਸਿੰਘਾਂ ਨੇ ਵੀ ਆਖਿਆ ਵੀ ਕੋਈ ਗੱਲ ਨੀ, ਅਸੀਂ ਵੀ 31 ਹੀ ਪੋੜਾਂਗੇ। ਇਹਨਾਂ ਨੇ ਵੀ ਫਿਰ ਵੱਡੇ ਵੱਡੇ ਚੌਧਰੀਆਂ ਦੇ ਸਿਰ ਵੱਢਣੇ ਸ਼ੁਰੂ ਕਰ ਦਿੱਤੇ।
ਤੋੜਨ ਕੋ ਸਿੰਘਣ ਭੀ ਲੈ ਮਾਰੀ,
ਜਦੋਂ ਥੋੜੇ ਤੁਰਕ ਕਾਬੂ ਆਉਂਦੇ ਸਿੰਘ ਵੀ ਹਮਲਾ ਕਰਕੇ ਜਾ ਪੈਂਦੇ ਤੇ ਉਹਨਾਂ ਨੂੰ ਮਾਰ ਲੈਂਦੇ।
ਬਹੁਤਨ ਦੇਖ ਸਿੰਘ ਰਲ ਜਾਏ ਝਾੜੀ,
ਜੇ ਤੁਰਕਾਂ ਦੀ ਫੌਜ ਜ਼ਿਆਦੀ ਸਿੰਘ ਥੋੜੇ ਹੋਣ, ਸਿੰਘ ਘੋੜੇ ਚੜਾ ਕੇ ਜੰਗਲਾਂ ਵਿੱਚ ਝਾੜੀਆਂ 'ਚ ਨਿਕਲ ਜਾਂਦੇ।
ਸਿੰਘ ਤੁਰਕਣ ਵੱਧ ਗਯੋ ਬਾਦ,
ਇਸ ਤਰ੍ਹਾਂ ਤੁਰਕਾਂ ਦਾ ਤੇ ਸਿੰਘਾਂ ਦਾ ਜੰਗ ਪੈ ਗਿਆ, ਯੁੱਧ ਹੋ ਗਿਆ।
ਕਬ ਸਿੰਘਣ ਤੁਰਕਣ ਬਣਿਓ ਥੋ ਸਵਾਦ,
ਕਦੀ ਖਾਲਸੇ ਦਾ ਤੇ ਤੁਰਕਾਂ ਦਾ ਬਣਿਆ ਵੀ ਨੀ ਸੀ ਆਪਸ। ਗੁਰੂ ਨਾਨਕ ਸਾਹਿਬ ਤੋਂ ਹੀ ਲੈ ਕੇ ਦੇਖ ਲੋ, ਗੁਰੂ ਹਰਗੋਬਿੰਦ ਸਾਹਿਬ ਦਾ ਸਮਾਂ, 5ਵੇਂ ਪਾਤਸ਼ਾਹ ਦਾ ਸਮਾਂ, 9ਵੇਂ ਪਾਤਸ਼ਾਹ ਦਾ ਸਮਾਂ, ਉਹੀ ਗੱਲ ਬਣਨੀ ਸੀ ਅੱਗੇ। ਉਹੀ ਗੱਲ ਹੈ ਵੀ ਉਹ ਗੱਲ ਹੁਣ ਨੇੜੇ ਲੱਗ ਪਈ, ਸਿਖਰ ਤੇ ਆ ਗਈ, ਲੜਾਈ ਝਗੜੇ ਦਾ ਮੈਦਾਨ ਗਰਮ ਹੋ ਗਿਆ।
ਬੇਈਮਾਨ ਹਿੰਦੂ ਉਨ ਵੱਲ ਭਏ,
ਜਿਹੜੇ ਬੇਈਮਾਨ ਸੀਗੇ ਹਿੰਦੂ ਉਹ ਵੀ ਉਹਨਾਂ ਵੱਲ ਰਲ ਗਏ, ਭਾਵ ਸਾਰੇ ਤਾਂ ਨਹੀਂ ਰਲੇ, ਪਰ ਜਿਹੜੇ ਈਮਾਨ ਤੋਂ ਗਿਰੇ ਹੋਏ ਸੀਗੇ ਉਹ ਵੀ ਤੁਰਕਾਂ ਵੱਲ ਰਲ ਗਏ।
ਜਾਂ ਤੇ ਅਦਕ ਪੰਥ ਹੈ ਬੈਰ ਭਏ,
ਤੇ ਪੰਥ ਦੇ ਵੈਰੀ ਬਣ ਗਏ, ਕਿ ਉਹ ਵੀ ਸੋਚਣ ਲੱਗ ਪਏ ਵੀ ਅਸੀਂ ਸਿੰਘਾਂ ਤੋਂ ਕੀ ਲੈਣਾ, ਸਰਕਾਰ ਨਾਲ ਸਾਡਾ ਮਿਲਣਾ ਚਾਹੀਦਾ, ਉਥੋਂ ਉਹਨਾਂ ਨਾਲ ਸਾਡੀ ਬਹਿਣ ਉਠਾਉਣੀ ਚਾਹੀਦੀ ਹੈ। ਸਿੰਘਾਂ ਦੇ ਵੈਰੀ ਬਣ ਗਏ,
ਉਤੇ ਸੁਲਤਾਨੀ ਅੱਧੇ ਮੁਸਲਮੇ,
ਜਿਹੜੇ ਸੁਲਤਾਨੀਏ ਸੀਗੇ ਅੱਧੇ ਮੁਸਲਮਾਨ ਸੀਗੇ। ਅੱਧੇ ਮੁਸਲਮਾਨ ਦਾ ਮਤਲਬ ਕਿਵੇਂ ਹੈ ਤੇ ਹਿੰਦੂ, ਪਰ ਖਾਂਦੇ ਉਹਦਾ ਜੂਠਾ ਭਰਾਈ ਦਾ, ਜਿਵੇਂ ਆਪਣੇ ਗੁਰਦੁਆਰੇ ਚ ਭਾਈ ਸਾਹਿਬ ਹੁੰਦਾ ਉਹਨਾਂ ਦਾ ਭਰਾਈ ਹੁੰਦਾ। ਉਹ ਭਰਾਈ ਕੀ ਕਰਦਾ, ਉਹ ਆਪ ਰੋਟ ਬਣਾ ਕੇ ਨਾ ਉਹਨੂੰ ਮੂੰਹ ਚ ਪਾ ਕੇ ਜੂਠਾ ਕਰਕੇ ਤੇ ਫਿਰ ਉਹ ਬਾਕੀ ਸੰਗਤ ਨੂੰ ਵਰਤਾ ਦਿੰਦਾ, ਉਹਦਾ ਜੂਠਾ ਸਾਰਾ ਖਾਂਦੇ, ਉਹ ਮੁਸਲਮਾਨ ਹੁੰਦਾ। ਤੇ ਮੁਸਲਮਾਨ ਦਾ ਜੂਠਾ ਖਾਣ ਵਾਲੇ ਅੱਧੇ ਮੁਸਲਮਾਨ, ਹੁਤੇ ਸੁਲਤਾਨੀਏ ਅੱਧੇ ਮੁਸਲਮੇ। ਹਾਂਜੀ,
ਹਿੰਦੂ ਕਹਾਵੇ ਝੂਠੇ ਨਿਕੰਮੇ,
ਆਪਣੇ ਆਪ ਨੂੰ ਕਹਾਂਦੇ ਹਿੰਦੂ ਪਰ ਝੂਠ ਮੁਸਲਮਾਨਾਂ ਦੀ ਖਾਂਦੇ, ਤੂੰ ਕਾਹਦੇ ਝੂਠੇ ਹੀ ਹਨ, ਸੱਚੇ ਕਿੱਥੇ ਹਨ ਉਹ। ਹਾਂਜੀ,
ਓਏ ਸਿੰਘਣ ਦਸ ਦੈ ਪਕੜਾਏ,
ਉਹ ਵੀ ਤੁਰਕਾਂ ਨਾਲ ਰਲ ਗਏ, ਉਹ ਸਿੰਘਾਂ ਦੀ ਦਸ ਪਾਉਣ ਲੱਗ ਪਏ। ਸਾਡੇ ਪਿੰਡ ਇੰਨੇ ਘਰ ਸਿੱਖਾਂ ਦੇ ਹੈ, ਫੌਜ ਆਉਂਦੀ ਉਹਨਾਂ ਨੂੰ ਫੜ ਕੇ ਲੈ ਜਾਂਦੀ, ਸਿੰਘਾਂ ਨੂੰ ਫੜਾਉਣ ਲੱਗ ਪਏ, ਉਹ ਗ੍ਰਿਫਤਾਰੀਆਂ ਹੋਣ ਲੱਗ ਪਈਆਂ ਸਿੰਘਾਂ ਦੀਆਂ।
ਸਿੰਘ ਮਾਰੇ ਉਨ ਟੋਲ ਘਰ ਜਾਏ,
ਫਿਰ ਸਿੰਘ ਵੀ ਬਦਲੇ ਲੈਣ ਲੱਗ ਪਏ, ਜਿਨ੍ਹਾਂ ਦਾ ਪਤਾ ਲੱਗਦਾ ਸੀ ਇਹ ਮੁਖਬਰੀ ਕਰਦੇ ਸਿੰਘ, ਰਾਤ ਬਰਾਤੇ ਜਾ ਕੇ ਉਹਨਾਂ ਨੂੰ ਝਟਕਾਉਂਦੇ ਸੀਗੇ।
ਦੋਹਰਾ ਜੋ ਸਿੰਘ ਕਾਬੂ ਉਨ ਆਵੇ, ਸੋਏ ਓਏ ਦੇਵੇ ਮਾਰ,
ਜਿਹੜਾ ਕੋਈ ਸਿੰਘ ਉਹਨਾਂ ਦੇ ਕਾਬੂ ਆਉਂਦਾ ਸੀਗਾ ਉਹ ਮਾਰ ਦਿੰਦੇ ਸੀ। ਸੁਲਤਾਨੀਏ ਇਕੱਠੇ ਹੋ ਗਏ,
ਸਿੰਘਣ ਔ ਸੁਲਤਾਨੀਆਂ ਵੱਧ ਗਈ ਇਮ ਬੜ ਰਾਰ,
ਇਹਦਾ ਸਿੰਘਾਂ ਦੀ ਤੇ ਸੁਲਤਾਨੀਆਂ ਦੀ ਲੜਾਈ ਵੱਧ ਗਈ।
ਚਾਉ ਪਈ ਥੋਰਨ ਜੱਟ ਸਿੰਘ ਕਾਬੂ ਨਾ ਆਵੇ,
ਥੋੜੇ ਤੋਂ ਸਿੰਘ ਕਾਬੂ ਨਹੀਂ ਸੀ ਆਉਂਦੇ, ਸਿੰਘ ਬੜੇ ਫੁਰਤੀਲੇ ਸੀਗੇ, ਘੋੜਿਆਂ ਦੇ ਚੜੇ ਜੰਗਲ 100-100 ਮੀਲ ਰਾਤੋ ਰਾਤ ਨਿਕਲ ਜਾਂਦੇ ਸੀਗੇ, ਥੋੜਾ ਨਹੀਂ ਸੀ ਕੁਝ ਸਮਝਦੇ
ਸੋ ਬਹੁਤ ਤੁਰਕਣ ਚਾੜ ਲਿਆਵੈ
ਇਸ ਕਰਕੇ ਤੁਰਕਾਂ ਦੀ ਫੌਜ ਬਹੁਤੀ ਚਾੜ ਕੇ ਲਿਆਉਂਦੇ ਸੀ ਗਸਤੀ ਫੌਜ ਫਿਰਨ ਲੱਗ ਪਈ ਪੰਜਾਬ ਦੇ ਵਿਚ
ਸੋ ਸਿੰਘਣ ਜਾਏ ਝਾੜੀ ਰਲ ਬਹਿ
ਸਿੰਘ ਝਾੜੀਆਂ ਵਿਚ ਰਾਤਾਂ ਦੇ ਦਿਨ ਕੱਟਣ ਲੱਗੇ
ਆਗੇ ਪਿੱਛੇ ਫੜ ਤੁਰਕਣ ਖੋਹੇ ਖਾਹੈ
ਜੰਗਲਾਂ ਦੇ ਵਿਚ ਰਹਿਣ ਲੱਗ ਪਏ ਅੱਗੇ ਪਿੱਛੇ ਮੌਕਾ ਪਾ ਕੇ ਤੁਰਕਾਂ ਕੋਲੋਂ ਖੋਹ ਕੇ ਖਾਣ ਲੱਗ ਪਏ
ਜਬ ਪਰ ਪੰਥੋ ਪੜੇ ਨਾ ਜੋਰ
ਜਦੋਂ ਪੰਥ ਦਾ ਜੋਰ ਪੰਥ ਦੇ ਉੱਤੇ ਜੋਰ ਨਹੀਂ ਸੀ ਪੈਂਦਾ
ਫੜੇ ਸਿੰਘਣ ਕਹਿ ਪਿਤ ਮਾਤ ਟੋਰ
ਫਿਰ ਉਹਨਾਂ ਦੇ ਮਾਤਾ ਪਿਤਾ ਜਾਂ ਬਜੁਰਗਾਂ ਨੂੰ ਭੈਣਾਂ ਭਰਾਵਾਂ ਨੂੰ ਫੜ ਕੇ ਲੈ ਜਾਣ ਲੱਗ ਪਏ ਵੀ ਤੁਹਾਡੇ ਬੱਚੇ ਸਿੰਘਾਂ ਚ ਰਲੇ ਆ ਪਰਿਵਾਰ ਦਿਆਂ ਨੂੰ ਸਰਕਾਰ ਤੰਗ ਕਰਨ ਲੱਗ ਪਈ
ਔਰ ਸਿੰਘ ਜੋ ਕਿਰਤ ਕਮਾਹੇ
ਜਿਹੜੇ ਸਿੰਘ ਕਿਰਤ ਕਵਰਤ ਕਰਦੇ ਸੀ ਖੇਤੀਬਾੜੀ ਘਰਾਂ ਚ ਰਹਿੰਦੇ ਸੀ ਉਹ ਨਹੀਂ ਸੀ ਸਿੰਘਾਂ ਦੇ ਨਾਲ ਰਲੇ ਹੋਏ
ਉਨਕੋ ਪਕੜ ਸੋ ਦੇ ਮਰਵਾਹੇ
ਉਹਨਾਂ ਨੂੰ ਵੀ ਫੜ ਕੇ ਮਰਵਾਉਣ ਲੱਗ ਪਏ ਖਾੜਕੂ ਸਿੰਘਾਂ ਦਾ ਜਿਹੜਾ ਗੁੱਸਾ ਸੀਗਾ ਉਹ ਸਰਕਾਰ ਗਰੀਬ ਸਿੱਖਾਂ ਦੇ ਕੱਢਣ ਲੱਗ ਪਈ
ਉਤੇ ਗੁਰਦੁਆਰਾ ਜੋ ਸਿੰਘ ਰਹੇ
ਜਿਹੜੇ ਗੁਰਦੁਆਰਿਆਂ ਚ ਸਿੰਘ ਰਹਿੰਦੇ ਸੀਗੇ ਸ੍ਰੀ ਅੰਮ੍ਰਿਤਸਰ ਅਕਾਲ ਤਖ਼ਤ ਸਾਹਿਬ ਹੋਰ ਗੁਰਦੁਆਰਿਆਂ ਵਿਚ
ਧਰਮਸਾਲ ਮਦ ਬੁੰਗਣ ਬਹੇ
ਬੁੰਗਿਆਂ ਚ ਬੈਠੇ ਸੀ ਆਪਣੇ ਪਿੰਡਾਂ ਚ ਬੁੰਗੇ ਬਣਾਏ ਸੀ ਸਿੰਘਾਂ ਨੇ
ਸੋ ਭੀ ਤੁਰਕਣ ਦੇ ਫੜਾਏ
ਉਹ ਵੀ ਸਿੰਘਾਂ ਨੂੰ ਉਹਨਾਂ ਸਿੰਘਾਂ ਨੂੰ ਵੀ ਸਰਕਾਰ ਨੇ ਫੜਨਾ ਸ਼ੁਰੂ ਕਰ ਦਿੱਤਾ ਉਹ ਵਿਚਾਰੇ ਬੁੰਗਿਆਂ ਵਾਲੇ ਵੀ ਬੁੰਗਿਆਂ ਚੋਂ ਨਿਕਲ ਕੇ ਜੰਗਲਾਂ ਚ ਰਹਿਣ ਨੂੰ ਮਜਬੂਰ ਹੋ ਗਏ
ਤੁਰਕ ਤਿੰਨ ਮਾਰੇ ਸੀਸ ਕਟਾਏ
ਉਹਨਾਂ ਸਿੰਘਾਂ ਨੂੰ ਜਾ ਕੇ ਕਈਆਂ ਨੂੰ ਗੁਰਦੁਆਰਿਆਂ ਚ ਕਾਬੂ ਕਰਕੇ ਉਹਨਾਂ ਦੇ ਸਿਰ ਵੱਢ ਕੇ ਲੈ ਜਾਂਦੇ ਸੀਗੇ
ਔਰ ਠੌਰ ਕਿਤ ਸਿੰਘ ਹੱਥ ਆਹੇ
ਜੇ ਕਿਤੇ ਸਿੰਘ ਕਾਬੂ ਆ ਜਾਂਦਾ ਸੀਗਾ
ਤੁਰਤ ਫੁਰਤ ਤਿਹ ਦੇ ਮਰਵਾਹੇ
ਉਸੇ ਵੇਲੇ ਮਰਵਾ ਕੇ ਉਹਦਾ ਸਿਰ ਵੱਢ ਕੇ ਲੈ ਜਾਂਦੇ ਸੀ ਨਾਮ ਲੈਂਦੇ ਸੀ
ਤਾਉ ਪੀ ਹੁਣ ਸਿੰਘ ਟਲੈ ਸੋ ਨਾਹੀ
ਪਰ ਫੇਰ ਵੀ ਜਿਹੜੇ ਗੁਰੂ ਦੇ ਪਿਆਰੇ ਸੀ ਅੰਮ੍ਰਿਤ ਛਕਣ ਤੋਂ ਹਟਦੇ ਨਹੀਂ ਸੀਗੇ ਸਿੰਘ ਵੱਧਦੇ ਹੀ ਜਾ ਰਹੇ ਸੀ ਭਾਵੇਂ ਸਰਕਾਰ ਜਿੰਨਾ ਜ਼ੋਰ ਲਾ ਰਹੀ ਸੀ ਘਟਾਉਣ ਦਾ ਪਰ ਕਲਗੀਧਰ ਪਾਤਸ਼ਾਹ ਦਾ ਤਪ ਤੇ ਜਿਤਨਾ ਸੀ ਹਜ਼ਾਰਾਂ ਹੀ ਨਿਤ ਨਵੇਂ ਸਿੰਘ ਬਣਨ ਲੱਗ ਪਏ ਸੀ
ਮਰਨੋ ਮਝੈਲੈ ਨਾਹੀ ਡਰਾਹੀ
ਮਾਝੇ ਮਾਲਵੇ ਦੁਆਬੇ ਦੇ ਸਿੰਘ ਮਰਨ ਤੋਂ ਕਿੱਥੇ ਡਰਦੇ ਨੇ
ਦੋਹਰਾ ਰਹਿਤ ਖੂਬ ਬੁੱਧ ਖੂਬ ਲੱਖ ਬਾਣੀ ਖੂਬ ਪੜਾਏ
ਰਹਿਤ ਬੜੀ ਤਿਆਰ ਪਰ ਤਿਆਰ ਰੱਖਦੇ ਸੀਗੇ ਰਹਿਤ ਦੇ ਬੜੇ ਪੱਕੇ ਸੀ ਰਹਿਣੀ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸਕਾ ਚਿਹਰਾ ਔਰ ਬਾਣੀ ਖੂਬ ਪੜਾਏ ਬਾਣੀ ਬਹੁਤ ਪੜ੍ਹਦੇ ਸੀ ਦਿਨ ਰਾਤ ਸਿੰਘ ਬਾਣੀ ਨਾਲ ਜੁੜੇ ਰਹਿੰਦੇ ਸੀ
ਸੁਲਤਾਨੀ ਦੀਵਾਨੀ ਛੋੜ ਆਏ ਸਤਗੁਰ ਪੰਥ ਰਲਵਾਹੇ
ਤੇ ਕਈ ਸੁਲਤਾਨੀਏ ਵੀ ਸਿੰਘਾਂ ਦਾ ਜੀਵਨ ਵੇਖ ਕੇ ਪੰਥ ਨਾਲ ਲੜਨ ਲੱਗ ਪਏ ਸੀ ਜਿਹੜੇ ਨੌਜਵਾਨ ਹਿੰਦੂ ਸੀਗੇ ਉਹ ਇਹ ਸਮਝਦੇ ਸੀ ਬਈ ਮੁਸਲਮਾਨ ਸਾਡਾ ਧਰਮ ਖਤਮ ਕਰਨ ਤੇ ਤੁਲੇ ਹੋਏ ਨੇ ਸਾਡਾ ਕਲਚਰ ਸਾਡੀ ਰਹਿਤ ਬਹਿਤ ਖਤਮ ਕਰਨ ਤੇ ਲੱਗੇ ਨੇ ਉਹ ਵੀ ਕਲਗੀਧਰ ਪਾਤਸ਼ਾਹ ਦੇ ਝੰਡੇ ਥੱਲੇ ਆ ਕੇ ਅਮਰ ਛਕ ਕੇ ਸਿੰਘ ਸੱਜ ਜਾਂਦੇ ਸੀ ਹਾਂਜੀ
ਕਿਉ ਪਈ ਦਿਨੇ ਰਾਤ ਪੰਥ ਵੱਧ ਤੋਂ ਆਵਤ
ਇਹਦਾ ਖਾਲਸਾ ਦਿਨੋ ਦਿਨ ਵੱਧਦਾ ਹੀ ਗਿਆ ਵਾਧਾ ਹੀ ਹੁੰਦਾ ਗਿਆ ਪੰਥ ਦਾ
ਘਰ ਤੇ ਲਿਆ ਕਈ ਸਿੰਘਣ ਖਲਾਵਤ
ਤੇ ਕਈ ਗਰੀਬ ਸਿੱਖ ਹਿੰਦੂ ਤੇ ਜਿਹੜੇ ਪ੍ਰੇਮੀ ਸਾਹਿਤਧਾਰੀ ਸੀਗੇ ਉਹ ਘਰੋਂ ਲਿਆ ਕੇ ਚੋਰੀ ਛਿਪੇ ਰਾਤ ਨੂੰ ਸਿੰਘਾਂ ਨੂੰ ਲੰਗਰ ਛਕਾਉਣ ਲੱਗ ਪਏ
ਕਿਸੇ ਪੁੱਤਰ ਪੋਤਰ ਹੈ ਕੋਈ ਆਪ
ਪੰਥ ਵਿੱਚ ਸ਼ਾਮਿਲ ਹੋ ਗਏ ਕਿਸੇ ਨੇ ਆਪਣੇ ਪੁੱਤਰ ਜਵਾਨ ਤੋਰ ਦਿੱਤੇ ਕਿਸੇ ਨੇ ਆਪਣਾ ਪੋਤਰਾ ਤੋਰ ਦਿੱਤਾ
ਰਲਾ ਖਾਲਸਾ ਲੱਖ ਵੱਡ ਪ੍ਰਤਾਪ
ਕਈ ਬੁੱਢੇ ਬਜੁਰਗ ਕਹਿਣ ਲੱਗੇ ਪੁੱਤਰ ਜਾਓ ਪੰਥ ਦੇ ਵਿੱਚ ਸੇਵਾ ਕਰੋ ਅਮਰ ਛਕ ਗੁਰੂ ਕਲਗੀਧਰ ਦੇ ਨਾਲ ਮਦਦ ਕਰੋ
ਉਹ ਭੁੱਖੋ ਕੋ ਨੰਗੋ ਹੋ
ਕੋਈ ਭੁੱਖਾ ਨੰਗਾ ਹੋਵੇ
ਕਲ ਖਾਲਸਾ ਸੁਖ ਪਾਵੈ
ਉਹ ਵੀ ਪੰਥ ਵਿੱਚ ਆ ਕੇ ਸੁਖੀ ਹੋ ਗਏ ਕਈ ਗਰੀਬ ਸਨ ਘਰ ਰੋਟੀ ਨਹੀਂ ਸੀ ਮਿਲਦੀ ਉਹਨਾਂ ਨੇ ਵੀ ਆਖਿਆ ਚਲੋ ਖਾਲਸਾ ਜੀ ਅਸੀਂ ਆਪਣਾ ਤਨ ਮਨ ਤੁਹਾਡੇ ਅਰਪਣ ਕਰਾਂਗੇ ਇਸ ਤਰ੍ਹਾਂ ਖਾਲਸੇ ਦੇ ਵਿੱਚ ਸਭ ਵਰਗਾਂ ਦੇ ਸਭ ਜਾਤਾਂ ਦੇ ਗਰੀਬ ਅਮੀਰ ਸਾਰੇ ਆ ਕੇ ਸ਼ਾਮਿਲ ਹੋਏ
ਮਾਮਲਿਓਂ ਟੋਟਾ ਜਿਸ ਜੁਮੇ ਰਹਾਏ
ਜਿਹਦੇ ਕੋਲ ਸਰਕਾਰ ਦਾ ਮਾਮਲਾ ਨਹੀਂ ਸੀ ਤਾਰਿਆ ਜਾ ਰਿਹਾ ਟੈਕਸ ਬੜਾ ਹੋ ਗਿਆ ਸੀ ਕਰਜ਼ਾ ਹੋ ਗਿਆ ਸੀ ਸਰਕਾਰ ਦਾ
ਹੋਏ ਘਾਟੋ ਜਿਸ ਸੌ ਦਇਓ ਆਏ
ਸਰਕਾਰ ਨੂੰ ਤੰਗ ਕਰਦੀ ਸੀ ਵੀ ਟੈਕਸ ਤਾਰੋ ਵਿਚਾਰੇ ਕੋਲ ਜ਼ਮੀਨ ਥੋੜੀ ਹੁੰਦੀ ਸੀ ਘਰ ਚ ਦਾਣੇ ਨਹੀਂ ਸੀ ਹੁੰਦੇ ਬੱਚੇ ਭੁੱਖੇ ਮਰਦੇ ਸੀ ਹੁਣ ਮਰਨਾ ਤਾਂ ਹੈ ਹੀ ਹੈ ਕਹਿੰਦੇ ਫਿਰ ਪੰਥ ਵਿੱਚ ਰਲ ਕੇ ਕਿਉਂ ਨਾ ਸ਼ਹੀਦੀਆਂ ਪਾਈਏ ਉਹ ਵੀ ਪੰਥ ਵਿੱਚ ਰਲ ਜਾਂਦੇ ਸੀਗੇ
ਜੋਰੋ ਜੋਰੀ ਜਿਸ ਗੱਲ ਪਾਏ
ਔਰ ਜਿਹਦੇ ਘਰ ਜੋਰੋ ਜੋਰੀ ਸਰਕਾਰ ਟੈਕਸ ਪਾਉਂਦੀ ਸੀ ਵੀ ਨਾ ਤੈਨੂੰ ਦੇਣਾ ਹੀ ਪੈਣਾ ਤੇਰੀ ਜ਼ਮੀਨ ਕਰ ਲਾਂਗੇ ਤੇਰਾ ਕਰ ਲਾਂਗੇ ਉਹ ਗਰੀਬ ਆਦਮੀ ਵਿਚਾਰੇ ਉਹਨਾਂ ਕੋਲ ਸਰਦਾ ਨਹੀਂ ਸੀ ਉਹ ਵੀ ਪੰਥ ਦੀ ਸ਼ਰਨ ਲੈਂਦੇ ਸੀਗੇ
ਰਹਿਣ ਨਾ ਮਿਲਾ ਕਹੂੰ ਕਿਤ ਜਾਏ
ਇਹਨਾਂ ਨੂੰ ਕਿਤੇ ਰਹਿਣ ਨੂੰ ਥਾਂ ਨਹੀਂ ਸੀ ਮਿਲਦੀ ਉਹ ਵੀ ਗੁਰੂ ਖਾਲਸੇ ਦਾ ਓਟ ਆਸਰਾ ਲੈਂਦੇ ਸੀਗੇ
ਸੋ ਨਰ ਪੰਥ ਖਾਲਸਾ ਵੜਿਆ
ਉਹ ਖਾਲਸੇ ਜਾ ਵੜਦੇ ਸੀਗੇ ਅਮਰ ਛਕ ਕੇ ਸਿੰਘ ਸੱਜ ਜਾਂਦੇ ਸੀ ਗਰੀਬ ਗੁਰਬੇ
ਨਹਿ ਗਮ ਵਹਿ ਕਾਹੂ ਕਰੇ
ਹੁਣ ਕਾਹਦਾ ਗਮ ਹੈ ਮਰਨਾ ਤਾਂ ਹੈ ਹੀ ਖੰਡੇ ਮਾਰ ਕੇ ਮਰਾਂਗੇ
ਦੋਹਰਾ ਇਸੀ ਤੌਰ ਨਿਤ ਖਾਲਸੋ ਜਨਮੋ ਜਨਮ ਵਧਾਏ।
ਇਹ ਤਾਂ ਖਾਲਸੇ ਦਾ ਵਾਧਾ ਹੀ ਹੁੰਦਾ ਗਿਆ 1699 ਦੀ ਵਿਸਾਖੀ ਤੋਂ ਬਾਅਦ। ਇਹ ਸਾਲ ਡੇਢ ਬਾਅਦ ਦੀਆਂ ਗੱਲਾਂ ਨੇ ਜਿਹੜੀਆਂ ਤੁਹਾਨੂੰ ਸੁਣਾਈਆਂ। ਦਿੱਲੀ ਦੇ ਵਿਚ ਪਹੁੰਚੇ ਭਾਈ ਮੇਹਰ ਸਿੰਘ ਦੀ ਪੁਚੰਗੀ। ਘੁਮਿਆਰ ਜਾਤੀ ਵਿਚੋਂ ਸਿੰਘ ਸਜੇ ਸਨ। ਉਹ ਦਿੱਲੀ ਦੇ ਸਿੰਘ ਜਿਹੜੇ ਸਨ, ਉਨ੍ਹਾਂ ਨੇ ਜਦੋਂ ਦਿੱਲੀ ਜਾ ਕੇ ਅੰਮ੍ਰਿਤ ਸੰਚਾਰ ਦੀ ਗੱਲ ਕੀਤੀ, ਦਿੱਲੀ ਦੇ ਜਿਹੜੇ ਸਹਿਜਧਾਰੀ ਸਿੱਖ ਸੀਗੇ ਨਾ ਗੁਰਦੁਆਰਿਆਂ ਚ ਕਾਬਜ, ਉਨ੍ਹਾਂ ਨੇ ਕਿਹਾ ਵੀ ਨਾ ਤੁਹਾਨੂੰ ਨੀ ਅਸੀਂ ਆਪਣੇ ਨਾਲ ਲਾਣਾ, ਕਿਉਂਕਿ ਦਿੱਲੀ ਸਰਕਾਰ ਵੇਖਦੀ ਪਈ ਕੀ ਕਰ ਰਹੇ ਹੋ ਤੁਸੀਂ। ਉਨ੍ਹਾਂ ਸਿੰਘਾਂ ਨੂੰ ਤਾਂ ਦੁਕਾਨਾਂ ਤੋਂ ਰਾਸ਼ਨ ਪਾਣੀ ਮੁੱਲ ਦੇਣਾ ਵੀ ਬੰਦ ਕਰਤਾ ਦਿੱਲੀ ਵਾਲਿਆਂ ਨੇ, ਤੇ ਉਹ ਤਾਂ ਬੜੇ ਤੰਗ ਆਏ। ਏਦਾਂ ਹੀ ਲਾਹੌਰ ਦੇ ਸਿੱਖ ਬੜੇ ਪਰੇਸ਼ਾਨ ਹੋਏ, ਮੁਲਤਾਨ ਦੇ ਸਿੱਖ ਬੜੇ ਪਰੇਸ਼ਾਨ ਹੋਏ, ਸਿੰਘਾਂ ਨੂੰ ਬੜੀ ਤੰਗੀ ਆਈ ਹੈ।
ਸੋ ਪੰਥ ਸਾਗਰ ਜਿਮ ਅਚਲ ਕੋ ਇਸ ਸਕੈ ਸੁਕਾਏ।
ਭਾਈ ਸਾਹਿਬ ਜੀ ਕਹਿੰਦੇ ਤੇ ਸਮੁੰਦਰ ਵਰਗਾ ਖਾਲਸਾ ਪੰਥ, ਇਹ ਜਿਵੇਂ ਸਮੁੰਦਰ ਸੁੱਕਦਾ ਨਹੀਂ ਨਾ, ਇਹ ਤਾਂ ਖਾਲਸਾ ਪੰਥ ਵੀ ਖਤਮ ਹੋਣ ਵਾਲਾ ਨਹੀਂ ਹੈ।
ਚਾਉ ਪਈ ਪੰਥ ਥੋੜੋ ਔ ਥੋੜੋ ਅਸ ਬਾਬੂ।
ਹਾਂ, ਪੰਥ ਥੋੜਾ ਸੀ ਉਸ ਵੇਲੇ, ਤੇ ਉਸ ਵੇਲੇ ਥੋੜਾ ਹੀ ਸਵਾਬ ਸੀਗਾ, ਘੋੜੇ ਵੀ ਥੋੜੇ ਸਨ, ਸ਼ਸਤਰ ਵੀ ਥੋੜੇ ਸਨ।
ਇਸ ਕਰ ਪੰਖ ਹੋ ਪੁੱਜਾ ਨਾ ਕਾਬੂ।
ਸਿੰਘ ਉੱਡ ਜਾਂਦੇ ਸੀਗੇ ਤੇ ਉਨ੍ਹਾਂ ਨੂੰ ਕਾਬੂ ਕਰਨਾ ਸਰਕਾਰ ਲਈ ਮੁਸ਼ਕਲ ਸੀਗਾ।
ਸਰਬ ਦੇਸ਼ ਤੁਰਕਣ ਕੇ ਪਾਸ।
ਕਹਿੰਦੇ ਵੀ ਤੁਰਕਾਂ ਦੇ ਕੋਲ ਉਸ ਵੇਲੇ ਤਾਕਤ ਸੀਗੀ, 22 ਲੱਖ ਫੌਜ ਹਰ ਸਵੇਲੇ ਤਿਆਰ ਰਹਿੰਦੀ ਸੀ ਔਰੰਗਜ਼ੇਬ ਦੀ ਜੰਗ ਚੜਨ ਲਈ, ਤੇ 10,000 ਵੱਡੀਆਂ ਤੋਪਾਂ, 50,000 ਰਹਿ ਕਲੇਜਨ ਛੋਟੀਆਂ ਤੋਪਾਂ ਕਹਿੰਦੇ, ਤੇ ਹਾਥੀ ਘੋੜੇ ਊਂਠ ਤੇ ਕੋਈ ਗਿਣਤੀ ਕੋਈ ਨਹੀਂ ਸੀਗੀ, ਤੇ ਕਿਲਿਆਂ ਦਾ ਕੋਈ ਸ਼ੁਮਾਰ ਨਹੀਂ ਸੀ। ਉਨ੍ਹਾਂ ਦੀ ਤਾਕਤ ਬਹੁਤ ਜ਼ਿਆਦਾ ਸੀ ਮੁਗਲਾਂ ਦੀ।
ਬਹੁਤੀ ਫੌਜ ਪਾਸ।
ਆਪ ਵੀ ਬਹੁਤੇ ਸੀ, ਖਜ਼ਾਨੇ ਵੀ ਬਹੁਤੇ ਸੀ, ਫੌਜਾਂ ਵੀ ਬੜੀਆਂ ਸੀ ਉਨ੍ਹਾਂ ਕੋਲ।
ਵੱਡੇ ਕੋਟ ਔ ਵੱਡੋ ਤੋਪਖਾਨੇ।
ਤੋਪਖਾਨੇ ਵੀ ਵੱਡੇ ਸੀਗੇ, ਤੇ ਕਿਲੇ ਵੀ ਬੜੇ ਬੜੇ ਜੰਗੀ ਸੀ ਤੁਰਕਾਂ ਦੇ ਕੋਲ।
ਨਹੀਂ ਸਿੰਘਣ ਪੈ ਕਛੂ ਸਮਾਨੇ।
ਖਾਲਸੇ ਕੋਲ ਕੀ ਸੀ? ਘੋੜੇ ਦੀ ਕਾਠੀ ਸੀ, ਉਹਦੇ ਤੇ ਹੀ ਸੀ ਸਾਰਾ ਕੁਝ ਲੱਦਿਆ ਹੋਇਆ, ਨਾ ਕੋਈ ਘਰ, ਨਾ ਘਾਟ, ਨਾ ਕੋਈ ਤੋਪਖਾਨਾ। ਜੋ ਬੰਦੂਕ ਇੱਕ ਅੱਧੀ ਹੁੰਦੀ ਸੀ ਕਮਰ ਕਸੇ ਦੀ, ਇਹਨਾਂ ਨਾਲ ਹੀ ਸਿੰਘ ਕਿੱਡਾ ਵੱਡਾ ਦਾਇਆ ਰੱਖਦੇ ਸਨ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਹਾਂਜੀ,
ਰਲ ਸੁਲਤਾਨੀਆਂ ਕਰੀ ਖੁਆਰੀ।
ਤੇ ਉਹ ਸੁਲਤਾਨੀਆਂ ਨੇ ਉਦੋਂ ਧੋਖਾ ਦਿੱਤਾ ਖਾਲਸੇ ਨਾਲ, ਬਹੁਤ ਗਦਾਰੀ ਕੀਤੀ, ਸਿੰਘਾਂ ਨੂੰ ਪਰੇਸ਼ਾਨ ਕੀਤਾ।
ਛੱਡ ਘਰ ਸਿੰਘ ਰਲ ਗਏ ਝਾੜੀ।
ਇਸ ਤਰ੍ਹਾਂ ਖਾਲਸਾ ਜੀ ਸਿੰਘ ਝਾੜਾਂ ਦੇ ਚਲੇ ਗਏ, ਤੇ ਉਧਰੋਂ ਸਰਕਾਰ ਕੋਲ ਰਿਪੋਰਟਾਂ ਪਹੁੰਚਣੀਆਂ ਸ਼ੁਰੂ ਹੋਈਆਂ। ਪਹਾੜੀ ਰਾਜਿਆਂ ਦਾ ਇਲਾਕਾ ਜਿਹੜਾ ਸੀ, ਉਹਦੇ ਵਿਚ ਸਿੰਘ ਸ਼ਿਕਾਰ ਖੇਡਣ ਜਾਂਦੇ ਸੀ। ਕਲਗੀਧਰ ਪਾਤਸ਼ਾਹ ਆਪ ਰਣਜੀਤ ਨਗਾਰਾ ਵਜਾ ਕੇ ਜਾਂਦੇ ਸੀ ਸ਼ਿਕਾਰ ਖੇਡਣ, ਤੇ ਉਹ ਪਹਾੜੀ ਰਾਜਿਆਂ ਨੇ ਜਾ ਕੇ ਬਾਦਸ਼ਾਹ ਔਰੰਗਜ਼ੇਬ ਕੋਲ ਸ਼ਿਕਾਇਤ ਕੀਤੀ ਵੀ ਗੁਰੂ ਗੋਬਿੰਦ ਸਿੰਘ ਸਾਡੇ ਸਿਰ ਦੇ ਉੱਤੇ ਕਾਲ ਦਾ ਰੂਪ ਧਾਰਨ ਕੇ ਆ ਗਿਆ ਹੈ, ਸਾਡੇ ਲਈ ਮੁਸੀਬਤ ਖੜੀ ਕੀਤੀ ਹੈ। ਗੁਰੂ ਗੋਬਿੰਦ ਸਿੰਘ ਰੋਜ਼ ਆਉਂਦਾ, ਸਾਡਾ ਸ਼ਿਕਾਰ ਮਾਰ ਕੇ ਲੈ ਜਾਂਦਾ, ਸਾਡੇ ਘਾਹ ਪੱਠੇ ਚੁੱਕ ਕੇ ਲੈ ਜਾਂਦਾ, ਉਹ ਸਾਡੇ ਜੰਗਲ ਚੋਂ ਲੱਕੜਾਂ ਵੱਢ ਕੇ ਲੈ ਜਾਂਦਾ, ਉਹ ਸਾਡਾ ਇਰਾਸਤਾ ਨੂੰ ਬਰਬਾਦ ਕਰ ਰਿਹਾ। ਉਹਦਾ ਇਰਾਦਾ ਦਿੱਲੀ ਤਖ਼ਤ ਤੇ ਕਬਜ਼ਾ ਕਰਨ ਦਾ। ਏਦਾਂ ਦੀਆਂ ਗੱਲਾਂ ਕਹਿ ਕਹਿ ਕੇ ਔਰੰਗਜ਼ੇਬ ਦੇ ਕੰਨ ਭਰ ਦਿੱਤੇ, ਤੇ ਸਤਿਗੁਰਾਂ ਦੇ ਨਾਲ ਯੁੱਧ ਕਰਨ ਲਈ ਸੰਨ 1704 ਦੇ ਵਿਚ ਇਹ ਵੱਡੀਆਂ ਭਾਰੀਆਂ ਫੌਜਾਂ, ਜਿਨ੍ਹਾਂ ਦਾ ਕੋਈ 10 ਲੱਖ ਦੇ ਨੇੜੇ ਗਿਣਤੀ ਲਿਖੀ ਆ, ਮਹਾਰਾਜ ਨੇ ਆਪ ਲਿਖਿਆ ਕਿ 10 ਲੱਖ ਬਿਆਮਦ ਬਰੋਖ ਬੇਖਬਰ, ਸ੍ਰੀ ਅਨੰਦਪੁਰ ਸਾਹਿਬ ਤੇ ਹਮਲਾਵਰ ਹੋਈਆਂ। ਲਗਭਗ 8-9 ਮਹੀਨੇ ਤੱਕ ਇਹ ਜੰਗ ਚੱਲਿਆ। 20 ਦਸੰਬਰ ਤੇ 21 ਦਸੰਬਰ ਦੀ ਰਾਤ 1704 ਨੂੰ ਸ੍ਰੀ ਕਲਗੀਧਰ ਜੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਉਹ ਵੀ ਇਹਨਾਂ ਨੇ ਝੂਠੀਆਂ ਕਸਮਾਂ ਖਾ ਕੇ ਕਿ ਮਹਾਰਾਜ ਤੁਸੀਂ ਕਿਲਾ ਛੱਡ ਜਾਓ, ਅਸੀਂ ਤੁਹਾਡਾ ਰਾਹ ਨਹੀਂ ਰੋਕਾਂਗੇ। ਤੇ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਜਦੋਂ ਬਾਹਰ ਨਿਕਲੇ ਤੇ ਸਾਰੀਆਂ ਕਸਮਾਂ ਭੁਲਾ ਕੇ ਹਮਲੇ ਕਰ ਦਿੱਤੇ। ਛੋਟੇ ਸਾਹਿਬਜ਼ਾਦੇ ਨੀਹਾਂ 'ਚ ਚਿਣੇ ਗਏ, ਵੱਡੇ ਸਰਹੰਦ ਦੀਆਂ ਕੰਧਾਂ ਵਿੱਚ, ਸਰਹੰਦ ਦੇ ਮੈਦਾਨ ਵਿੱਚ ਸ਼ਹੀਦੀਆਂ ਪਾ ਗਏ। ਉਹ ਜਿਹੜਾ ਸਾਰਾ ਭਾਣਾ ਵਰਤਿਆ ਖਾਲਸੇ ਨੇ ਉਸ ਜਜ਼ਬੇ ਦੇ ਨਾਲ, ਉਦੋਂ ਫਿਰ ਉਹ ਜੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਹਾਰਾਜ ਭੇਜਣਗੇ, ਉਹ ਕਥਾ ਹੁਣ ਅਗਲੇ ਪ੍ਰਕਰਣਾਂ 'ਚ ਲਿਖਣੀ। ਕਵੀ ਜੀ ਨੇ ਥੋੜੀ ਥੋੜੀ ਕਰਕੇ ਆਪਾਂ ਵਿਚਾਰ ਕਰ ਰਹੇ ਹਾਂ, ਇਹ ਪੰਥ ਆਰੰਭ ਕਿਵੇਂ ਹੋਇਆ ਤੇ ਪੰਥ ਨੇ ਮਾਲਾਂ ਕੀ ਮਾਰੀਆਂ ਤੇ ਕਿੱਡੀਆਂ ਕਿੱਡੀਆਂ ਕੁਰਬਾਨੀਆਂ ਕੀਤੀਆਂ। ਭਾਈ ਰਤਨ ਸਿੰਘ ਜੀ ਲਿਖ ਰਹੇ ਹੈ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ
ਜੀ ਦੀਨ ਦਰਦ ਨਿਵਾਰ
ਸਮਰਾਥਿ ਗਮ ਪੂਰਨ
ਮੋਹੇ ਮਾਇਆ ਧਾਰ
ਅੰਗ ਤੂ ਮਹਾ ਭਿਆਨ ਨਾਨਕ ਪਾਰ
ਉਤਾਰ
ਆਏ ਪ੍ਰਭ ਸਰਨਾਗਤੀ ਕਿਰਪਾ
ਨਿਤ ਦਇਆਲ
ਏਕ ਅਖਰ ਹਰ ਮਨ ਬਸਤ ਨਾਨਕ ਹੋਤ
ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੁਤਰੇ ਪਾਰ।